ਵਾਹਿਗੁਰੂ ਜੀ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੋਲੋ।
ਬਾਵਨ ਚੰਦਨ ਬਿਰਖ ਹੋਏ ਵਣ ਖੰਡ ਅੰਦਰ ਵਸੇ ਉਜਾੜੀ
ਬਸਾ ਦੁਲਾਮ
ਵਸੇ ਉਜਾੜੀ
ਪੜ੍ਹ ਲਓ ਸਰ ਬਸਾ
ਚੰਦਨ ਬਿਰਖ ਹੋਏ ਵਣ ਖੰਡ ਅੰਦਰ ਵਸੇ ਉਜਾੜੀ।
ਬਾਵਨ ਬਾਵਨ ਬਵੰਜਾ ਉਂਗਲਾਂ ਦਾ ਜੋ ਬਿਰਖ ਹੈ ਬਾਵਨਾ ਬਵੰਜਾ ਦਾ ਜਾਂ ਬਾਵਨੇ ਕੱਤ ਦਾ ਵੀ ਕਹਿ ਦਿੰਦੇ ਨੇ ਬਾਵਨ ਚੰਦਨ। ਅਤੇ ਪੜ੍ਹ ਲਓ ਇੱਕ ਵਾਰੀ ਹੋਰ।
ਬਾਵਨ ਚੰਦਨ ਬਿਰਖ ਹੋਏ ਵਾਣ ਖੰਡ ਅੰਦਰ ਵਸੇ ਉਜਾੜੀ।
ਇਹ ਜਿਹੜਾ ਬਾਵਨ ਚੰਦਨ ਹੈ ਨਾ ਬਵੰਜਾ ਉਂਗਲਾਂ ਦਾ ਜਾਂ ਬਾਵਨੇ ਕੱਦ ਵਾਲਾ ਇੱਕ ਐਸਾ ਜਿਹੜਾ ਬਿਰਖ ਹੈ ਵਣ ਖੰਡ ਵਣ ਖੰਡ ਦੇ ਵਿੱਚ ਰਹਿ ਵੱਸਦਾ ਹੈ ਉੱਥੇ ਉਜਾੜਾਂ ਵਿੱਚ। ਹਾਂਜੀ
ਪਾਸ ਨਿਵਾਸ ਵਣਾਪਸਤ ਨੈਚਲ ਲਾਏ ਉਰਦ ਤਪ ਤਾੜੀ।
ਹਾਂਜੀ ਪੜ੍ਹੋ ਸਾਰੇ।
ਪਾਸ ਨਿਵਾਸ ਵਣਾਪਸਤ ਨੈਚਲ ਲਾਏ ਉਰਦ ਤਪ ਤਾੜੀ।
ਕਲੀਅਰ ਨਹੀਂ ਆਉਂਦੀ ਆਵਾਜ਼। ਹਾਂਜੀ ਪਾਸ ਨਿਵਾਸ ਬਨਸਪਤ
ਬਨਸਪਤ
ਇੱਥੇ ਵਿਸ਼ਰਾਮ ਕਰਨਾ ਨੇਚਰ ਲਾਏ ਉਰਦ ਤਪ ਤਾੜੀ
ਨੇਚਰ ਲਾਏ ਉਰਦ ਤਪ ਤਾੜੀ
ਅਤੇ ਲਾਗੇ ਜਿਹੜੀ ਬਨਸਪਤੀ ਹੈ ਇਹਦੇ ਅਤੇ ਉਹ ਜਿਹੜਾ ਸੀ ਆਪ ਉਰਦ ਤਪ ਨੀਵਾਂ ਹੋ ਕੇ ਸਿਰ ਹੇਠਾਂ ਪੈਰ ਉੱਪਰ ਨੂੰ ਟਾਹਣੀਆਂ ਪੱਤੇ ਆਦਿਕ ਅਤੇ ਅਸੀਂ ਤਾੜੀ ਲਾ ਛੱਡਦਾ ਹੈ ਅਤੇ ਸਾਰੀ ਬਨਸਪਤੀ ਜਿੰਨੀ ਵੀ ਬਨਸਪਤੀ ਦੇ ਪਾਸ ਨਿਵਾਸ ਕਰਦਾ ਹੈ। ਹਾਂਜੀ
ਪਵਨ ਗਵਨ ਸੰਬੰਧ ਕਰ
ਜਦੋਂ ਚੱਲਦੀ ਆ ਪਵਨ ਹਵਾ ਰਹਿੰਦਾ ਨਾ ਬਨਸਪਤੀ ਵੀ ਸਾਰੀ 'ਚ ਪਰ ਜਦੋਂ ਹਵਾ ਵਗਦੀ ਹੈ ਗਵਨ ਮੈਨੇ ਵਗਦੀ ਹੈ ਤੁਰਦੀ ਹੈ ਹਵਾ ਗਵਨ ਕਰਦੀ ਹੈ ਜਦੋਂ ਹਵਾ ਚੱਲਦੀ ਹੈ ਤਾਂ ਉਹਦੇ ਸੰਬੰਧ ਨਾਲ ਫਿਰ ਆਪਣੀ ਜਿਹੜੀ ਸੁਗੰਧ ਸ੍ਰੇਸ਼ਟ ਸੁਗੰਧੀ ਦੀ ਸੁਗੰਧ ਬੜੇ ਉਤਸ਼ਾਹ ਦੇ ਨਾਲ ਪ੍ਰਗਟ ਕਰਦਾ ਹੈ ਹਵਾ ਨਾਲ ਲੱਗ ਕੇ ਸੁਗੰਧੀ ਨਾ ਉਹਦੀ ਮਹਿਕ ਫਿਰ ਸਾਰੀ ਬਨਸਪਤੀ ਨੂੰ ਮਹਿਕਾ ਦਿੰਦੀ ਹੈ ਆਪਣੀ ਪ੍ਰਗਟ ਕਰਦਾ ਸੁਗੰਧੀ ਦੂਰ ਦੂਰ ਤੱਕ ਜਾਂਦੀ ਹੈ।
ਅਫਲ ਸਫਲ ਸਮਦਰਸ਼ ਹੋਏ ਕਰੇ ਬਨਸਪਤ ਚੰਦਨ ਵਾੜੀ।
ਹਾਂ ਅਫਲ ਸਫਲ ਸਮਦਰਸ਼ ਹੋਏ ਇਹਦੀ ਸੁਗੰਧੀ ਚਾਹੇ ਤਾਂ ਕੋਈ ਦਰਖਤ ਫਲ ਵਾਲਾ ਹੈ ਚਾਹੇ ਅਫਲ ਬਿਨਾਂ ਫਲ ਤੋਂ ਹੈ ਐਸਾ ਇਹ ਸਮਦ੍ਰਿਸ਼ਟੀ ਵਾਲਾ ਹੈ ਸਭ ਨੂੰ ਜਿਹੜਾ ਹੈ ਸੁਗੰਧੀ ਵਾਲਾ ਚੰਦਨ ਦੀ ਬਗੀਚੀ ਬਣਾ ਦਿੰਦਾ ਹੈ। ਇੱਕ ਵਾਰੀ ਚੰਦਨ ਦੀ ਬਾੜੀ ਬਣ ਜਾਂਦੀ ਹੈ ਸਾਰੀ ਬਨਸਪਤੀ ਚਾਹੇ ਉਹ ਫਲ ਵਾਲੀ ਹੈ ਚਾਹੇ ਫਲ ਤੋਂ ਰਹਿਤ ਹੈ ਇਹਦੀ ਹਵਾ ਨਾਲ ਆਈ ਹੋਈ ਮਹਿਕ ਦੇ ਨਾਲ ਸਾਰੀ ਬਨਸਪਤੀ ਚੰਦਨ ਦੀ ਬਾੜੀ ਬਣ ਜਾਂਦੀ ਹੈ ਚੰਦਨ ਦੀ ਬਾੜੀ ਵਾਂਗੂ ਸੁਗੰਧੀ ਵਾਲੀ ਬਣ ਜਾਂਦੀ ਹੈ।
ਗੁਰਮੁਖ ਸੁੱਖ ਫਲ ਸਾਧ ਸੰਗ ਪਤਤ ਪਨੀਤ ਕਰੈ ਦੇਹਾੜੀ।
ਪੋਥੀ 'ਤੇ ਹੱਥ ਤਰਾ ਕੇ ਜਾਇਆ ਕਰ ਪ੍ਰਕਾਸ਼ ਨਹੀਂ ਛੱਡ ਕੇ ਜਾਈਂ ਜਦੋਂ ਜਾਣਾ ਸਾਰਿਆਂ ਨੂੰ ਬੇਨਤੀ ਭਾਈ ਜਦੋਂ ਪੋਥੀ ਕੋਲੋਂ ਜਾਣਾ ਉੱਠ ਕੇ ਪ੍ਰਕਾਸ਼ ਨਹੀਂ ਛੱਡੀ ਜਾਂ ਸੰਤੋਖ ਦਿਓ ਜਾਂ ਲਾਗੇ ਨੇ ਨਾਲੋਂ ਹੱਥ ਭਾਈ ਤੁਸੀਂ ਪੋਥੀ 'ਤੇ ਹੱਥ ਰੱਖੋ ਜੀ ਨਾਲ ਵਾਲੇ ਨੂੰ ਕਹਿਤਾ ਸ਼ਾਬਾਸ਼। ਗੁਰਮੁਖ ਸੁੱਖ ਫਲ ਸਾਧ ਸੰਗ
ਗੁਰਮੁਖ ਸੁੱਖ ਫਲ ਸਾਧ ਸੰਗ
ਪਤਤ ਪਨੀਤ ਕਰੈ ਦਿਹਾੜੀ
ਪਨੀਤ ਕਰੈ ਦਿਹਾੜੀ
ਪਤ ਪਨੀਤ ਇਕੱਠੇ ਨਹੀਂ ਬੋਲਣੇ ਪਤ ਤੇ ਜੰਮ ਕਲਾ ਕੇ ਪਤਤ ਪਨੀਤ ਕਰੈ ਦਿਹਾੜੀ
ਪਨੀਤ ਕਰੈ ਦਿਹਾੜੀ
ਜਿਵੇਂ ਇਹ ਜਿਹੜਾ ਸਾਰਿਆਂ ਨੂੰ ਸੁਗੰਧੀ ਵਾਲਾ ਬਣਾਉਂਦਾ ਚੰਦਨ ਵਾਵਣ ਚੰਦਨ ਆਪਣੀ ਮਹਿਕ ਦੁਆਰਾ ਮਹਿਕਾ ਦਿੰਦਾ ਸਭ ਨੂੰ, ਇਵੇਂ ਗੁਰਮੁਖ ਪਿਆਰੇ ਸਾਧ ਸੰਗਤ ਤੋਂ ਸੁੱਖ ਫਲ ਦੀ ਪ੍ਰਾਪਤੀ ਕਰਕੇ ਜਿਹੜੇ ਪਤਿਤ ਲੋਕ ਨੇ ਉਹਨਾਂ ਨੂੰ ਭਾਈ ਪ੍ਰੀਤ ਕਰ ਦਿੰਦੇ ਨੇ ਦਿਹਾੜੀ 'ਚ, ਪਾਪ ਛੇਤੀ ਉਹ ਕਰ ਦਿੰਦੇ ਨੇ, ਦਿਹਾੜੀ 'ਚ ਸੰਗਤ ਕਰ ਲਓ ਉਹਨਾਂ ਦੀ ਪਤਿਤ ਪਨੀਤ ਹੋ ਜਾਂਦਾ, ਝੱਟ ਹੀ ਉਹਨਾਂ ਨੂੰ ਪਨੀਤ ਕਰ ਦਿੰਦੇ ਨੇ ਪਤਿਤਾਂ ਨੂੰ। ਜਿਵੇਂ ਬਾਵਨ ਚੰਦਨ ਨੂੰ ਸਾਰਿਆਂ ਨੂੰ ਸੁਗੰਧੀ ਵਾਲਾ ਬਣਾ ਦਿੰਦਾ ਹੈ, ਗੁਰਮੁਖ ਵੀ ਬਾਵਨ ਚੰਦਨ ਦੀ ਨਿਆਈ ਨੇ ਆਪਣੀ ਭਗਤੀ ਰੂਪੀ ਸੁਗੰਧੀ ਅੱਗੇ ਜਗਿਆਸਾ ਨੂੰ ਭਾਈ ਦੇ ਕੇ ਸੁਗੰਧਿਤ ਬਣਾ ਦਿੰਦੇ ਨੇ ਭਗਤੀ ਨਾਲ।
ਹਾਂਜੀ, ਔਗਣ ਕੀਤੇ ਗੁਣ ਕਰੇ ਕੱਚ ਪਕਾਈ ਉੱਪਰ ਵਾੜੀ।
ਔਗਣ ਕਰੇ ਜਿਹੜਾ ਵੀ ਕੋਈ ਔਗਣ ਹਾਰਾ ਵੀ ਹੈ ਉਹਨੂੰ ਉਹਦੇ 'ਤੇ ਉਪਕਾਰ ਕਰ ਦਿੰਦੇ ਨੇ, ਐਸੇ ਪਰਉਪਕਾਰੀ ਨੇ ਗੁਰਮੁਖ। ਜਿਵੇਂ ਉਹ ਫਲਾਂ ਤੋਂ ਰਹਿਤ ਬਨਸਪਤੀ ਸੀ, ਫਲਾਂ ਨੂੰ ਵੀ ਸੁਗੰਧੀ ਵਾਲਾ ਬਣਾਇਆ ਸੀ ਚੰਦਨ ਨੇ, ਫਲਾਂ ਤੋਂ ਰਹਿਤ ਜਿਹੜੀ ਬਨਸਪਤੀ ਸੀ ਉਹਨੂੰ ਵੀ ਮਹਿਕ ਵਾਲਾ ਬਣਾਇਆ ਸੀ। ਇਵੇਂ ਗੁਣਾਂ ਰੂਪੀ ਫਲਾਂ ਤੋਂ ਬਗੈਰ ਜਿਹੜੇ ਔਗੁਣਾਂ ਵਾਲੇ ਨੇ ਨਾ ਐਸੇ ਪਤਿਤ ਨੇ ਉਹਨਾਂ ਨੂੰ ਵੀ ਗੁਣਾਂ ਵਾਲੇ ਬਣਾਉਂਦੇ ਨੇ ਗੁਰਮੁਖ ਪਿਆਰੇ। ਅਤੇ ਕੱਚ ਪਕਾਈ ਉੱਪਰ ਵਾੜੀ, ਉਹਨਾਂ ਦੀ ਜਿਹੜੀ ਕੱਚੀ ਬੁੱਧੀ ਹੁੰਦੀ ਆ ਨਾ ਉਹਨਾਂ ਨੂੰ ਭਾਈ ਪੱਕੀ ਬਣਾ ਦਿੰਦਾ, ਸੰਤਾਂ ਦੀ ਬਗੀਚੀ ਬਣਾ ਦਿੰਦੇ ਨੇ ਜਾਂ ਉਹਨਾਂ ਦੀ ਸੰਗਤ ਵਿੱਚ ਕਰਨੇ ਕਰਕੇ ਉਹ ਕੱਚੀ ਬੁੱਧੀ ਜਿਹੜੀ ਆ ਸੁਗੰਧੀ ਵਾਲੀ ਬਗੀਚੀ ਬਣ ਜਾਂਦੀ ਆ।
ਨੀਰ ਨਾ ਡੋਬੈ ਅੱਗ ਨਾ ਸਾੜੀ।
ਜਿਵੇਂ ਹੁਣ ਆਉਂਦੀ ਆ ਨਾ ਆਪਣੇ ਬਗੀਚੀ ਤੋਂ ਹੋ ਜਾਂਦਾ ਜਿਹੜੀ ਜ਼ਮੀਨ ਵੱਲ ਨੂੰ ਝੁੱਕ ਜਾਵੇ ਨਿਮਰਤਾ ਵਿੱਚ ਆ ਜਾਵੇ ਉਹਨੂੰ ਕਹਿੰਦੇ ਪੱਕ ਗਈ। ਦੇਖਿਆ ਨਹੀਂ ਆਪਾਂ ਖੇਤੀ, ਜਿੰਨਾ ਚਿਰ ਨਹੀਂ ਪੱਕੀ ਹੁੰਦੀ ਸਿੱਧੀ ਉੱਪਰ ਨੂੰ ਖੜ੍ਹੀ ਹੁੰਦੀ ਆ, ਜਦ ਪੱਕ ਜਾਂਦੀ ਹੈ ਐਂ ਹੇਠਾਂ ਨੂੰ ਮੁੜ ਜਾਂਦੀ ਹੈ, ਝੁੱਕ ਗਈ। ਸੋ ਪੱਕੀ ਦੀ ਇਹੀ ਨਿਸ਼ਾਨੀ ਹੈ। ਜਿਹੜੀ ਨਿਮਰਤਾ ਵਾਲੀ ਬੁੱਧੀ ਹੈ ਨਾ ਉਹ ਕਹਿ ਲਓ ਬਈ ਪੱਕੀ ਹੋਈ ਬਗੀਚੀ ਆ ਨਿਮਰਤਾ ਵਿੱਚ। ਹਾਂ, ਇਉਂ ਬਣਾਉਂਦੇ ਨੇ, ਪੱਕੀ ਬਣਾਉਂਦੇ ਨੇ ਉਹਨੂੰ, ਝੁੱਕ ਜਾਂਦੀ ਆ ਉਹਨਾਂ ਦੀ ਬੁੱਧੀ। ਹਾਂ, ਐਸੀ ਬਗੀਚੀ ਬਣ ਜਾਂਦੀ ਆ।
ਰਾਤ
ਨੀਰ ਨਾ ਡੋਬੈ,
ਰਾਤ
ਇੱਕ ਰਹਿ ਗਈ ਲੈਣ ਅਰਥਾਂ ਤੂੰ, ਨੀਰ ਨਾ ਡੋਬੈ ਅੱਗ ਨਾ ਸਾੜੀ। ਜਿਹਨਾਂ ਦਾ ਭਾਈ ਗੁਰਮੁਖ ਜੀਵਨ ਹੈ ਨਾ ਉਹਨਾਂ ਪਰਪਕਾਰੀਆਂ ਨੂੰ ਪਾਣੀ ਡੋਬ ਨਹੀਂ ਸਕਦਾ, ਅੱਗ ਨਹੀਂ ਸਾੜ ਨਹੀਂ ਸਕਦੀ, ਗੁਰ ਕਾ ਬਚਨ ਵਸਿਆ ਜੀ ਨਾਲ ਤਾਂ ਨਹੀਂ ਡੋਬ ਸਕਦੀ। ਗੁਰਾਂ ਦਾ ਉਪਦੇਸ਼ ਉਹਨਾਂ ਦੇ ਹਿਰਦੇ 'ਚ ਵਸਿਆ, ਉਹ ਹਿਰਦੇ 'ਚ ਵਸਣ ਕਰਕੇ ਜਲ ਨਹੀਂ ਡੋਬੈ, ਤਸ ਕਰ ਨਹੀਂ ਲੇਵੈ, ਭਾਏ ਨਾ ਸਕਾ ਜਲ ਅੱਗ ਨਹੀਂ ਜਾੜ ਸਕ ਸਾੜ ਸਕਦੀ ਅਤੇ ਪਾਣੀ ਡੋਬ ਨਹੀਂ ਸਕਦਾ। ਇੱਥੇ ਪ੍ਰਤੱਖ ਕਰਕੇ ਵਿਖਾਇਆ ਭਾਈ ਗੁਰਦਾਸ ਸਾਹਿਬ ਜੀ ਨੇ, ਜਿਹੜੀ ਇੱਥੇ ਪੰਕਤੀ ਲਿਖੀ ਆ ਨਾ ਆਪ ਵੀ ਪ੍ਰਤੱਖ ਕਰਕੇ ਗੁਰੂ ਆਸਰੇ ਦੱਸ ਦਿੱਤਾ ਸੰਗਤਾਂ ਨੂੰ। ਜਦੋਂ ਆਗਰੇ 'ਤੇ ਆਏ ਨੇ ਨਾ ਪਤਾ ਲੱਗਿਆ ਵੀ ਗੁਰਤਾ ਗੱਦੀ ਗੁਰੂ ਅਰਜਨ ਸਾਹਿਬ ਜੀ ਨੂੰ ਦੇ ਦਿੱਤੀ ਹੈ ਗੁਰੂ ਰਾਮਦਾਸ ਜੀ ਨੇ, ਅਤੇ ਉੱਥੋਂ ਚੱਲ ਪਏ ਨੇ ਆਗਰੇ ਤੋਂ, ਪ੍ਰਚਾਰ ਵਾਸਤੇ ਗਏ ਹੋਏ ਸੀ ਆਗਰੇ, ਵੱਡੇ ਵੱਡੇ ਵਿਦਵਾਨਾਂ ਨੂੰ ਹਰਾਇਆ ਉੱਥੇ ਆਗਰੇ ਜਾ ਕੇ, ਗੋਸ਼ਟੀਆਂ ਹੋਈਆਂ। ਜਦੋਂ ਵਾਪਸ ਮੁੜੇ ਨੇ ਜਦੋਂ ਗੋਬਿੰਦਵਾਲ ਸਾਹਿਬ ਦਾ ਆਉਣਾ ਸੀ, ਰਸਤੇ ਬਿਆਸ ਦਰਿਆ ਪੈਂਦਾ ਵਾ ਪੂਰਾ ਠਾਠਾ ਮਾਰਦਾ ਉੱਪਰ ਤੱਕ ਚੜਿਆ ਹੋਇਆ, ਅਤੇ ਇਸੇ 'ਤੇ ਪਰਖ ਕਰ ਲਈ ਦਰਿਆ ਦੇ ਕੰਢੇ 'ਤੇ, ਜੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਪੂਰਨ ਗੁਰੂ ਨੇ ਅਤੇ ਉਸ ਵੇਲੇ ਬੱਚਿਆਂ ਨਾਲ ਜਿਹੜੇ ਅਸੀਂ ਖੇਡਦੇ ਨੇ ਅਤੇ ਨਾਲ ਨਾਲ ਜਿਹੜਾ ਅਸੀਂ ਵੀ ਬਚਨ ਮਾਰਦੇ ਬਾਣੀ ਦਾ ਆਉਂਦਾ ਗੁਰਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੋਬੇ ਤਸਕਰ ਨਹੀਂ ਲੇਵਾ ਭਾਏ ਨਾ ਸਾਕਾ ਜਾਲੇ, ਉਸ ਬਚਨ ਦਾ ਆਸਰਾ ਲੈ ਕੇ ਜੇ ਗੁਰੂ ਅਰਜਨ ਸਾਹਿਬ ਜੀ ਪੂਰਨ ਗੁਰੂ ਨੇ ਅਤੇ ਉਹਨਾਂ ਦੇ ਸ਼ਬਦ ਦਾ ਆਸਰਾ ਬਾਣੀ ਦਾ ਲੈ ਕੇ ਅੱਜ ਮੈਂ ਬੇੜੀ ਥਾਈ ਨਹੀਂ ਚੜ੍ਹਨਾ, ਇਹ ਸ਼ਬਦ ਪੜ੍ਹਦੇ ਭਾਈ ਗੁਰਦਾਸ ਸਾਹਿਬ ਜੀ ਬਿਆਸ ਦਰਿਆ ਵਿੱਚ ਆਪਣੇ ਆਪ ਨੂੰ ਠੇਲ ਦਿੱਤਾ। ਬਸ ਬਚਨ ਉਹ ਸ਼ਬਦ ਪੜ੍ਹਦੇ ਗਏ, ਦਰਿਆ ਗੋਡੇ ਤੋਂ ਉੱਪਰ ਨਹੀਂ ਵਧਿਆ, ਪਰਲੇ ਕਿਨਾਰੇ ਜਾ ਰਹੇ। ਅਤੇ ਗੁਰੂ ਸਾਹਿਬ ਜੀ ਨੇ ਜਦੋਂ ਜਾ ਕੇ ਨਮਸਕਾਰ ਕੀਤੀ ਸਾਰੀ ਗੱਲ ਅੰਦਰ ਦੀ ਦੱਸ ਦਿੱਤੀ। ਹਾਂਜੀ, ਅਤੇ ਇਉਂ ਗੁਰੂ ਸ਼ਬਦ ਦੇ ਆਸਰੇ ਗੁਰੂ ਦੇ ਸਿੱਖ ਜਿਹੜੇ ਨੇ ਪਾਣੀ ਉਹਨਾਂ ਨੂੰ ਡੋਬ ਨਹੀਂ ਸਕਦਾ, ਅਗਨੀ ਉਹਨਾਂ ਨੂੰ ਸਾੜ ਨਹੀਂ ਸਕਦੀ, ਆਪ ਪ੍ਰਤੱਖ ਕਰਕੇ ਵਿਖਾ ਦਿੱਤਾ ਤਾਂ ਹੀ ਪੰਕਤੀ ਲਿਖੀ ਆ। ਜਾਂ ਪ੍ਰਤੱਖ ਵੀ ਭਾਈ ਫਿਰ ਜਿਹੜਾ ਅੰਤਰੀਮ ਅਰਥ ਪਦਾਰਥਾਂ ਰੂਪੀ ਪਾਣੀ 'ਚ ਡੁੱਬਦੇ ਨਹੀਂ, ਉਹ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਨਹੀਂ, ਇਹ ਅੰਤਰੀ ਵਰਤ ਹੋ ਗਏ। ਚਲੋ ਅੱਗੇ, ਪ੍ਰਤੱਖ ਵੀ ਜਾਂਦੇ ਦੋਵੇਂ ਢੁੱਕ ਜਾਂਦੇ ਨੇ। ਹਾਂਜੀ।
ਰਾਤ ਅਨੇਰੀ ਅੰਧਕਾਰ ਲੱਖ ਕਰੋੜੀ ਚਮਕਣ ਤਾਰੇ।
ਹਾਂ, ਜਿਵੇਂ ਨੇਰੀ ਰਾਤ ਦੇ ਵਿੱਚ ਲੱਖਾਂ ਕਰੋੜਾਂ ਤਾਰੇ ਚਮਕਦੇ ਨੇ, ਕਿਉਂ ਚਮਕਦੇ ਨੇ, ਚਮਕਾਰਾ ਕਿਵੇਂ ਹਨੇਰੀ ਰਾਤ ਕਰਕੇ ਹੈ, ਫਿਰ ਚਮਕਦੇ ਆ ਉਹ ਥੋੜ੍ਹੀ ਗਿਣਤੀ, ਕਿੰਨਾ ਬ੍ਰਹਿਮੰਡ ਦੀਂਦਾ ਤਾਰਿਆਂ ਦਾ, ਚਮਕਾ ਚਮਕਾਰੇ ਮਾਰਦੇ। ਮੰਮੇ ਤਾਂ ਯਾਦ ਕੀਤਾ ਨਹੀਂ ਕਿਸੇ ਕੋਲ, ਮੰਮੇ ਤਾਂ ਚਮਕਣ ਦੇ, ਠੀਕ, ਫਿਰ ਚਮਕਣ ਫੜੀਂਦਾ। ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਉਹ ਪਿੰਨੀ ਰੈਨੜੀ ਹੈ ਚਮਕਣ ਤਾਰੇ, ਉੱਥੇ ਚਮਕਣ ਫੜਨਾ, ਕਿਉਂ ਉੱਥੇ ਚੱਚੇ ਨੂੰ ਕੰਨਾ ਲੱਗਿਆ। ਅਤੇ ਕਈ ਵਾਰੀ ਰਾਗੀ ਵੀਰ ਖਿਆਲ ਨਹੀਂ ਕਰਦੇ, ਉਹ ਚਮਕਣ ਤਾਰੇ ਪੜ੍ਹੀ ਜਾਂਦੇ ਆ, ਪਿੰਨੀ ਰੈਨੜੀ ਹੈ ਚਮਕਣ ਤਾਰੇ, ਉਹਦੇ ਮੁਤਾਬਕ ਆਪਾਂ ਵੀ ਉਹੀ ਪਕਾ ਲਿਆ ਸਾਰਿਆਂ ਨੇ, ਚਮਕਣ ਤਾਰੇ ਪੜ੍ਹੀ ਜਾਂਦੇ, ਪਰ ਖਿਆਲ ਨਹੀਂ ਕੀਤਾ ਵੀ ਉੱਥੇ ਤਾਂ ਚੱਚੇ ਨੂੰ ਕੰਨਾ ਲੱਗਿਆ ਹੋਇਆ, ਚੱਚੇ ਨੂੰ ਕੰਨਾ ਚਾਹ ਹੋਊਗਾ ਨਾ, ਤਾਂ ਚਮਕਣ ਕਿਵੇਂ ਹੋਇਆ, ਚਮਕਣ ਤਾਰੇ, ਪਿੰਨੀ ਰੈਨੜੀ ਹੈ ਚਮਕਣ ਤਾਰੇ, ਚਮਕਣ ਪੜ੍ਹਨ, ਚਮਕਦੇ ਨੇ ਜੀ ਤਾਰੇ ਲੱਖਾਂ ਕਰੋੜੀ, ਹਨੇਰੀ ਰਾਤ ਵੇਖੇ ਅੰਧਕਾਰ 'ਚ, ਹੋਰ ਉਹ ਹਨੇਰੀ ਰਾਤ 'ਚ ਫਿਰ ਹੋਰ ਕੀ ਹੁੰਦਾ ਹੈ, ਹੇਠਾਂ ਪ੍ਰਕਿਰਤੀ 'ਚ ਕੀ ਹੁੰਦਾ ਹੈ, ਪੜ੍ਹੋ ਜੀ।
ਘਰ ਘਰ ਦੀਵੇ ਬਾਲੀਆਂ,
ਹੇਠਾਂ ਲੋਕ ਫਿਰ ਹਨੇਰੇ 'ਚ ਘਰਾਂ ਘਰਾਂ 'ਚ ਦੀਵੇ ਬਾਲਦੇ ਨੇ, ਹੁਣ ਬਲਬ ਲਾ ਲੈਂਦੇ ਨੇ। ਹਾਂਜੀ,
ਪਰ ਘਰ ਤੱਕਣ ਚੋਰ ਚਕਾਰੇ,
ਉਹਦੇ ਵਿੱਚ ਇਹ ਦੋ ਪਾਠ ਨੇ ਜੀ, ਚਕਾਰੇ ਵੀ ਹੋਊਗਾ ਕੋਈ, ਚਗਾਰੇ ਵੀ ਹੋਊਗਾ, ਚਗਾਰੇ ਵੀ ਹੈ ਕਿਸੇ ਕੋਲ, ਹੈਗਾ ਚਗਾਰੇ ਵੀ ਹੋਵੇਗਾ, ਦੋਵੇਂ ਅਰਥ ਲੱਗਣਗੇ, ਦੋਵੇਂ ਪਾਠ ਅੰਤਰ ਨੇ, ਇਹ ਕੱਟਣਾ ਨਹੀਂ। ਘਰ ਘਰ ਦੀਵੇ ਬਾਲੀਆਂ, ਉਸ ਹਨੇਰੀ ਰਾਤ ਵਿੱਚ ਘਰਾਂ ਘਰਾਂ 'ਚ ਲੋਕ ਦੀਵੇ ਬਾਲਦੇ, ਅਤੇ ਚੋਰ ਜਿਹੜੇ ਨੇ ਪਰ ਘਰ ਪਰਾਏ ਘਰਾਂ ਵਿੱਚ ਤੱਕਦੇ ਨੇ, ਤੱਕਣ ਮੈਨੇ ਤੱਕਦੇ ਨੇ ਕਦੋਂ ਦਾ ਲੱਗੇ, ਜਿਸ ਕਰਕੇ ਚੋਰੀ ਜਿਹੜੀ ਹੈ, ਚੋਰ ਚਕਾਰ ਜਿਹੜੇ ਨੇ, ਚੋਰ ਚੱਕੇ ਜਿਹੜੇ ਨੇ, ਚੋਰੀ ਲਈ ਤੱਕਦੇ ਨੇ ਕਦੋਂ ਦਾ ਲੱਗਦੇ। ਜੇ ਚਗਾਰੇ ਪਾਠ ਹੈ ਫਿਰ ਚਗਾਰੇ ਦਾ ਅਰਥ ਹੁੰਦਾ ਹੈ ਕਾਮੀ, ਚੰਚਲ ਬਿਰਤੀ ਵਾਲੇ ਲੋਕ, ਹਨੇਰੀ ਰਾਤਾਂ ਵਿੱਚ ਕਾਮੀ ਲੋਕ ਵੀ ਪਰਾਏ ਘਰਾਂ ਨੂੰ ਤੱਕਦੇ ਨੇ, ਹਾਂਜੀ, ਹਨੇਰੇ ਦਾ ਆਸਰਾ ਲੈਂਦੇ ਨੇ, ਦੋਵਾਂ ਦੇ ਅਰਥ ਹੋ ਜਾਂਦੇ ਨੇ। ਹੋਰ ਹਨੇਰੀ 'ਚ ਕੀ ਹੁੰਦਾ ਹੈ, ਹਾਂਜੀ,
ਹੱਟ ਪੱਟਣ ਘਰ ਬਾਰੀਆਂ,
ਠੀਕ,
ਦੇ ਤਾਕ ਸਭਨ ਨਰ ਨਾਰੀ।
ਹਾਂ, ਪੱਟਣ ਕਹਿੰਦੇ ਨੇ ਸ਼ਹਿਰਾਂ ਨੂੰ, ਸ਼ਹਿਰਾਂ ਵਿੱਚ ਲੋਕ ਫਿਰ ਹਨੇਰੇ ਵਿੱਚ ਆਪਣੀਆਂ ਹੱਟੀਆਂ ਨੂੰ, ਭਾਈ ਜਿਹੜੇ ਨੇ ਤਾਕ ਨਾਮ ਹੁੰਦਾ ਤਾਲਿਆਂ ਦਾ, ਜਿੰਦੇ ਆਪਣੇ ਹੱਟਾਂ ਨੂੰ ਜਿੰਦੇ ਮਾਰ ਦਿੰਦੇ ਨੇ, ਅਤੇ ਘਰਾਂ ਨੂੰ ਜਿੰਦੇ ਲਾ ਲੈਂਦੇ ਨੇ। ਕੌਣ ਲਾਉਂਦੇ ਨੇ? ਨਰ ਨਾਰੇ, ਇਸਤਰੀਆਂ ਵੀ ਪੁਰਸ਼ ਵੀ, ਇਉਂ ਕਾਤੇ ਕਰਦੇ ਨੇ ਚੋਰਾਂ ਦੇ ਡਰ ਕਰਕੇ, ਵੀ ਰਾਤ ਦਾ ਵੇਲਾ ਕਿਤੇ ਚੋਰ ਅੰਦਰ ਆ ਨਾ ਵੜਨ, ਆਪਣੀਆਂ ਦੁਕਾਨਾਂ ਨੂੰ ਘਰਾਂ ਨੂੰ ਵੀ ਤਾਕ ਜਿੰਦੇ ਲਾ ਦਿੰਦੇ ਨੇ, ਫਿਰ ਕਿਤੇ ਸਮਨ ਸੌਂਦੇ ਨੇ, ਜਿੰਦੇ ਮਾਰ ਕੇ ਸੌਂਦੇ ਨੇ। ਘਰ ਵਾਲੀ ਗ੍ਰਿਸ਼ਤੀ, ਘਰ ਦੇ ਲੋਕ, ਘਰਾਂ 'ਚ ਲੋਕ, ਘਰਾਂ ਵਿੱਚ ਘਰਾਂ ਨੂੰ ਜਿੰਦੇ ਲਾ ਲੈਂਦੇ ਨੇ, ਸ਼ਹਿਰ ਵਿੱਚ ਹੱਟੀਆਂ ਨੂੰ ਲੋਕ ਤਾਕ ਜਿੰਦੇ ਲਾ ਕੇ ਨਰ ਨਾਰੀ ਪੁਰਸ਼ ਜਿੰਨੇ ਨੇ ਤਾਂ ਕਿਤੇ ਜਾ ਕੇ ਸੌਂਦੇ ਨੇ। ਹਾਂਜੀ,
ਸੂਰਜ ਜੋਤ ਅਦੋਤ ਕਰ ਤਾਰੇ ਤਾਰ ਹਨੇਰ ਨਿਵਾਰੀ।
ਆਪਾਂ ਜਦੋਂ ਸੂਰਜ ਫਿਰ ਚੜ੍ਹਦਾ ਨਾ, ਅਤੇ ਉਦੋਂ ਸੂਰਜ ਚੜ੍ਹਦਿਆਂ ਚੋਰਾਂ ਨੂੰ ਵੀ ਫਿਕਰ ਪੈ ਜਾਂਦਾ ਹੈ, ਵਿਕਾਰੀਆਂ ਨੂੰ ਵੀ ਚਿੰਤਾ ਹੋ ਜਾਂਦੀ ਹੈ। ਸੂਰਜ ਜੋਤ ਉਦੋਤ ਕਰ, ਜਦੋਂ ਉਦੋਤ ਮਤਲਬ ਪ੍ਰਕਾਸ਼ ਹੁੰਦਾ ਨਾ, ਸੂਰਜ ਆਪਣੀ ਜੋਤ ਦਾ ਪ੍ਰਕਾਸ਼ ਕਰਦਾ ਹੈ, ਫਿਰ ਤਾਰੇ ਤਾਰ ਹਨੇਰੇ ਨਿਵਾਰੇ, ਤਾਰੇ ਜਿਹੜੇ ਅਤੇ ਰਾਤ ਦਾ ਹਨੇਰਾ ਜਿਹੜਾ ਸੀ ਨਿਵਾਰੇ ਨਿਵਰ ਜਾਂਦਾ ਹੈ। ਤਾਰੇ ਤਾਰ ਪਾਠ ਆ ਗਏ, ਅਤੇ ਤਾਰੇ ਰਾਤ ਤਾਂ ਨਹੀਂ ਹੈਗਾ ਕਿਸੇ ਕੋਲ, ਰਾਤ ਵੀ ਆਉਣਾ। ਹਾਂ, ਉੱਥੇ ਰਾਤ ਪਾਠ ਨਾਲ ਸ਼ੁੱਧ ਅਰਥ ਬਣਦਾ ਹੈ, ਰਾਤ ਦੇ ਹਨੇਰੇ ਦੇ ਤਾਰੇ ਜਿਹੜੇ ਸੀ ਨਿਵਾਰੇ ਨਿਵਰਤ ਹੋ ਜਾਂਦੇ ਨੇ ਸੂਰ ਚੜ੍ਹੇ 'ਤੇ। ਐਵੇਂ ਭਾਈ ਜਦੋਂ ਗੁਰੂ ਪਾਤਸ਼ਾਹ ਰੂਪੀ ਸੂਰ ਚੜ੍ਹਦਾ ਨਾ, ਜਦੋਂ ਚੜ੍ਹਿਆ, ਹਾਂਜੀ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ, ਹਨੇਰਾ ਪਲੋਵਾ ਦੌੜ ਗਿਆ ਤਾਰੇ ਛੁੱਪ ਗਏ, ਜਿਹੜੇ ਪਖੰਡੀਆਂ ਰੂਪੀ ਤਾਰੇ ਸੀ। ਅਤੇ ਦੂਜਿਆਂ ਨੂੰ ਚਿੰਤਾ ਲੱਗੀ ਜਿਹੜੇ ਵਿਕਾਰੀ ਲੋਕ ਸੀ ਸਤਿਗੁਰ ਦੇ ਸੂਰ ਚੜ੍ਹਨ 'ਤੇ, ਅਤੇ ਚੋਰ ਬਿਰਤੀ ਵਾਲਿਆਂ ਨੂੰ ਚਿੰਤਾ ਹੋਈ। ਇਉਂ ਭਾਈ ਜਦੋਂ ਸੂਰਜ ਆਪਣੀ ਦੋਸਤ ਦਾ ਪ੍ਰਕਾਸ਼ ਕਰਦਾ, ਜਿਵੇਂ ਤਾਰੇ ਮਿਟ ਗਿਆ, ਹਨੇਰਾ ਮਿਟ ਗਿਆ, ਗੁਰੂ ਨਾਨਕ ਸਾਹਿਬ ਜੀ ਦੇ ਸੂਰ ਚੜ੍ਹਿਆ 'ਤੇ ਵੀ ਅਗਿਆਨਤਾ ਦਾ ਹਨੇਰਾ ਦੂਰ ਹੋਇਆ, ਅਤੇ ਪਖੰਡੀ ਰੂਪੀ ਤਾਰੇ ਨਿਵਰਤ ਹੋਏ। ਹਾਂਜੀ,
ਬੰਧਨ ਮੁਕਤ ਕਰਾਈ ਦਾ ਨਾਮ ਦਾਨ ਇਸ਼ਨਾਨ ਵਿਚਾਰੀ।
ਕਿਉਂ ਭਾਈ ਗੁਰਮੁਖ ਵੀ ਸੂਰਜ ਦੀ ਨਿਆਈਓ ਨੇ, ਗੁਰੂ ਤੋਂ ਜੋਤ ਲਈ, ਸੂਰਜ ਵਾਂਗੂ ਪ੍ਰਕਾਸ਼ਿਤ ਨੇ ਰੱਬ ਦੇ ਪਿਆਰੇ, ਅਤੇ ਉਹਨਾਂ ਨੂੰ ਭਾਈ ਬੰਧਨਾਂ ਤੋਂ ਮੁਕਤ ਕਰਾ ਦਿੰਦੇ ਨੇ। ਕਿਵੇਂ ਕਰਾਉਂਦੇ ਨੇ? ਤਿੰਨ ਚੀਜ਼ਾਂ ਨੇ ਗੁਰੂ ਨਾਨਕ ਸਾਹਿਬ ਨੇ ਦਿੱਤੀਆਂ, ਇੱਕ ਨਾਮ, ਇੱਕ ਦਾਨ, ਇੱਕ ਇਸ਼ਨਾਨ। ਅਤੇ ਫਿਰ ਇਸ ਤਰ੍ਹਾਂ ਉਹ ਲੋਕ ਨਾਮ ਵਿੱਚ ਲੱਗ ਜਾਂਦੇ ਨੇ ਗੁਰਮੁਖਾਂ ਦੇ ਲਾਏ ਹੋਏ, ਅਤੇ ਦਾਨ ਫਿਰ ਆਪਣਾ ਕਿਰਤ ਵਿੱਚੋਂ ਅਤੇ ਸੰਬੰਧ ਕੱਢਦੇ ਨੇ, ਅਤੇ ਇਸ਼ਨਾਨ ਦਾ ਕਦੇ ਤਿਆਗ ਨਹੀਂ ਕਰਦੇ ਅੰਮ੍ਰਿਤ ਵੇਲੇ ਉੱਠ ਕੇ। ਸੋ ਤਿੰਨ ਨਿਯਮਾਂ ਨੂੰ ਆਪਣੇ ਜ਼ਿੰਦਗੀ ਦਾ ਵਿਹਾਰ ਵਿੱਚ ਲੱਗਦੇ ਨੇ। ਹਾਂਜੀ,
ਗੁਰਮੁਖ ਸੁੱਖ ਫਲ ਸਾਧ ਸੰਗ।
ਇਹ ਭਾਈ ਗੁਰਮੁਖਾਂ ਦੀ ਸਾਧ ਸੰਗ 'ਚੋਂ ਇਹ ਫਲ ਪ੍ਰਾਪਤ ਹੁੰਦੇ ਨੇ। ਜਿਹੜਾ ਸੁੱਖ ਫਲ ਹੈ ਗੁਰਮੁਖਾਂ ਦੀ ਸਾਧ ਸੰਗ 'ਚੋਂ ਪ੍ਰਾਪਤ ਹੁੰਦਾ ਹੈ, ਉਹ ਫਲ ਦੀ ਪ੍ਰਾਪਤੀ ਕਰਕੇ ਫਿਰ
ਪਸ਼ੂ ਪ੍ਰੇਤ ਪਤਤ ਨਿਸਤਾਰੀ।
ਹਾਂ, ਉਹ ਫਲ ਸਦਕਾ, ਉਹਨਾਂ ਦੀ ਸੰਗਤ ਦਾ ਸਦਕਾ, ਪਸ਼ੂ ਵੀ ਪ੍ਰੇਤ ਵੀ ਪਤਤ ਵੀ ਭਾਈ ਤਰ ਜਾਂਦੇ ਨੇ, ਨਿਸਤਾਰੇ ਤਰ ਜਾਂਦੇ ਨੇ। ਹਾਂ, ਐਸਾ ਉਹਨਾਂ ਦਾ ਉਪਦੇਸ਼ ਹੈ, ਪਸ਼ੂ ਪ੍ਰੇਤ ਮੁਕਤ ਕੋ ਤਾਰੇ, ਪਾਹਨ ਪਾਰ ਉਤਾਰੇ। ਹਾਂ,
ਪਰ ਉਪਕਾਰੀ ਗੁਰੂ ਪਿਆਰੇ।
ਐਸੇ ਨੇ ਭਾਈ ਗੁਰੂ ਦੇ ਪਿਆਰੇ, ਉਹ ਪਰਉਪਕਾਰੀ ਨੇ, ਭਲਾ ਹੀ ਸੋਚਦੇ ਨੇ ਸਦਾ, ਸਦਾ ਹੀ ਭਲਾ। ਪਰਉਪਕਾਰ ਨਿਤ ਚਿਤਵਦੇ, ਨਿਤ ਹੀ ਪਰਉਪਕਾਰ ਚਿਤਵਦੇ ਨੇ, ਨਾ ਹੀ ਖਸ ਪੋਚ। ਐਸਾ ਉਹਨਾਂ ਦੇ ਜੀਵਨ ਦੀ ਪ੍ਰਕਿਰਿਆ ਹੁੰਦੀ ਆ।
ਵਿਚਾਰੇ
ਸਾਡੇ ਕੋਲ ਪਿਆਰੇ ਹੈ ਗੁਰੂ ਪਰਉਪਕਾਰੀ, ਗੁਰੂ ਪਿਆਰੇ।
ਬਾਬਾ ਜੀ, ਪੰਜਵੀਂ ਲਾਈਨ, ਨਾਮ ਦਾਨ ਇਸ਼ਨਾਨ ਵਿਚਾਰੇ।
ਹਾਂ, ਵਿਚਾਰਦੇ ਨੇ, ਨਾਮ ਵੀ ਕਰਦੇ ਨੇ, ਨਾਮ ਜਪਦੇ ਨੇ, ਦਾਨ ਕਰਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਵਿਚਾਰ ਕਰਦੇ ਨੇ ਬਾਣੀ ਦੀ, ਵਿਚਾਰਵਾਨ ਨੇ। ਅੱਗੇ ਜੀ,
ਮਾਨ ਸਰੋਵਰ ਆਖਿਆ,
ਨੰਨੇ ਨਾਲ ਪੜ੍ਹਨਾ, ਮਾਨ
ਮਾਨ ਸਰੋਵਰ ਆਖਿਆ।
ਮਾਨ ਸਰੋਵਰ ਅਖਾਈ ਕਹਾਉਂਦਾ, ਕਹੀਂਦਾ, ਆਖੀਂਦਾ, ਮੰਨਿਆ ਵੀ ਮਾਨ ਸਰੋਵਰ ਹੈਗਾ।
ਉੱਪਰ ਹੰਸ ਸਵੰਸ ਵਸੰਦੇ,
ਵਸਦੇ ਕੌਣ ਨੇ ਉਹਦੇ 'ਤੇ? ਬਗਲੇ ਨਹੀਂ ਆਉਂਦੇ ਉੱਥੇ, ਕਿਉਂਕਿ ਉੱਥੇ ਡੱਡਾਂ ਹੁੰਦੀਆਂ ਨਹੀਂ ਮਾਨ ਸਰੋਵਰ 'ਚ, ਉੱਥੇ ਤਾਂ ਮੋਤੀ ਹੁੰਦੇ ਨੇ, ਹੀਰੇ ਹੁੰਦੇ ਨੇ। ਅਤੇ ਵਸਦੇ ਕੌਣ ਨੇ? ਹੰਸ, ਹੰਸ ਵਸਦੇ ਨੇ, ਸੋਹਣੀ ਵੰਸ਼ ਸਹਿਤ ਆਪਣੀ ਵੰਸ਼ ਦੇ ਵਿੱਚ ਰਹਿ ਕੇ ਵਸਦੇ ਨੇ, ਕਿਉਂਕਿ ਹੋਰ ਵੀ ਕਿੰਨੇ ਉੱਥੇ ਵੰਸ਼ ਦੇ, ਉਹਨਾਂ ਦੇ ਹੰਸ ਕਿੰਨੇ ਹੋਰ ਹੁੰਦੇ ਨੇ, ਇੱਕ ਹੰਸ ਨਹੀਂ ਨਾ ਹੁੰਦਾ, ਕਿੰਨੇ ਹੁੰਦੇ ਨੇ, ਪੂਰਾ ਟੱਬਰ ਹੁੰਦਾ ਉਹਨਾਂ ਦਾ, ਪੂਰੀ ਵੰਸ਼ ਹੁੰਦੀ ਹੈ। ਹਾਂ, ਚੰਗੀ ਵੰਸ਼ ਵਾਲੇ ਰਹਿੰਦੇ ਨੇ ਉੱਥੇ।
ਮੋਤੀ
ਕਾਂ ਨਹੀਂ ਉੱਥੇ ਹੁੰਦੇ, ਬਗਲੇ ਨਹੀਂ ਹੁੰਦੇ ਉੱਥੇ, ਹੰਸ, ਹੰਸਾਂ ਦੀ ਵੰਸ਼ ਹੁੰਦੀ ਹੈ ਸਾਰੀ। ਐਵੇਂ ਮਾਨ ਸਰੋਵਰ ਕੀ ਆ? ਗੁਰੂ ਦੀ ਸਾਧ ਸੰਗਤ। ਇੱਥੇ ਵਿਕਾਰੀ ਕਾਂ ਨਹੀਂ ਆਉਂਦੇ, ਇੱਥੇ ਮਨਮੁੱਖ ਨਾਸਤਿਕ ਜਿਹੜੇ ਨੇ ਬਗਲੇ ਨਹੀਂ ਆਉਂਦੇ, ਹੰਸ ਆਉਂਦੇ। ਗੁਰਮੁਖ ਪਿਆਰੇ ਜਗਿਆਸੂ, ਮੋਤੀ ਹੀਰੇ ਕਿਹੜੇ ਚੁਗਣੇ ਨੇ? ਗੁਰੂ ਦੇ ਉਪਦੇਸ਼ ਰੂਪੀ, ਨਾਮ ਰੂਪੀ ਮੋਤੀ ਹੀਰੇ ਚੁਗਣ ਆਉਂਦੇ ਨੇ। ਹਾਂਜੀ, ਸਾਰੇ ਬੈਠੇ ਨੇ ਹੰਸ, ਦੇਖੋ ਹੁਣ ਲਾਈਨ ਬਣਾ ਕੇ, ਕੁੰਡਲ ਬਣਾ ਕੇ। ਚਲੋ,
ਮੋਤੀ ਮਾਨਕ ਮਾਨਸਰ, ਚੁਣ ਚੁਣ ਹੰਸ ਅਮੋਲ ਚੁਗੰਦੇ।
ਪਰ ਕਦੇ ਕਦੇ ਹੰਸ ਵਿਗੜ ਜਾਂਦੇ ਨੇ, ਖਰਾਬੀ ਕਰਦੇ ਆ ਕਦੇ ਕਦੇ। ਉਹ ਕਹਿੰਦੇ ਨਾ, ਮਹਾਰਾਜ ਨੇ ਗਧੇ ਦੇ ਸ਼ੇਰ ਦੀ ਖੱਲ ਪਾ ਦਿੱਤੀ, ਗੁਰੂ ਘਰ ਕੀ ਦਰਜੀ ਨੇ, ਖੇਤਾਂ 'ਚ ਚੁਗਦਾ ਚੁਗਦਾ ਜਸੜਿਆ ਸੀ, ਬੜਾ ਚਾਂਬਲਿਆ ਹੋਇਆ, ਸਾਰੇ ਜਿੰਨੇ ਜਾਨਵਰ ਡਰ ਕੇ ਭੱਜ ਗਏ, ਸ਼ੇਰ ਆ ਗਿਆ, ਸ਼ੇਰ ਆ ਗਿਆ, ਨੱਠ ਗਏ। ਅਤੇ ਇਹਨਾਂ ਨੂੰ ਕਿਤੇ ਹੋਰ ਗੁਆਂਢ ਕਿਸੇ ਕੁਮਾਰਾਂ ਦਾ ਗਧਾ ਬੋਲ ਪਿਆ ਪਿੰਡ ਦਾ, ਅਤੇ ਫਿਰ ਨਾਲ ਉਹਦੀ ਰੀਸ, ਇਹਨੇ ਵੀ ਆਪਣਾ ਹਿਣਕਣਾ ਜਿਹੜਾ ਹਿਣਕ ਬੋਲਿਆ। ਉਹ ਕਹਿੰਦੇ ਤਾਂ ਬਣਾਉਟੀ ਗਧਾ ਹੈ, ਚੰਗੇ ਡੰਡਿਆ ਪਰੇਟ ਹੋਈ ਫਿਰ। ਅਤੇ ਇਉਂ ਕਰਕੇ ਕਈ ਵਾਰੀ ਐਸਾ ਹੋ ਜਾਂਦਾ ਹੈ, ਹਿਣਕਣ ਦੀ ਆਦਤ ਪੈ ਜਾਂਦੀ ਹੈ ਕਦੇ ਕਦੇ। ਚਲੋ, ਮੋਤੀ ਮਾਨਕ ਮਾਨਸਰ,
ਮੋਤੀ ਮਾਨਕ ਮਾਨਸਰ,
ਚੁਣ ਚੁਣ ਹੰਸ ਅਮੋਲ ਚੁਗੰਦੇ। ਇਉਂ ਭਾਈ ਚੁਗਦੇ ਨੇ, ਅਮੋਲ ਮੁੱਲ ਤੋਂ ਰਹਿਤ ਜਿਹੜੇ ਮੋਤੀ ਨੇ, ਮਾਨਕ ਨੇ ਮਾਨਸਰ 'ਤੇ, ਚੁਣ ਚੁਣ ਕੇ ਚੁਗਦੇ ਨੇ ਚੋਗਾ, ਐਸੇ ਉਹ ਹੰਸ ਨੇ। ਇਉਂ ਗੁਰਮੁਖ ਪਿਆਰੇ ਵੀ ਭਾਈ ਸਾਧ ਸੰਗਤ 'ਚ ਆ ਕਰਕੇ, ਸਤਿਗੁਰ ਸੱਚੇ ਪਾਤਸ਼ਾਹ ਦੇ ਸੋਹਣੇ ਜਿਹੜੇ ਸਿਧਾਂਤ ਨੇ ਗੁਰਮਤ ਦੇ, ਉਹਨਾਂ ਮੋਤੀ ਮਾਨਕਾਂ ਨੂੰ ਚੁਣ ਚੁਣ ਕੇ ਜਿਹੜੇ ਨੇ ਗ੍ਰਹਿਣ ਕਰਦੇ ਨੇ, ਚੁਗਦੇ ਨੇ ਚੋਗਾ। ਖੀਰ
ਖੀਰ ਨੀਰ ਨਿਰਵਾਰ ਵਾਰ ਦੇ
ਨਿਰਵਾਰ ਦੇ
ਨਿਰਵਾਰ ਦੇ
ਹਾਂ
ਲਹਿਰੀ ਅੰਦਰ ਫਿਰਨ ਤਰਨ ਦੇ
ਸਾਡੇ ਕੋਲ ਨਿਰਵਾਰ ਦੇ ਆ
ਨਿਰਵਾਰ
ਨਿਰਵਾਰ ਦੇ ਵੀ ਹੈਗਾ ਕਿਸੇ ਕੋਲ ਅਤੇ ਨਿਵਾਰ ਦੇ ਵੀ ਹੋਣਾ ਚਲੋ ਨਿਰਵਾਰ ਦੇ ਮੁੱਕੋ ਹੈ ਇਹਦਾ ਕੋਈ ਦੋਵੇਂ ਆ ਗਏ ਚਲੋ ਖੀਰ ਨੀਰ
ਖੀਰ
ਹੰਸ ਫਿਰ ਕੀ ਹੋਰ ਇੱਕ ਤਾਂ ਮੋਤੀ ਮਾਣਕ ਖਾਂਦੇ ਨੇ ਪੀਂਦੇ ਕੀ ਨੇ ਖੀਰ ਖੀਰ ਨਾਮ ਦੁੱਧ ਦਾ ਕਿਵੇਂ ਪੀਂਦੇ ਨੇ ਨੀਰ ਯਾਨੀ ਕਿ ਦੁੱਧ ਪਾਣੀ ਦੋਵੇਂ ਪੀ ਲੈਂਦੇ ਨੇ ਦੁੱਧ 'ਚ ਪਾਉਂਦੇ ਨੇ ਚੁੰਝ ਅਤੇ ਹਾਂ ਦੁੱਧ ਜਿਹੜਾ ਸੀ ਵੱਖਰਾ ਹੋ ਗਿਆ ਪਾਣੀ ਵੱਖਰਾ ਹੋ ਗਿਆ ਦੁੱਧ ਵਾਲਾ ਸਹੀ ਅੰਸ ਸੀ ਪਾਣੀ ਨੂੰ ਨੀਰ ਨਿਵਾਰ ਦੇ ਪਾਣੀ ਵਾਲਾ ਤੱਤ ਜਿਹੜੇ ਨੇ ਤਿਆਗ ਕਰ ਦਿੰਦੇ ਨੇ ਖੀਰ ਜਿਹੜਾ ਸੀ ਅਸਲੀ ਤੱਤ ਉਹ ਲੈ ਲੈਂਦੇ ਨੇ ਅਤੇ ਫਿਰ ਲਹਿਰੀ ਅੰਦਰ ਫਿਰਨ ਤਰਨ ਦੇ ਮਾਨਸਰੋਵਰ ਦੀਆਂ ਲਹਿਰਾਂ ਵਿੱਚ ਐਨ ਭੱਜੇ ਫਿਰਦੇ ਤਰਦੇ ਫਿਰਦੇ ਆ ਸੋ ਇਸ ਤਰ੍ਹਾਂ ਗੁਰਮੁਖ ਪਿਆਰੇ ਵੀ ਭਾਈ ਤੱਤ ਅਤੇ ਸੱਤ ਅਤੇ ਸੱਤ ਸੱਤ ਕੀ ਹੈ ਪਾਣੀ ਸੱਤ ਕੀ ਹੈ ਮੇਨ ਜਿਹੜਾ ਅਸਲੀ ਦੁੱਧ ਹੈ ਸੱਤ ਵਸਤੂ ਦਾ ਗ੍ਰਹਿਣ ਕਰ ਲੈਂਦੇ ਨੇ ਗੁਰਮੁਖ ਪਿਆਰੇ ਅਸੱਤ ਫੋਕੜ ਨੂੰ ਸੱਟ ਦਿੰਦੇ ਨੇ ਫਿਰ ਜਿਹੜਾ ਅਸੀਂ ਲਹਿਰਾਂ ਜਿਹੜੀਆਂ ਸੀ ਤ੍ਰਿਸ਼ਨਾ ਦੀਆਂ ਅਤੇ ਉਹਨਾਂ ਵਿੱਚ ਰਹਿੰਦੇ ਹੋਏ ਆਪਣੇ ਆਪ ਭਾਈ ਨਲੇਪ ਰੱਖਦੇ ਨੇ ਤਰਦੇ ਨੇ ਉਹਦੇ 'ਤੇ ਲਹਿਰਾਂ ਡੋਬ ਨਹੀਂ ਸਕਦੀਆਂ ਮਾਇਆ ਦੀਆਂ ਤ੍ਰਿਸ਼ਨਾ ਦੀਆਂ ਹਾਂਜੀ
ਮਾਨ ਸਰੋਵਰ ਛੱਡ ਕੇ ਔਰਤ ਥਾਏ ਨਾ ਜਾਏ ਬਹੰਦੇ
ਹਾਂਜੀ ਆਹ ਉਹਨਾਂ ਦਾ ਸੁਭਾਅ ਹੈ ਮਾਨ ਸਰੋਵਰ ਦਾ ਤਿਆਗ ਨਹੀਂ ਕਰਦੇ ਕਦੇ ਕਦੇ ਜਾ ਕੇ ਕਣਗਾਂ 'ਤੇ ਨਹੀਂ ਵਹਿੰਦੇ ਮਰਦਾਰ ਰੂਪੀ ਕਣਗਾਂ 'ਤੇ ਨਹੀਂ ਜਾਂਦੇ ਅਤੇ ਕਾਂ 'ਤੇ ਉੱਥੇ ਢੇਰ ਮਿਲਣਗੇ ਬਗਲੇ ਮਿਲਣਗੇ ਇਲਾਂ ਮਿਲਣਗੀਆਂ ਬਥੇਰੀਆਂ ਤੁੜੀਆਂ ਫਿਰਦੀਆਂ ਨੇ ਇਲਾਂ ਕਾਂ ਆਪਣੇ ਵੀ ਇੱਧਰ ਅਤੇ ਪਰ ਜਿਹੜਾ ਸੀ ਉਹ ਸਾਧ ਸੰਗ ਰੂਪੀ ਮਾਨ ਸਰੋਵਰ ਦਾ ਤਿਆਗ ਕਰਕੇ ਹੋਰ ਥਾਂ ਕਿਤੇ ਜਾ ਕੇ ਨਹੀਂ ਬਹਿੰਦੇ ਭਾਈ ਛੱਪੜੀਆਂ 'ਤੇ ਬਗਲਿਆਂ ਮੰਗੂ ਕੁਸੰਗਤ ਰੂਪੀ ਛੱਪੜੀਆਂ 'ਤੇ ਕੁਸੰਗਤ ਰੂਪੀ ਮਰਦਾਰ ਕਰਾਂ 'ਤੇ ਜਾ ਕੇ ਨਹੀਂ ਬਹਿੰਦੇ
ਗੁਰਮੁਖ ਸੁੱਖ ਫਲ ਸਾਧ ਸੰਗ ਪਰਮ ਹੰਸ ਗੁਰ ਸਿੱਖ ਸੁਹੰਦੇ
ਉਹ ਤਾਂ ਹੈਗੇ ਨਾ ਹੰਸ ਮਾਨ ਸਰੋਵਰ ਵਾਲੇ ਪਰ ਰੱਬ ਦੇ ਪਿਆਰੇ ਗੁਰਮੁਖ ਜਿਹੜੇ ਨੇ ਸੁੱਖ ਫਲ ਪ੍ਰਾਪਤ ਕਰਕੇ ਸਾਧ ਸੰਗਤ ਵਿੱਚੋਂ ਨਾ ਮਾਨ ਸਰੋਵਰ ਰੂਪੀ ਸਾਧ ਸੰਗਤ 'ਚੋਂ ਸੁੱਖ ਫਲ ਜਿਹੜਾ ਸੀ ਬ੍ਰਹਮ ਗਿਆਨ ਆਤਮ ਗਿਆਨ ਪ੍ਰਾਪਤ ਕਰਕੇ ਪਰਮ ਹੰਸ ਉਹ ਹੰਸ ਨੇ ਇਹ ਕੀ ਨੇ ਫਿਰ ਪਰਮ ਹੰਸ ਗੁਰੂ ਦੇ ਸਿੱਖ ਸੋਭਾ ਵਾਲੇ ਬਣਦੇ ਨੇ
ਇੱਕ ਮਨ ਇੱਕ ਧਿਆਏ ਦੇ ਦੂਜਾ ਪਾਏ ਨਾ ਜਾਏ ਫਿਰੰਦੇ
ਫਿਰ ਜਦੋਂ ਸਿਮਰਨ ਕਰਦੇ ਨੇ ਇੱਕ ਮਨ ਹੋ ਕੇ ਅਤੇ ਇੱਕ ਨੂੰ ਇਹ ਧਿਆਉਂਦੇ ਨੇ ਕਈ ਤਾਂ ਇੱਕ ਮਨ ਹੋ ਕੇ ਕਈਆਂ ਨੂੰ ਧਿਆਉਂਦੇ ਨੇ ਪਰ ਇਹ ਇੱਕ ਮਨ ਹੋ ਕੇ ਧਿਆਉਂਦੇ ਵੀ ਇੱਕ ਨੂੰ ਇਹ ਨੇ ਅਤੇ ਦੂਜਾ ਪਾਏ ਨਾ ਜਾਏ ਫਿਰੰਦੇ ਦੁਆਇਤ ਪਾ ਵਿੱਚ ਦੇ ਫੇਰੇ ਉਹਨਾਂ ਦੇ ਮੁੱਕ ਜਾਂਦੇ ਨੇ ਉਹ 'ਚ ਨਹੀਂ ਫਿਰਦੇ ਉਹਨਾਂ ਨੂੰ ਸਾਰੇ ਇੱਕੋ ਦ੍ਰਿਸ਼ਟੀ ਆ ਜਾਂਦਾ ਫਿਰ ਇੱਕ ਨੂੰ ਇਹ ਦੇਖਦੇ ਨੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤ ਇੱਕ ਮਨ ਸੰਤ ਸਹਿ ਜੈਸੇ ਓਤ ਪੋਤ ਪ੍ਰਭ ਸੋਈ ਇਉਂ ਵੇਖਦੇ ਨੇ
ਸ਼ਬਦ ਸੁਰਤ ਲਿਵ ਅਲੱਖ ਲਖੰਦੇ
ਹਾਂ ਇਉਂ ਸ਼ਬਦ ਵਿੱਚ ਉਹਨਾਂ ਦੀ ਸੁਰਤ ਗਿਆਤ ਹੁੰਦੀ ਆ ਪੂਰੀ ਬਾਈ ਉਸ ਗਿਆਤ ਦਾ ਸਦਕਾ ਸੁਰਤ ਉਹਨਾਂ ਦੀ ਮਿਲਾਲ ਆ ਵੀ ਸ਼ਬਦ ਤੋਂ ਇੱਧਰ ਦਿੰਦੀ ਹੋਵੇ ਸੁਰਤ ਉਹਨਾਂ ਦੀ ਸ਼ਬਦ ਰੂਪ ਹੋ ਜਾਂਦੀ ਹੈ ਸ਼ਬਦ ਵਿੱਚ ਲੀਨ ਹੋ ਜਾਂਦੀ ਆ ਉਸੇ ਨੂੰ ਫਿਰ ਲਿਵ ਆਖਦੇ ਨੇ ਜਦੋਂ ਸੁਰਤ ਜੁੜ ਗਈ ਨਾ ਸ਼ਬਦ ਵਿੱਚ ਸ਼ਬਦ ਦਾ ਰੂਪ ਹੋ ਗਏ ਲਿਵ ਬਣ ਗਏ ਫਿਰ ਉਹ ਕੀ ਅਲੱਖ ਲਖਾਉਂਦੇ ਅਲੱਖ ਸਰੂਪ ਪਰਮੇਸ਼ਰ ਨੂੰ ਲੱਖ ਲੈਂਦੇ ਨੇ ਜਾਣ ਲੈਂਦੇ ਨੇ
ਪਾਰਸ ਪੱਥਰ ਆਖੀ ਹੈ
ਸਾਰੇ ਕਹਿੰਦੇ ਵੀ ਪਾਰਸ ਹੈਗਾ ਜੀ ਪੱਥਰ ਆ ਉਹ ਇੱਕ ਪੱਥਰ ਦੀ ਵੱਟੀ ਹੈ ਕਈ ਦਾ ਆਖੀ ਦਾ ਫਿਰ
ਲੁਕਿਆ ਰਹੇ ਨਾ ਆਪ ਜਣਾਏ
ਪਰ ਲੱਭਦਾ ਤਾਂ ਨਾ ਹਰੇਕ ਨੂੰ ਲੁਕਿਆ ਹੋਇਆ ਛੁਪਿਆ ਹੋਇਆ ਕੋਈ ਖੋਜੀ ਲੱਭਦਾ ਉਹਨੂੰ ਉਹ ਪੱਥਰ ਤਾਂ ਹੈਗਾ ਲੁਕਿਆ ਹੋਇਆ ਪਰ ਧੰਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਐਸੇ ਪਾਰਸ ਨੇ ਜਿਹੜੇ ਕਿ ਪ੍ਰਤੱਖ ਸਾਰਿਆਂ ਨੂੰ ਦ੍ਰਿਸ਼ਟੀ ਆ ਰਹੇ ਨੇ ਲੈ ਲਓ ਭਾਈ ਲਾਭ ਆ ਕੇ ਕਿਸੇ ਨੂੰ ਰੋਕ ਨਹੀਂ ਉਹ ਤਾਂ ਅੱਠਾਂ ਧਾਤਾਂ ਨੂੰ ਬਣਾਉਂਦਾ ਹੈ ਪਾਰਸ ਜਿਹੜਾ ਸੋਨਾ ਇੱਥੇ ਗੁਰੂ ਸਾਹਿਬ ਆਓ ਬਾਈ ਸਾਰੇ ਅੱਠਾਂ ਵਰਨਾਂ 'ਚੋਂ ਹੀ ਆ ਜਾਓ ਚਾਰੇ ਆਸ਼ਰਮੀ ਆ ਜਾਓ ਚਾਰੇ ਵਰਨੀ ਆ ਜਾਓ ਆ ਤੁਹਾਨੂੰ ਵੀ ਸੋਨਾ ਬਣਾ ਦਈਏ ਬ੍ਰਹਮ ਗਿਆਨ ਰੂਪੀ ਪ੍ਰਗਟ ਨੇ ਹੋਕਾ ਦਿੰਦੇ ਨੇ ਆਓ ਭਾਈ ਹਾਂਜੀ
ਵਿਰਲਾ ਕੋਈ ਸਿਆਣਦਾ
ਉਹ ਪਾਰਸ ਨੂੰ ਤਾਂ ਕੋਈ ਵਿਰਲਾ ਹੀ ਪਹਿਚਾਣ ਕਰਦਾ ਜਿਹੜਾ
ਖੋਜੀ ਖੋਜ ਲਏ ਸੋ ਪਾਏ
ਜਿਹੜਾ ਖੋਜੀ ਹੈ ਉਹ ਖੋਜ ਕੇ ਉਹਨੂੰ ਤਾਂ ਲੱਭ ਲੈਂਦਾ ਹੈ ਜਣਾ ਖਣਾ ਤਾਂ ਨਹੀਂ ਨਾ
ਪਾਰਸ ਪਰਸ ਅਪਰਸ ਹੋਏ ਅਸ਼ਟ ਧਾਤ ਇੱਕ ਧਾਤ ਕਰਾਏ
ਇਹ ਉਹਦਾ ਕਾਰਜ ਹੈ ਪਾਰਸ ਦਾ ਜਿਹੜੀ ਅਪਰਸ ਹੈ ਨਾ ਜੇ ਪਰਸ ਸਪਰਸ ਨਹੀਂ ਹੋਈ ਅਜੇ ਲੋਹਾ ਹੀ ਹੈ ਅਜੇ ਕਲੀ ਉਹ ਹੈ ਅਜੇ ਪਰਸ ਹੈ ਹਾਲੇ ਜਦੋਂ ਪਰਸ ਹੋ ਗਈ ਨਾ ਉਹਨੇ ਸਪਰਸ਼ ਕਰ ਲਿਆ ਉਹਦੇ ਨਾਲ ਛੋਹ ਲਿਆ ਉਹਨੂੰ ਅਸ਼ਟ ਧਾਤਾਂ ਨੇ ਤਾਂ ਉਹਨਾਂ ਨੂੰ ਇੱਕੋ ਧਾਤ ਕੀ ਬਣਾਉਂਦਾ ਸਿਉਣਾ ਇੱਕ ਧਾਤ ਬਣਾਉਂਦਾ ਅੱਠਾਂ ਤੋਂ ਐਵੇਂ ਗੁਰੂ ਸਾਹਿਬ ਰੂਪੀ ਪਾਰਸ ਨੂੰ ਜਿਹੜੇ ਅਪਰਸ ਨੇ ਅਜੇ ਪੈੜੀ ਧਾਤ ਵਾਂਗੂ ਨੇ ਹਾਲੇ ਅਜੇ ਮਨੂਰ ਹੋਏ ਬੈਠੇ ਨੇ ਲੋਹਾ ਹੀ ਨੇ ਅਜੇ ਅਜੇ ਭਰਮ ਰੂਪੀ ਜਿਹੜੀ ਕਲੀ ਉਹ ਹੈ ਉਹਨਾਂ ਨੂੰ ਉਹ ਐਸੀ ਉਹ ਧਾਤ ਨੇ ਹਾਲੇ ਉਹਨਾਂ ਨੂੰ ਫਿਰ ਸਤਿਗੁਰੂ ਪਾਤਸ਼ਾਹ ਅੱਠੇ ਵਰਨਾਂ ਨੂੰ ਆਸ਼ਰਮਾਂ ਨੂੰ ਇੱਕ ਧਾਤ ਬ੍ਰਹਮ ਗਿਆਨ ਰੂਪੀ ਸੋਨਾ ਬਣਾ ਦਿੰਦੇ ਨੇ
ਬਾਰਾਂ ਬੰਨੀ ਹੋਏ ਕੈ ਕਾਂਚਨ ਮੁੱਲ ਅਮੁੱਲ ਵਿਕਾਏ
ਬਾਰਾਂ ਬੰਨੀ ਦਾ ਸੋਨਾ ਸ਼ੁੱਧ ਮੰਨਿਆ ਜਾਂਦਾ ਹੈ ਲਓ ਜੀ ਇਹ ਹੁਣ ਬਾਰਾਂ ਬੰਨੀ ਦਾ ਹੋ ਗਿਆ ਵਾਰ ਵਾਰ ਤਾ ਦੇ ਕੇ ਜਿੱਥੇ ਕੋਈ ਵੀ ਖੋਟ ਨਾ ਰਹਿ ਜਾਏ ਸ਼ੁੱਧ ਨਿਰੋਲ ਸੋਨਾ ਅਤੇ ਉਹ ਬਾਰਾਂ ਬੰਨੀ ਦਾ ਸੋਨਾ ਪਾਈ ਬਣ ਜਾਂਦੀਆਂ ਨੇ ਧਾਤਾਂ ਅਤੇ ਕਾਂਚਨ ਐਸਾ ਸੋਨਾ ਬਣ ਜਾਂਦੇ ਨੇ ਮੁੱਲ ਅਮੁੱਲ ਵਿਕਾਏ ਮੁੱਲ ਤੋਂ ਅਮੁੱਲ ਖੋ ਕੇ ਵਿਕਦੇ ਨੇ ਐਵੇਂ ਹੀ ਗੁਰਮੁਖ ਪਿਆਰੇ ਸ਼ੁੱਧ ਬ੍ਰਹਮ ਗਿਆਨ ਰੂਪੀ ਸੋਨਾ ਥੋੜ੍ਹੀ ਵੀ ਮਾਇਆ ਦੀ ਅੰਸ਼ ਨਹੀਂ ਫਿਰ ਰਹਿ ਜਾਂਦੀ ਸ਼ੁੱਧ ਬ੍ਰਹਮ ਗਿਆਨ ਸੋਨਾ ਬਣ ਜਾਂਦੇ ਨੇ ਫਿਰ ਉਹਨਾਂ ਦਾ ਮੁੱਲ ਜਿਹੜਾ ਸੀ ਭਾਈ ਸਾਧ ਕੀ ਮਹਿਮਾ ਵੇਦ ਨਾ ਜਾਣਾ ਹੈ ਐਸੇ ਮੁਲਕ ਹੋ ਜਾਂਦੇ ਨੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੋ ਜਾਂਦੇ ਨੇ ਚਲੋ
ਗੁਰਮੁਖ ਸੁਖ ਫਲ ਸਾਧ ਸੰਗ ਸ਼ਬਦ ਸੁਰਤ ਲਿਵ ਅਘੜ ਕਢਾਏ
ਅਘੜ ਕਢਾਏ
ਅਘੜ ਕਢਾਏ
ਅਘੜ ਨਹੀਂ ਪੜ੍ਹਨੇ ਪੜ੍ਹ ਲਓ ਸਾਰੇ
ਗੁਰਮੁਖ ਸੁਖ ਫਲ ਸਾਧ ਸੰਗ ਸ਼ਬਦ ਸੁਰਤ ਲਿਵ ਅਘੜ ਕਢਾਏ
ਗੁਰਮੁਖਾਂ ਦੀ ਸਾਧ ਸੰਗਤ ਵਿੱਚੋਂ ਨਾ ਸੁਖ ਫਲ ਰੂਪੀ ਪਾਰਸ ਬਣੇ ਮਿਲਿਆ ਗੁਰੂ ਸਾਹਿਬ ਨੇ ਉਹਨਾਂ ਨੂੰ ਪਾਰਸ ਬਣਾ ਲਿਆ ਪਾਰਸ ਸੋਨਾ ਤਾਂ ਬਣਾ ਦਿੰਦਾ ਪਰ ਆਪਣੇ ਵਰਗਾ ਪਾਰਸ ਨਹੀਂ ਬਣਾ ਸਕਦਾ ਜਿਹੜਾ ਪੱਥਰ ਹੈ ਪਰ ਗੁਰੂ ਸਾਹਿਬ ਜੀ ਐਸੇ ਪਾਰਸ ਨੇ ਅਤੇ ਸੋਨਾ ਨਹੀਂ ਜਿਹੜਾ ਬਣਾਉਂਦੇ ਆਪਣੇ ਵਰਗਾ ਪਾਰਸ ਬਣਾ ਲੈਂਦੇ ਨੇ ਸਿਉਂ ਗੁਰਮੁਖਾਂ ਦੀ ਸਾਧ ਸੰਗਤ ਵਿੱਚ ਸੁਖ ਫਲ ਕੀ ਸੀ ਭਾਈ ਪਾਰਸ ਰੂਪ ਬਣ ਗਏ ਕਿਵੇਂ ਬਣੇ ਸੀ ਸ਼ਬਦ ਸੁਰਤ ਲੇਵ ਜਦੋਂ ਸ਼ਬਦ ਦੇ ਨਾਲ ਸੁਰਤ ਨੂੰ ਜੋੜਿਆ ਸੁਰਤ ਜਿਹੜੀ ਸੀ ਉਹਨਾਂ ਨੂੰ ਸ਼ਬਦ ਦੀ ਉਪਦੇਸ਼ ਦੀ ਗਿਆਨਤ ਬਣੀ ਰਹੀ ਲਿਵ ਬਣ ਗਈ ਫਿਰ ਆਗੜ ਕੀ ਸੀ ਜਿਹੜਾ ਨਾ ਘੜਿਆ ਜਾਣ ਵਾਲਾ ਮਨ ਸੀ ਮਨ ਘੜਿਆ ਨਾ ਹਾਲੇ ਘੜਿਆ ਨਹੀਂ ਗਿਆ ਸ਼ਬਦ ਦੀ ਟਕਸਾਲ ਵਿੱਚ ਘੜਿਆ ਹੀ ਨਹੀਂ ਗਿਆ ਸਿੱਕਾ ਨਹੀਂ ਬਣਿਆ ਹਜੇ ਗੁਰੂ ਦੇ ਖਜ਼ਾਨੇ ਵਿੱਚ ਪੈਣ ਵਾਲਾ ਉਹ ਨਾ ਘੜਿਆ ਜਾਣ ਵਾਲਾ ਮਨ ਜਿਹੜਾ ਸੀ ਘੜਾਏ ਘੜ ਦਿੱਤਾ ਹਾਂ ਉਹਦੀ ਘਾੜਤ ਸੱਚੀ ਹੋ ਗਈ ਘੜੀਆ ਸ਼ਬਦ ਸੱਚੀ ਟਕਸਾਲ ਹਾਂ ਗੁਰੂ ਦੀ ਸੱਚੀ ਟਕਸਾਲ ਵਿੱਚ ਆ ਕਰਕੇ ਸ਼ਬਦ ਦੁਆਰਾ ਘਾੜਤ ਘੜੀ ਗਈ ਮਨ ਦੀ ਹਾਂ ਜੋਤ ਰੂਪ ਹੋ ਗਿਆ ਜੋਤ ਰੂਪ ਜਿਹੜਾ ਜਿਹੜਾ ਸੀ ਮਾਇਆ ਤੋਂ ਹੁਣ ਚੇਤਨ ਬਣ ਗਿਆ ਜੜ ਨਹੀਂ ਰਹਿ ਗਿਆ ਮਨ ਉਹ ਘਾੜਤ ਘੜ ਦਿੱਤੀ ਹਾਂਜੀ
ਚਰਨ ਸਰਨ ਲਿਵਲੀਨ ਹੋਏ ਸੰਸਾਰੀ ਨਿਰੰਕਾਰ ਪਾਏ
ਜਦੋਂ ਸਤਿਗੁਰਾਂ ਦੇ ਚਰਨਾਂ ਦੀ ਸਰਨ ਵੇਖੇ ਉਹਨਾਂ ਨੇ ਲਾਈ ਲਿਵਲੀਨ ਹੋ ਗਏ ਨਾ ਚਰਨਾਂ ਵਿੱਚ ਜਿਵੇਂ ਭਾਈ ਗੋਂਦਾ ਜੀ ਹੋਏ ਸੀ ਗੁਰੂ ਹਰਿਰਾਜ ਸਾਹਿਬ ਦੇ ਚਰਨਾਂ ਵਿੱਚ ਕਾਬਲ ਵਿੱਚ ਰਹਿੰਦੇ ਹੋਏ ਐਸੀ ਲਿਵ ਲੱਗ ਗਈ ਸੀ ਸਤਿਗੁਰੂ ਹਰਿਰਾਜ ਸਾਹਿਬ ਜੀ 'ਤੇ ਬੈਠੇ ਨੇ ਕੀਰਤਪੁਰ ਸਾਹਿਬ ਗੋਂਦਾ ਪ੍ਰਚਾਰ ਵਾਸਤੇ ਭੇਜਿਆ ਸੀ ਕਾਬਲ ਵਿਖੇ ਉੱਥੇ ਦੁਪਹਿਰ ਦੇ ਟਾਈਮ ਸੁਰਤੀ ਲੱਗ ਗਈ ਚਰਨਾਂ 'ਚ ਟਿਕ ਗਿਆ ਮਨ ਉੱਥੋਂ ਧਿਆਨ ਨਾਲ ਚਰਨ ਫੜ ਲਏ ਲਾਂਗਰੀ ਨੇ ਅੱਗੇ ਦਿੱਤੀ ਆਵਾਜ਼ ਮਹਾਰਾਜ ਜੀ ਲੰਗਰ ਤਿਆਰ ਸਕੋ ਮਹਾਰਾਜ ਜੀ ਉੱਠੇ ਨਹੀਂ ਤੀਜਾ ਪਹਿਰ ਹੋ ਗਿਆ ਸੰਗਤਾਂ ਵੀ ਉਡੀਕਦਿਆਂ ਨੇ ਮਹਾਰਾਜ ਜੀ ਲੰਗਰ ਛਕਣ ਅਸੀਂ ਵੀ ਛਕੀਏ ਅਤੇ ਜਦੋਂ ਤੀਜੇ ਪਹਿਰ ਤੋਂ ਬਾਅਦ ਉਦੋਂ ਧਿਆਨ ਤੋਂ ਚਰਨ ਛੱਡੇ ਗਾਉਂਦੇ ਨੇ ਫਿਰ ਮਹਾਰਾਜ ਜੀ ਉੱਠੇ ਸੰਗਤਾਂ ਕਹਿੰਦੀਆਂ ਮਹਾਰਾਜ ਜੀ ਅੱਜ ਕੀ ਕੌਤਕ ਵਰਤਾਇਆ ਲੰਗਰ ਵੀ ਕਿੰਨਾ ਦੇਰ ਹੋ ਗਈ ਛਕਿਆ ਨਹੀਂ ਆਪ ਜੀ ਇਸ ਤਰ੍ਹਾਂ ਕਿਸੇ ਨੂੰ ਜਿਵੇਂ ਇਉਂ ਬੈਠੇ ਜੀ ਚੌਂਕੜਾ ਛੱਡ ਕੇ ਅਤੇ ਕੀ ਕਾਰਨ ਸੀ ਮਹਾਰਾਜ ਕਹਿੰਦੇ ਭਾਈ ਸਾਡਾ ਪਿਆਰਾ ਸੁੱਖ ਗੋਂਦਾ ਕਾਬਲ ਵੇਖੇ ਸਾਡੇ ਧਿਆਨ ਨਾਲ ਚੰਨ ਫੜ ਬੈਠਾ ਸੀ ਕਿਵੇਂ ਉੱਠੀਏ ਹੁਣ ਉਹਨੇ ਛੱਡੇ ਨੇ ਅਤੇ ਹੁਣ ਅਸੀਂ ਜੜਿਆ ਉੱਠੇ ਉਹ ਕੁਦਰਤੀ ਥੋੜ੍ਹਾ ਚਿਰ ਸਮੇਂ ਬਾਅਦ ਕਾਬਲ ਦੀ ਸੰਗਤ ਆਈ ਸੰਗਤਾਂ ਨੇ ਨੋਟ ਕੀਤਾ ਹੋਇਆ ਸੀ ਸੰਗਤਾਂ ਨੂੰ ਪੁੱਛਿਆ ਜੀ ਆਹ ਫਲਾਣੇ ਦਿਨ ਇੰਨੇ ਟਾਈਮ ਵੇਲੇ ਗੋਂਦਾ ਜਿਹੜਾ ਸੀ ਕਿਵੇਂ ਬੈਠਾ ਸੀ? ਕਹਿੰਦੇ ਸਮਾਧੀ 'ਚ ਸੀ ਉਸ ਵੇਲੇ, ਲੀਨ ਸੀ ਕਿਸੇ ਗੱਲ ਵਿੱਚ। ਗੱਲ ਸਿੱਧ ਹੋਈ ਵੀ ਹਾਂ ਉਸ ਵੇਲੇ ਇੱਦਾਂ ਵੇਖ ਲਓ ਕਿੱਥੇ ਕਾਬਲ ਹੈ, ਕਿੱਥੇ ਕੀਰਤਪੁਰ ਸਾਹਿਬ ਹੈ, ਇਉਂ ਚਰਨ ਫਾਲੇ ਸੇ ਐਵੇਂ ਜਿਹੜੇ ਭਾਈ ਸਤਿਗੁਰ ਸੱਚੇ ਪਾਤਸ਼ਾਹ ਦੀ ਚਰਨ ਸਰਨ ਵਿੱਚ ਲੀਨ ਹੋ ਕੇ ਨਾ ਫਿਰ ਕੀ ਹੋ ਜਾਂਦੇ ਨੇ ਉਹ ਸੰਸਾਰੀ ਨਿਰੰਕਾਰੀ ਭਾਏ। ਹੈ ਤਾਂ ਸੰਸਾਰੀ ਸੀ, ਹੁਣ ਨਿਰੰਕਾਰੀ ਬਣ ਗਏ, ਸੰਸਾਰੀ ਨਹੀਂ ਰਹਿ ਗਏ, ਨਿਰੰਕਾਰੀ ਹੋ ਗਏ, ਜਿਸ ਕਰਕੇ ਨਿਰੰਕਾਰੀ ਭਾਏ ਨਿਰੰਕਾਰ ਵਾਹਿਗੁਰੂ ਨੂੰ ਚੰਗੇ ਲੱਗੇ, ਭਾ ਗਏ ਉਹਨਾਂ ਨੂੰ, ਪਿਆਰੇ ਹੋ ਗਏ ਰੱਬ ਦੇ। ਇਉਂ ਭਾਈ ਘਰਬਾਰੀ ਹੁੰਦੇ ਹੋਏ ਵੀ ਉਹ ਗ੍ਰਿਸ਼ਤੀ ਹੁੰਦੇ ਹੋਈ ਆਪਣੇ ਨਿੱਜ ਘਰ ਜਿਹੜਾ ਸੀ ਸਤਿਖੰਡ ਆਪਣੇ ਨਿੱਜ ਸਰੂਪ ਵਿੱਚ ਚਲੇ ਜਾਂਦੇ ਨੇ। ਤਦੇ ਤਾਂ ਮਹਾਰਾਜ ਨੇ ਬਾਣੀ 'ਚ ਆਖਿਆ ਨਾ, ਨਾਨਕ ਸਤਿਗੁਰ ਭੇਟਿਆ ਹੈ ਪੂਰੀ ਹੋਵੇ ਜੁਗਤ, ਹੱਸਦੇ ਹਾਂ ਖੇਲਦੇ ਹਾਂ ਪਹਿਨਦੇ ਹਾਂ ਖਾਵੰਦੇ ਹਾਂ, ਵਿੱਚੇ ਹੋਵੇ ਮੁਕਤ, ਹੱਸਦੇ ਖੇਲਦੇ ਖਾਂਦੇ ਪਹਿਨਦੇ ਗ੍ਰਿਸ਼ਤ ਵਿੱਚ ਰਹਿੰਦੇ ਇਉਂ ਮੁਕਤ ਹੋ ਜਾਂਦੇ ਨੇ। ਕਦੋਂ ਹੁੰਦੇ ਨੇ? ਸਤਿਗੁਰ ਭੇਟਿਆ ਹੈ, ਜੋ ਸਤਿਗੁਰਾਂ ਨਾਲ ਮਿਲ ਪੈਣ ਕਿਤੇ ਤਾਂ ਹੁੰਦੇ ਨੇ।
ਚਿੰਤਾਮਨ ਚਿੰਤਾ ਹਰੈ ਕਾਮ ਧੇਨ ਕਾਮ ਨਾ ਪੁਜਾਏ।
ਹਾਂ, ਹੁਣ ਚਿੰਤਾਮਣੀ ਮੰਨਿਆ ਵੀ ਚਿੰਤਾ ਦੂਰ ਕਰਦੀ ਹੈ, ਹਰਾ ਮੈਨੇ ਦੂਰ ਕਰਨਾ, ਚਿੰਤਾਮਨ ਚਿੰਤਾ ਹਰੈ, ਹਰਾ ਦੂਰ ਕਰਦੀ ਹੈ, ਚਿੰਤਾ ਮੰਨਿਆ ਲੋਕਾਂ ਨੇ ਤਾਂ ਇਹਨਾਂ ਨੂੰ ਚਿੰਤਾਮਣੀ ਰੱਖੇ ਹੈ। ਅਤੇ ਕਾਮ ਧੇਨ ਬਾਰੇ ਮੰਨਿਆ ਵੀ ਕਾਮਨਾ ਪੂਰੀਆਂ ਕਰਦੀ ਹੈ, ਕਾਮ ਧੇਨ ਕਾਮਨਾ ਪੁਜਾਏ, ਕਾਮਨਾ ਪੂਰੀਆਂ ਕਰ ਦਿੰਦੀ ਹੈ। ਹਾਂਜੀ, ਪਰ ਸਾਧੂ ਸੱਚੇ ਪਾਤਸ਼ਾਹ ਮਹਾਰਾਜ ਜੀ ਐਸਾ ਚਿੰਤਾਮਣੀ ਨੇ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਆ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਕੀ ਕਰਨਾ ਫਿਰ, ਕਿਵੇਂ ਪ੍ਰਾਪਤੀ ਹੋਊਗੀ ਕਾਮ ਧੇਨ ਦੀ? ਜਪ ਮਨ ਸਤਨਾਮ ਸਦਾ ਸਤਨਾਮ ਜੀ, ਫਲ ਕੀ ਹੋਊਗਾ ਜਪਣ ਦਾ? ਅੱਗੇ ਦੱਸਦਾ, ਹਲਤ ਪਲਤ ਮਕੂਜਲ ਹੋਈ ਹੈ ਨਿਤਿਆਈਆ ਹਰ ਪੁਰਖ ਨਿਰੰਜਨਾ, ਹਲਤ ਵੀ ਆਹ ਲੋਕ ਬਿਜਲ ਹੋ ਗਿਆ, ਪਰਲੋਕ ਬਿਜਲ ਹੋ ਗਿਆ, ਫਿਰ ਜੈ ਹਰ ਸਿਮਰਨ ਪਿਆ। ਹੋਰ ਫਲ ਦੱਸਦੇ ਨੇ, ਜਿੱਥੇ ਵਾਹਿਗੁਰੂ ਦਾ ਸਿਮਰਨ ਹੈ ਜੈ ਹਰ ਸਿਮਰਨ ਪਿਆ ਤਾਂ ਉਪਾਧ ਗਤ ਕੀ ਨਹੀਂ, ਉਪਾਧੀਆਂ ਦੀ ਗਤੀ ਨਾਮ ਨਾਸ ਦਾ, ਜਿੱਥੇ ਸਿਮਰਨ ਹੈ ਉੱਥੇ ਤਿੰਨੇ ਤਾਪ ਜਿਹੜੇ ਨੇ ਆਧੀ ਵਿਆਧੀ ਉਪਾਧੀ ਗਤ ਨਾਸ ਹੋ ਜਾਂਦੇ ਨੇ। ਇਉਂ ਬਖਸ਼ਿਸ਼ਾਂ ਭਾਈ ਮਹਾਰਾਜ ਇੱਥੇ ਭਾਈ ਸਾਹਿਬ ਦੱਸ ਰਹੇ ਨੇ। ਮੰਨਿਆ ਵੀ ਪਾਰ ਜਾਤ, ਫਲ ਵੀ ਦੇ ਦੂ ਫੁੱਲ ਵੀ ਦੇ ਦੂ, ਹੋਰ
ਰਿੱਧ ਸਿੱਧ ਨਿੱਧ ਨਵ ਨਾਥ ਲੁਭਾਏ।
ਹਾਂ, ਜਿਹੜੇ ਨਾਥ ਨੇ ਉਹ ਜੀ ਰਿਧੀਆਂ ਵਿੱਚ ਲੁਭਾਏ ਮਨ ਹੋਏ ਪਏ ਨੇ, ਸਿੱਧੀਆਂ ਵਿੱਚ ਅਤੇ ਰਿਧੀਆਂ ਵਿੱਚ ਨਿਧੀਆਂ ਵਿੱਚ ਸਿੱਧੀਆਂ 'ਚ ਹੀ ਉਹ ਨੌ ਨਾਥ ਇਹਦੇ 'ਚ ਲੁਭਾਏ ਮਨ ਹੋਏ ਪਏ ਨੇ, ਇੱਥੇ ਤੱਕ ਹੀ ਨੇ ਉਹ। ਗੁਰਮਤ ਬੜੀ ਉਚੇਰੀ ਆ ਕੋਈ, ਹਾਂਜੀ ਅਨਿਦ ਹੈ ਨਹੀਂ, ਦੂਜਿਆਂ ਕੋਲ ਹੈਗੀ ਆ ਨਿਧੀਆਂ ਵੀ ਲਾ ਕਰੋ ਨਾ। ਆ ਰਿੱਧ ਸਿੱਧ ਉਦੋਂ ਬਾਅਦ ਵੇਖੋ ਨਿੱਧ, ਨੰਨੇ ਨੂੰ ਸਿਆਰੀ ਧੱਦੇ ਨੂੰ ਸਿਆਰੀ, ਇਹ ਕਿੰਨਾ ਕੁ ਮੰਨਿਆ ਵੇ ਨਾਮਨਾਥ ਨੌ ਨਾਥ ਜਿਹੜੇ ਨੇ ਗੋਰਖਨਾਥ ਵਰਗੇ ਮਛੰਦਰ ਮੰਗਲਨਾਥ ਚਰਪਣਨਾਥ ਇਹ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਤਾਂ ਕਰ ਬੈਠੇ ਨੇ ਪਰ ਸੁੱਖ ਫਲ ਨਹੀਂ, ਉਹ ਦੱਸਣਗੇ ਅੱਗੇ। ਚਲੋ ਅੱਗੇ,
ਦਸ ਅਵਤਾਰ ਅਕਾਰ ਕਰ ਪੁਰਖਾਰਤ ਕਰ ਨਾਭ ਗਣਾਏ।
ਠੀਕ ਹੈ, ਦਸ ਅਵਤਾਰਾਂ ਨੇ ਆਪਣੇ ਆਕਾਰ ਧਾਰੇ, ਰੂਪ ਧਾਰ ਕੇ ਆਏ ਆ ਵੱਖਰੇ ਵੱਖਰੇ, ਕਿਤੇ ਸੰਖਾ ਜਿਹੜਾ ਸੀ ਮੱਛ ਅਵਤਾਰ ਧਾਰਿਆ, ਕਿਤੇ ਕੱਛ ਅਵਤਾਰ ਧਾਰਿਆ, ਨਰਸਿੰਘ ਅਵਤਾਰ ਧਾਰਿਆ, ਉਹੋ ਜਿਹੇ ਆਕਾਰ ਬਣਾ ਕੇ ਆਏ। ਪੁਰਖਾਰਥ ਕਰ, ਪੁਰਖਾਰਥ ਕੀ ਸੀ? ਯੁੱਧ ਕੀਤੇ ਇੱਥੇ ਆ ਕੇ ਰਾਕਸ਼ਾਂ ਦੇ ਖਿਲਾਫ ਅਤੇ ਆਪਣੇ ਆਪ ਨੌ ਗਣਾਏ ਜੀ।
ਹਾਂ,
ਆਪਣੇ 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 ਨਾਵਾਂ ਦਿਓ ਗੁਣਾ ਗਏ, ਆਪਣੀਓ ਪੂਜਾ ਕਰਵਾ ਗਏ। ਹਾਂ,
ਗੁਰਮੁਖ ਸੁਖ ਫਲ ਸਾਧ ਸੰਗ
ਵੇਖੋ, ਫਿਰ ਗੁਰਮੁਖਾਂ ਦੀ ਸਾਧ ਸੰਗਤ ਵੇਖੇ ਹੀ ਭਾਈ ਸੁਖ ਫਲ ਦੀ ਪ੍ਰਾਪਤੀ ਹੁੰਦੀ ਹੈ, ਉਹ ਪ੍ਰਾਪਤ ਨਹੀਂ ਹੋਏ ਉਹਨਾਂ ਲੋਕਾਂ ਨੂੰ ਜਾਂ ਉਹਨਾਂ ਕੋਲੋਂ ਇਹ ਪ੍ਰਾਪਤ ਨਹੀਂ ਆਪਾਂ ਨੂੰ ਹੋਣੇ। ਹਾਂਜੀ,
ਚਾਰ ਪਦਾਰਥ ਸੇਵਾ ਲਾਏ।
ਇਉਂ ਭਾਈ ਗੁਰਮੁਖਾਂ ਨੇ ਤਾਂ ਸਾਧ ਸੰਗਤ ਜਿਹੜੇ ਚਾਰ ਪਦਾਰਥ ਲੋਕ ਲੱਭਦੇ ਫਿਰਦੇ ਆ ਨਾ, ਉਹ ਸੇਵਾ ਵਿੱਚ ਲਾ ਦਿੱਤੇ। ਚਾਰੇ ਪਦਾਰਥ ਧਰਮ, ਅਰਥ, ਕਾਮ, ਮੋਖ, ਚਾਰ ਪਦਾਰਥ ਹਰ ਕੀ ਸੇਵਾ ਇੱਥੋਂ ਮਿਲ ਜਾਂਦੇ ਨੇ, ਉਹ ਆਪ ਆ ਕੇ ਸੇਵਾ ਕਰਦੇ ਨੇ। ਚਾਰ ਪਦਾਰਥ ਜੇ ਕੋ ਮੰਗਾ ਹੈ ਸਾਜਨਾ ਕੀ ਸੇਵਾ ਲੱਗ ਇੱਥੋਂ ਮਿਲ ਜਾਂਦੇ ਉਹ ਆ ਕੇ ਸੇਵਾ ਕਰਦੇ ਨੇ ਮਿਲਦੇ ਨਹੀਂ ਨਾ ਕਿ ਦੱਸੋ ਭਾਈ ਕੀ ਹੈ ਸੇਵਾ ਕਰੀਏ ਤੁਹਾਡੀ ਦੱਸੋ ਜੀ ਹਾਂਜੀ
ਸ਼ਬਦ ਸੁਰਤ ਲਿਵ ਪਿਰਮ ਰਸ
ਠੀਕ
ਅਕਥ ਕਹਾਣੀ ਕਥੀ ਨਾ ਜਾਏ
ਕਿਉਂ ਭਾਈ ਜਿਹਨਾਂ ਦੀ ਸੁਰਤ ਸ਼ਬਦ ਨਾਲ ਮਿਲ ਕੇ ਸ਼ਬਦੀ ਰੂਪ ਹੋ ਗਈ ਸ਼ਬਦੀ ਬਣ ਗਏ ਲਿਵ ਬਣ ਗਈ ਉਹਨਾਂ ਦੀ ਲਿਵ ਵਿੱਚੋਂ ਪ੍ਰੇਮ ਦਾ ਰਸ ਚੋਇਆ ਉਹ ਜਿਹੜਾ ਪਿਰਮ ਰਸ ਸੀ ਨਾ ਉਹ ਇੱਕ ਅਕਥ ਕਹਾਣੀ ਹੈ ਪਿਰਮ ਰਸ ਦੀ ਸੁਖ ਫਲ ਦੀ ਕਹਾਣੀ ਜਿਹੜੀ ਆ ਨਾ ਉਹ ਕੋਈ ਕਿਸੇ ਤੋਂ ਕਥੀ ਨਹੀਂ ਜਾ ਸਕਦੀ ਕੋਈ ਕਥਾਗੜ ਕਵੇ ਮੈਂ ਕਥਨ ਕਰ ਦੇਵਾਂਗਾ ਨਾ ਨਹੀਂ ਉਹ ਅਕਥ ਹੈ ਕਥੀ ਉਹ ਨਹੀਂ ਜਾਂਦੀ ਕਥ ਕਥ ਕਥੀ ਕੋਟੀ ਕੋਟ ਕੋਟ ਬਥੇਰੇ ਕਰੋੜਾਂ ਕਥ ਕਥ ਕੇ ਥੱਕ ਗਏ ਨੇ ਨਹੀਂ ਹੋਇਆ ਕਥਨ ਉਹਦਾ
ਪਾਰ ਬ੍ਰਹਮ ਪੂਰਨ ਬ੍ਰਹਮ ਭਗਤ ਵਸਲ ਹੋਏ ਅਸਲ ਸਲਾਏ
ਫਿਰ ਭਾਈ ਪਾਰ ਬ੍ਰਹਮ ਜੋ ਨਿਰਗੁਣ ਬ੍ਰਹਮ ਪਰਮੇਸ਼ਵਰ ਹੈ ਪਾਪਾ ਪੁੰਨਾਂ ਤੋਂ ਪਰੇ ਬ੍ਰਹਮ ਹੈ ਜਿਹੜਾ ਅਤੇ ਪੂਰਨ ਬ੍ਰਹਮ ਜਿਹੜਾ ਸਰਗੁਣ ਰੂਪ ਹੈ ਫਿਰ ਉਹ ਤਾਂ ਹੀ ਉਹਨੇ ਫਿਰ ਭਗਤ ਵਸਲ ਉਹਦਾ ਨਾਂ ਪਿਆ ਇੱਦਾਂ ਦੇ ਭਗਤਾਂ ਨੂੰ ਜਿਹੜੇ ਲਿਵ ਵਾਲੇ ਨੇ ਨਾ ਬੜਾ ਪਿਆਰ ਕਰਦਾ ਭਗਤ ਵਸਲ ਭਗਤਾਂ ਨੂੰ ਉਹਨਾਂ ਨੂੰ ਪਿਆਰ ਦਾ ਤਾਂ ਉਹਦਾ ਨਾਂ ਭਗਤ ਵਸਲ ਪਿਆ ਜਿਸ ਕਰਕੇ ਅਸਲ ਛਲਾਏ ਹਾਂ ਜੇ ਕੋਈ ਛਲੀਆ ਹੋਵੇ ਨਾ ਕੋਈ ਮੈਂ ਛੱਲ ਲਵਾਂਗਾ ਸੰਸਾਰ ਦੇ ਛਲੀਏ ਜਿਹੜੇ ਨੇ ਬੜੇ ਚਤਰ ਲੋਕ ਨੇ ਛੱਲ ਲੈਂਦੇ ਨੇ ਭਾਈ ਆਪਣੀ ਚਤਰਾਈ ਨਾਲ ਪਰ ਉਹਨਾਂ ਨੂੰ ਨਹੀਂ ਭਾਈ ਉਹ ਛੱਲਣੇ ਨਹੀਂ ਛੱਲ ਸਕਦੇ ਬੜੇ ਬੜੇ ਛੱਲਣ ਵਾਲੇ ਵੀ ਜਿਹੜੇ ਨੇ ਨਹੀਂ ਉਹਨਾਂ ਕੋਲੋਂ ਛੱਲੇ ਗਏ ਉਹ ਬੜੇ ਚਲਾਕਾਂ ਦੇ ਕੋਲੋਂ ਚਤਰਾਂ ਕੋਲੋਂ ਤਾਂ ਹੀ ਤਾਂ ਕਿਹਾ ਹੈ ਜੇ ਛੱਲ ਲੈਂਦੇ ਤਾਂ ਚਤਰਾਈ ਵਾਲੇ ਪਾ ਲੈਂਦੇ ਚਤਰ ਪੂਜੀ ਵਾਹਿਗੁਰੂ ਨੂੰ ਬਾਣੀ 'ਚ ਤਾਂ ਜੇ ਕਥਨ ਆਇਆ ਚਤਰਾਈ ਨਾ ਚਤਰ ਪੁੱਜ ਪਾਈਏ ਚਤਰਾਈਆਂ ਨਾਲ ਨਹੀਂ ਪਾਇਆ ਜਾਂਦਾ ਛੜਿਆ ਨਹੀਂ ਜਾਂਦਾ ਚਤਰਾਈਆਂ ਵਾਲਿਆਂ ਨਾਲ ਪ੍ਰੇਮ ਨਾਲ ਤਾਂ ਉਹ ਵਸੀਕਾਰ ਹੋ ਜਾਂਦਾ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਪਾਇਓ ਭਗਤਾਂ ਦੇ ਵਸੀਕਾਰ ਹੈ ਹਾਂਜੀ
ਲੇਖ ਅਲੇਖ ਨਾ ਕੀਮਤ ਪਾਏ
ਲੇਖੇ ਤੋਂ ਭਾਈ ਅਲੇਖ ਪਰਮੇਸ਼ਰ ਹੈ ਨਾ ਉਹਦੀ ਕੀਮਤ ਨਹੀਂ ਜਿਵੇਂ ਪੈਂਦੀ ਕਿਉਂ ਰੱਬ ਦੇ ਪਿਆਰੇ ਵੀ ਲੇਖੇ ਤੋਂ ਅਲੇਖ ਹੋ ਗਏ ਉਹਨਾਂ ਦਾ ਵੀ ਕੋਈ ਲੇਖਾ ਨਹੀਂ ਧਰਮ ਰਾਏ ਦਰ ਕਾਗਜ਼ ਫਾਰੇ ਜਾਂ ਨਾਨਕ ਲੇਖਾ ਸਮਝਾ ਲੇਖਾ ਮੁੱਕ ਗਿਆ ਉਹਨਾਂ ਦਾ ਅਲੇਖ ਹੋ ਗਏ
ਇੱਕ ਅਕਵਾਓ ਫਸਾਓ ਕਰ ਨਿਰੰਕਾਰ ਆਕਾਰ ਬਣਾਇਆ
ਠੀਕ ਹੈ ਕਵਾਓ ਨਾਮ ਹੈ ਬਚਨ ਦਾ ਇੱਕੋ ਬਚਨ ਤੋਂ ਇੱਕੋ ਹੀ ਬਾਗ ਤੋਂ ਫਸਾਓ ਪਸਾਰਾ ਕਰਤਾ ਨਿਰੰਕਾਰ ਨੇ ਥੀਓ ਨਿਰੰਕਾਰ ਜਦੋਂ ਬਚਨ ਕੀਤਾ ਉਹ ਓਅੰਕਾਰ ਆਖਿਆ ਨਾ ਜਦੇ ਆਕਾਰ ਬਣਾਤਾ ਨਿਰੰਕਾਰ ਆਕਾਰ ਰੂਪ ਹੋ ਗਿਆ ਫਿਰ ਸਰਗੁਣ ਬਣ ਗਿਆ ਨਿਰਗੁਣ ਹੁਣ ਹਾਂ ਸਾਰਿਆਂ ਉਹੀ ਬੈਠਾ ਹੁਣ ਜਿੰਨਿਆਂ ਬੈਠੇ ਸਾਰੇ ਸੰਸਾਰ 'ਚ ਇਹ ਉਹ ਨਿਰੰਕਾਰ ਹੀ ਆਕਾਰ ਰੂਪ ਹੋ ਕੇ ਬੈਠਾ ਹੋਇਆ ਪਰ ਜਾਣ ਨਹੀਂ ਸਕਦੇ ਵੀ ਉਹੀ ਹਾਂ ਅਸੀਂ ਆਪਣੇ ਆਪ ਨੂੰ ਸਰੀਰ ਮੰਨੀ ਜਾਂਦੇ ਹਾਂ ਯਾਨੀ ਕਿ ਅਸੀਂ ਉਹਦਾ ਹੀ ਰੂਪ ਹਾਂ ਅਸੀਂ ਬ੍ਰਹਮ ਹੀ ਹਾਂ ਹਾਂ ਬ੍ਰਹਮ ਮੰਨੀ ਬੈਠੇ ਹਾਂ ਸਰੀਰ ਅਤੇ ਇਉਂ ਉਹ ਸਾਰਿਆਂ ਵਿੱਚ ਪਾਈਏ ਆਕਾਰ ਰੂਪ ਹੋ ਕੇ ਬੈਠਾ ਜਿਹੜਾ ਸੀ ਤੇਰੇ ਤਾਂ ਸੋਹਲੇ ਵਿੱਚ ਆਉਂਦਾ ਨਾ ਸਹਿਸਤਵ ਨੈਣ ਨਨ ਨੈਣ ਹੈ ਤੁਸੀਂ ਕਹੋ ਤੇਰੇ ਹਜ਼ਾਰਾਂ ਹੀ ਨੇਤਰ ਨੇ ਮਹਾਰਾਜ ਜਿਹੜਾ ਸਰਗੁਣ ਰੂਪ ਤੇਰਾ ਇਹ ਤੇਰੇ ਹੀ ਨੇਤਰ ਨੇ ਸਹਿਸਤਵ ਨੈਣ ਨਨ ਨੈਣ ਹੈ ਤੁਸੀਂ ਕਹੋ ਤੇਰਾ ਇੱਕ ਵੀ ਨੇਤਰ ਨਹੀਂ ਜਦੋਂ ਤੂੰ ਨਿਰਗੁਣ ਹੋਵੇਗਾ ਸਹਿਜ ਪਦ ਬਿਮਲ ਅਤੇ ਬਿਮਲ ਸੁੰਦਰ ਤੇਰੇ ਸਾਰੇ ਚਰਨ ਨੇ ਜਿੰਨੇ ਸਾਰਿਆਂ ਦੇ ਚਰਨ ਨੇ ਉਦੋਂ ਹੀ ਨੇ ਤੇਰੇ ਹਜ਼ਾਰਾਂ ਹੀ ਚਰਨੇ ਤੂੰ ਸਰਗੁਣ ਰੂਪ ਹੈ ਸਹਿਜ ਪਦ ਬਿਮਲ ਨਾਨੇਕ ਪਦ ਫਿਰ ਤੇਰਾ ਕਵੀ ਕੋਈ ਚਰਨ ਨਹੀਂ ਜਦੋਂ ਨਿਰਗੁਣ ਰੂਪ ਹੁੰਦਾ ਸੋ ਇਹ ਸਾਰਾ ਉਹਦਾ ਹੀ ਬਦਲਿਆ ਰੂਪ ਹੈ ਸੰਸਾਰ 'ਚ ਜੋ ਦੀਂਦਾ ਹੈ ਨਿਰੰਕਾਰ ਹੀ ਕਾਰ ਰੂਪ ਹੋਇਆ ਕੀ ਤੋਂ ਹੋਇਆ ਜੀ ਇਹ
ਤੋਲ
ਆ ਦੱਸਣਗੇ ਜੀ ਦੱਸਣ ਲੱਗੇ ਕੀ ਤੋਂ ਹੋਇਆ ਇਹ ਆਕਾਰ ਓਅੰਕਾਰ ਤੋਂ ਆਕਾਰ ਹੋ ਗਿਆ ਚਲੋ
ਤੋਲ ਅਤੋਲ ਨਾ ਤੋਲਿਆ ਤੁਲ ਨਾ ਤੁਲਾ ਤਰ ਅਤੋਲਿਆ
ਇੱਥੇ ਤੁਲਾਇਆ
ਤੁਲਾਇਆ
ਠੀਕ ਹੈ ਤੋਲ ਅਤੋਲ ਨਾ ਤੋਲਿਆ ਬਾਈ ਕਾਦਰ ਨੂੰ ਕੌਣ ਤੋਲੂਗਾ ਉਹਦੀ ਕਿਰਤ ਨੂੰ ਨਹੀਂ ਤੋਲਿਆ ਜਾ ਸਕਦਾ ਉਹ ਤੋਲ ਤੋਂ ਤੋਲ ਹੈ ਬਣਾਇਆ ਜਿਹੜਾ ਆਕਾਰ ਹੈ ਨਾ ਉਹਨੇ ਇਹ ਆਕਾਰ ਨਹੀਂ ਉਹਦਾ ਤੋਲਿਆ ਜਾ ਸਕਦਾ ਜਿਹੜਾ ਆਕਾਰ ਬਣਾਤਾ ਅਤੇ ਜੋ ਕੇ ਦਿਖਾਓ ਨਾ ਧਰਤੀ ਨੂੰ ਕੌਣ ਦੱਸੂਗਾ ਕਿੰਨੇ ਕੁਇੰਟਲ ਦੀ ਆ ਅਤੇ ਕੋਈ ਤੱਕੜੀ ਨਹੀਂ ਬਣੀ ਅਜੇ ਤੱਕ ਸੇ ਕਹਿੰਦੇ ਜੀ ਤੁਲਾ ਧਾਰ ਕੋਈ ਵੱਡੀ ਤੱਕੜੀ ਹੋਵੇ ਉੱਤੇ ਚੜ੍ਹਾ ਲਾਂਗੇ। ਤੁਲਾ ਧਾਰ ਵੱਡੀ ਤੱਕੜੀ, ਤੁਲ ਨਾਮ ਵੱਟੇ, ਨਾ ਕੋਈ ਵੱਡੇ ਵੱਟੇ ਨੇ ਵੱਡੇ, ਨਾ ਕੋਈ ਵੱਡਾ ਕੋਈ ਤੋਲ ਹੈ ਜਿਹਦੇ ਨਾਲ ਉਹ ਤੋਲਿਆ ਜਾਵੇ। ਤੋਲੋ ਆਕਾਸ਼ ਨੂੰ ਕਿਵੇਂ ਤੋਲਾਂਗੇ, ਸਮੁੰਦਰ ਦੇ ਪਾਣੀ ਕੋਈ ਦੱਸ ਦੇਵੇ ਇੰਨੇ ਕਿਲੋ ਇੰਨੇ ਕੁਇੰਟਲ ਹੋ ਗਿਆ ਜੀ, ਇੰਨੇ ਮਿਲੀ ਲੀਟਰ ਹੋ ਗਿਆ, ਕਿੰਨਾ ਕਿੰਨੇ ਕੁ ਲੀਟਰ ਬਣ ਗਿਆ, ਕਿੰਨੇ ਕੁ ਲੀਟਰ ਹੈ।
ਲੇਖ ਅਲੇਖ ਨਾ ਲੇਖੀ ਹੈ,
ਲਿਖੀ ਹੈ,
ਲਿਖੀ ਹੈ,
ਠੀਕ,
ਅੰਗ ਨਾ ਅੱਖਰ,
ਠੀਕ ਹੈ,
ਲੇਖ ਲਿਖਾਇਆ,
ਠੀਕ ਹੈ, ਲੇਖ ਅਲੇਖ ਨਾ ਲਿਖੀ ਹੈ,
ਲੇਖ ਅਲੇਖ ਨਾ ਲਿਖੀ ਹੈ,
ਉਹ ਕਾਦਰ ਦੇ ਜਿਹੜਾ ਸ੍ਰਿਸ਼ਟੀ ਜਿਹੜਾ ਆਕਾਰ ਹੈ ਨਾ, ਉਹਦੀ ਕੁਦਰਤ ਦਾ ਲੇਖ ਨਹੀਂ ਅਜੇ ਤੱਕ ਬਣਿਆ, ਅਲੇਖ ਹੈ, ਲਿਖਿਆ ਨਹੀਂ ਗਿਆ ਕੋਈ। ਜੇ ਲਿਖਿਆ ਹੋਵੇ, ਦੋ ਚੀਜ਼ਾਂ 'ਚ ਲਿਖਿਆ ਜਾਂਦਾ ਨਾ, ਇੱਕ ਅੰਕਾਂ 'ਚ, ਇੱਕ ਸ਼ਬਦਾਂ 'ਚ, ਇੱਕ ਤੋਂ ਲੈ ਕੇ ਗਿਣਤੀ ਜਿਹੜੀ ਆ ਅੰਕਾਂ 'ਚ ਜਾਂਦੀ ਹੈ, ਇੱਕ ਸ਼ਬਦਾਂ 'ਚ ਕਹੀ ਜਾਂਦੀ ਹੈ, ਬੋਲ ਕੇ ਦੱਸੀ ਜਾਂਦੀ ਹੈ। ਸੋ ਦੋਵੇਂ ਚੀਜ਼ਾਂ ਆ ਗਈਆਂ, ਅੰਗ ਨਾ ਅੱਖਰ ਲੇਖ ਲਿਖਾਇਆ। ਕਿਹੜੇ ਅੰਕ ਵਿੱਚ ਦੱਸਾਂਗੇ ਕਿ ਕਿਹੜੇ ਅੰਕੜੇ ਬਣਾ ਕੇ ਦੱਸਾਂਗੇ ਉਹਦੇ ਲੇਖੇ ਦੇ, ਕਿਹੜੀ ਗਿਣਤੀ 'ਚ ਦੱਸਾਂਗੇ, ਅੰਕ ਕੋਈ ਕਿਹਾ ਨਹੀਂ ਜਾ ਸਕਦਾ, ਅਤੇ ਅੱਖਰ ਕਿਹੜਿਆਂ ਰਾਹੀਂ ਦੱਸਾਂਗੇ ਉਹ। ਇਸ ਕਰਕੇ ਨਾ ਉਹਨਾਂ ਦਾ ਅੰਕ ਹੈ ਕੋਈ ਉਹਦੇ ਲੇਖੇ ਦਾ, ਨਾ ਕੋਈ ਅੱਖਰਾਂ ਦਾ ਲੇਖ।
ਮੁੱਲ ਅਮੁੱਲ ਨਾ ਮੋਲੀ ਹੈ,
ਠੀਕ ਹੈ,
ਲੱਖ ਪਰ ਪਦਾਰਥ ਲਿਵ ਨਾ ਲਾਇਆ,
ਨਹੀਂ ਇੱਥੇ ਲਿਵ ਨਹੀਂ ਲਾਉਣੀ, ਇੱਥੇ ਲਵਾ ਲਾਇਆ, ਹਾਂ ਕੋਲੋਂ ਨਹੀਂ ਲਾਉਣੀ, ਤੁਸੀਂ ਕੋਲੋਂ ਲਾਉਂਦੇ ਹੋ ਫਿਰ ਗੜਬੜ ਹੁੰਦੀ ਹੈ, ਲਵੇ
ਲਵੇ ਨਾ,
ਹਾਂ ਮੁੱਲ ਅਮੁੱਲ ਨਾ ਮੋਲੀ ਹੈ,
ਮੁੱਲ ਅਮੁੱਲ ਨਾ ਮੋਲੀ ਹੈ,
ਮੁੱਲ ਤੋਂ ਅਮੋਲ ਹੈ, ਮੁੱਲ ਕਿਹਾ ਹੀ ਨਹੀਂ ਜਾਂਦਾ, ਮੁੱਲ ਹੀ ਆ, ਕੋਈ ਕਹਿ ਦੇਵੇ ਵੀ ਇੰਨਾ ਮੁੱਲ ਹੈ ਉਹਦਾ। ਅਤੇ ਲੱਖ ਪਦਾਰਥ ਲਵੇ ਨਾ ਲਾਇਆ, ਲੱਖਾਂ ਪਦਾਰਥ ਭਾਈ ਉਹਦੇ ਲਵੇ ਨਹੀਂ ਲੱਗ ਸਕਦੇ, ਕਿਹੜੇ ਪਦਾਰਥ ਨਾਲ ਤੋਲਾਂਗੇ ਉਹਨੂੰ, ਉਹਦੇ ਬਰਾਬਰ ਕਿਹੜਾ ਪਦਾਰਥ ਪਾ ਕੇ ਦੱਸਾਂਗੇ ਲੈ ਵੀ ਇਹਦੇ ਬਰਾਬਰ ਜੁਖ ਗਿਆ।
ਬੋਲ ਅਬੋਲ ਨਾ ਬੋਲੀ ਹੈ, ਸੁਣ ਸੁਣ ਆਖਣ ਆਖ ਸੁਣਾਇਆ,
ਅਤੇ ਬੋਲ ਕੇ ਵੀ ਨਹੀਂ ਦੱਸਿਆ ਜਾ ਸਕਦਾ ਵੀ ਉਹ ਐਡਾ ਵੱਡਾ ਹੈ, ਕਿਵੇਂ ਵੱਡਾ ਡੀਠਾ ਹੋਏ, ਕਿਵੇਂ ਕਹਿ ਦਈਏ ਬਾਈ। ਸੋ ਬੋਲ ਕੇ ਵੀ ਨਹੀਂ ਦੱਸਿਆ ਜਾ ਸਕਦਾ, ਬੋਲਣ ਤੋਂ ਅਬੋਲ ਹੈ ਉਹ, ਬੋਲ ਕੇ ਨਹੀਂ ਕੋਈ ਕਹਿ ਸਕਦਾ। ਸੁਣ ਕਰਕੇ ਜਿਹੜਾ ਸੀ, ਜੇ ਕਹਿ ਵੀ ਸੁਣ ਲਿਆ ਮੈਂ ਉਹ ਐਡਾ ਵੱਡਾ ਹੋ, ਸੁਣ ਸੁਣ ਤੋ ਸੁਣ ਸੁਣ ਕੇ ਵੀ ਆਖਣ ਅਤੇ ਆਖ ਕਹਿ ਕੇ ਵੀ ਆਖ ਕੇ ਸੁਣਾ ਕੇ ਵੀ ਕੋਈ ਸੁਣਾਉਂਦੇ ਨਹੀਂ ਆਖ ਕੇ, ਪਰ ਨਹੀਂ ਕਿਹਾ ਜਾ ਸਕਦਾ ਨਾ ਬੋਲ ਕੇ, ਬੋਲਣ ਤੋਂ ਅਬੋਲ ਹੀ ਹੋਣਾ ਪਊਗਾ, ਨਹੀਂ ਮੈਂ ਹੋਰ ਵੱਧ ਨਹੀਂ ਬੋਲਿਆ ਗਿਆ, ਇੰਨਾ ਕੁ ਤਾਂ ਮੈਂ ਬੋਲ ਦਿੱਤਾ, ਹੋਰ ਅੱਗੇ ਨਹੀਂ ਬੋਲ ਸਕਦੇ, ਕੀ ਪਰੇ ਬੋਲਾਂਗੇ, ਸੁਣ ਲਿਆ ਜੀ ਇੰਨਾ ਕੁ ਤਾਂ ਮੈਂ ਹੋਰ ਇਦੋਂ ਵੱਧ ਹੋਰ ਕੀ ਸੁਣਾਂਗੇ, ਆਖਿਆ ਨਹੀਂ ਜਾ ਸਕਦਾ, ਕਹਿ ਨਹੀਂ ਜਾ ਸਕਦਾ, ਸੁਣਿਆ ਹੀ ਨਹੀਂ ਜਾ ਸਕਦਾ।
ਅਗਮ ਥਾਹ ਅਗਾਧ ਬੋਧ,
ਉਹ ਜਿਹੜਾ ਫਿਰ ਆਤਮਾ ਨਾ, ਉਹ ਅਗਮ ਹੈ ਬਾਈ, ਕੱਲ੍ਹ ਵੀ ਆਤਮਾ ਦੀ ਗੱਲ ਚੱਲੀ ਸੀ ਨਾ, ਉਸੇ ਦੀ ਵਿਆਖਿਆ ਹੋ ਰਹੀ ਹੈ, ਅਤੇ ਉਹ ਅਗਮ ਹੈ ਬਾਈ, ਮਨ ਦੀ ਉੱਥੇ ਪਹੁੰਚ ਨਹੀਂ ਹੈ। ਦੇਖੋ ਤਿੰਨ ਚਾਰ ਇੰਦਰੀਆਂ ਦੀ ਗੱਲ ਉੱਪਰ ਕਰਤੀ ਨਾ, ਅੱਖਾਂ ਨਾਲ ਵੇਖਣ ਦਾ ਵਿਸ਼ਾ ਨਹੀਂ ਉਹ, ਬੋਲ ਕੇ ਬਾਣੀ ਦਾ ਵਿਸ਼ਾ ਨਹੀਂ ਉਹ, ਜੀਵ ਦਾ ਵਿਸ਼ਾ ਨਹੀਂ, ਜੀਵ ਗਿਆਨ ਇੰਦਰੀ ਆ ਗਿਆ, ਕੰਨ ਵੀ ਗਿਆਨ ਇੰਦਰੀ ਨੇ, ਕੰਨਾਂ ਰਾਹੀਂ ਉਹਨੂੰ ਪੂਰਾ ਸੁਣਿਆ ਨਹੀਂ ਜਾ ਸਕਦਾ। ਇਸ ਕਰਕੇ ਉਹ ਆਤਮਾ ਜਿਹੜਾ ਹੈ ਅਗਮ ਹੈ, ਮਨ ਦੀ ਪਹੁੰਚ ਤੋਂ ਪਰੇ ਹੈ, ਅਥਾਹ ਹੈ ਬਹੁਤ, ਅਗਾਧ ਬੜਾ ਡੂੰਘਾ ਹੈ, ਉਹਦਾ ਜਿਹੜਾ ਬੋਧ ਹੈ ਉਹਦਾ ਗਿਆਨ, ਅੰਤ ਨਾ ਪਾਰਾ,
ਅੰਤ ਨਾ ਪਾਰਾ,
ਅੰਤ ਨਾ ਪਾਰਾ,
ਪਾਰਾ ਵਾਰ ਨਾ ਪਾਇਆ,
ਉਹਦਾ ਅੰਤ ਨਹੀਂ, ਉਰਲੇ ਪਾਲੇ ਕਿਨਾਰੇ ਦਾ ਕੋਈ ਦੱਸਿਆ ਨਹੀਂ ਜਾ ਸਕਦਾ।
ਕੁਦਰਤ ਕੀਮ ਨਾ ਜਾਣੀ ਹੈ,
ਸੇ ਕੀਮ ਨਾਮ ਕੀਮਤ ਦਾ, ਉਸ ਕੁਦਰਤ ਦੀ ਕੀਮਤ ਨਹੀਂ ਜਾਣੀ ਜਾ ਸਕਦੀ।
ਕੇਵਲ ਦਾਦਰ ਕਿਤ ਘਰ ਆਇਆ,
ਦਾਦਰ ਨਹੀਂ ਇੱਥੇ ਕਾਦਰ ਕਰ ਲਿਓ, ਦਾਦਿਆਂ ਦੇ ਘਰੇ ਨਹੀਂ ਆਇਆ, ਕਾਦਰ ਪਾਠ ਠੀਕ ਕਰ ਲਓ, ਉੱਥੇ ਦਾਦਰ ਹੋਣਾ, ਦਾਦਰ ਤੇ ਡੱਡੂ ਹੈ, ਡੱਡੂ ਕਿਹੜੇ ਘਰ ਆਇਆ,
ਦਾਦਰ ਹੀ
ਹੈ, ਕਿੱਡਾ ਕੁ ਵੱਡਾ ਡੱਡੂ ਆ, ਤਾਂ ਝੱਟ ਦੱਸਣਗੇ ਨਿਆਣੇ ਦੱਸ ਦੇਣਗੇ, ਉੱਥੋਂ ਡੱਡੂ ਇੰਨਾ ਕੁ ਹੁੰਦਾ ਜੀ, ਉਹ ਕਾਦਰ ਹੈ ਉਹ ਦਾਦਰ ਨੇ, ਦਾਦਰ ਡੱਡੂ। ਚਲੋ ਪੜ੍ਹੋ ਇਹਨੂੰ ਦੁਬਾਰਾ ਸ਼ੁੱਧ ਕਰਕੇ, ਕੁਦਰਤ ਕੀਮ ਨਾ ਜਾਣੀ ਹੈ,
ਕੁਦਰਤ ਕੀਮ ਨਾ ਜਾਣੀ ਹੈ,
ਕੇਵਲ ਕਾਦਰ ਕਿਤ ਘਰ ਆਇਆ,
ਕੇਵਲ ਕਾਦਰ ਕਿਤ ਘਰ ਆਇਆ,
ਉਹਦੀ ਕੁਦਰਤ ਦੀ ਕੀਮ ਨਹੀਂ ਜਾਣੀ ਜਾਂਦੀ, ਕੇਵਲ ਕਾਦਰ ਕਿੱਡਾ ਕੁ ਵੱਡਾ ਫਿਰ ਕਾਦਰ ਹੈ, ਜਦੋਂ ਕੁਦਰਤ ਦੀ ਉਹ ਕੀਮ ਨਹੀਂ ਜਾਣੀ ਗਈ, ਅਤੇ ਕਾਦਰ ਨੂੰ ਕੌਣ ਜਾਣੇਗਾ ਕਿੱਡਾ ਕੁ ਵੱਡਾ ਹੈ। ਅੱਗੇ ਸਵਾਲ ਫਿਰ ਆ ਗਿਆ, ਕਿਤ ਘਰ ਆਇਆ ਜੀ? ਫਿਰ ਦੱਸੋ ਜਿਹੜਾ ਐਡਾ ਵੱਡਾ ਹੈ ਉਹ ਕਿਹੜੇ ਘਰ ਵਿੱਚ ਆਇਆ ਹੋਇਆ ਹੈ, ਉਹਦਾ ਘਰ ਕਿਹੜਾ ਹੈ? ਉਹ ਅੱਗੇ ਦੱਸਣਗੇ, ਅਗਲੀ ਪੰਕਤੀ 'ਚ ਉੱਤਰ ਦੇ ਦੇਣਗੇ। ਆ ਹੈ ਉਹਦਾ ਘਰ ਦੱਸਣਗੇ।
ਗੁਰਮੁਖ ਸੁਖ ਪਾਲ ਸਾਧ ਸੰਗ,
ਆ ਉਹਦਾ ਘਰ ਹੈ, ਜਿਹੜੀ ਸਾਧ ਸੰਗ ਹੈ ਨਾ ਗੁਰਮੁਖਾਂ ਦੀ, ਅਤੇ ਜਿੱਥੋਂ ਸੁੱਖ ਫਲ ਦੀ ਪ੍ਰਾਪਤੀ ਹੁੰਦੀ ਹੈ, ਇਹ ਉਹ ਵਾਹਿਗੁਰੂ ਦਾ ਘਰ ਹੈ। ਰੱਬ ਜੀ ਵਸਾਇਆ ਸਾਧ ਕੀ ਰਸਨਾ,
ਸ਼ਬਦ ਸੁਰਤ ਲਿਵ ਅਲੱਖ ਲਿਖਾਇਆ,
ਸ਼ਬਦ ਦੀ ਸੁਰਤ ਵੇਖੇ ਲਿਵ ਵਿੱਚ ਜੁੜ ਕੇ, ਫਿਰ ਉਹਨਾਂ ਨੇ ਜਾਣ ਲਿਆ ਵੀ ਸਤਸੰਗ 'ਚ ਇੱਥੇ ਬੈਠਾ ਵਾਹਿਗੁਰੂ, ਅਲੱਖ ਲਿਖਾਇਆ, ਅਲੱਖ ਨੂੰ ਜਾਣ ਲਿਆ ਉੱਥੇ ਕਿ ਇੱਥੇ ਹੀ ਹੈ ਜੀ ਉਹਦਾ ਵਾਸ, ਹੋਰ ਨਹੀਂ ਕਿਤੇ।
ਪ੍ਰੇਮ ਪਿਆਲਾ ਅਜਰ ਅਜਰਾਇਆ,
ਫਿਰ ਉਹਨਾਂ ਨੇ ਪ੍ਰੇਮ ਦਾ ਪਿਆਲਾ ਪੀਤਾ, ਪੀ ਕੇ ਫਿਰ ਜਿਹੜਾ ਸੀ ਅਜਰ ਜਰ ਲਿਆ, ਉਹ ਪੀ ਕੇ ਦਿਖਾਇਆ ਨਹੀਂ। ਦੇਖੋ ਨਾ ਸ਼ਰਾਬੀ ਪੀ ਲੈਂਦੇ ਨੇ ਇੱਕ ਪਿਆਲਾ, ਫਿਰ ਦਿਖਾਉਂਦੇ ਨਹੀਂ, ਪਹਿਲਾਂ ਘਰਦਿਆਂ ਨੂੰ ਦਿਖਾਉਣਗੇ, ਘਰ ਵਾਲੀ ਨੂੰ ਦਿਖਾਉਣਗੇ, ਉਹਦੇ ਦੁਆਲੇ ਹੋਣਗੇ, ਨਿਆਣਿਆਂ ਨੂੰ ਹੋਰ ਭਾਂਡੇ ਭੰਨਣਗੇ, ਗਾਂਢੀਆਂ ਗੁਆਂਢੀਆਂ ਨੂੰ ਦਿਖਾਉਣਗੇ ਮੈਂ ਪੀਤੀ ਅੱਜ, ਖੜਾਉਂਦੇ ਆ ਨਾ ਪੀ ਕੇ, ਇਹ ਖੜਾਉਂਦੇ ਨਹੀਂ ਹੈਗੇ, ਇਹ ਉਹਨੂੰ ਜਰ ਲੈਂਦੇ ਨੇ ਪੀ ਕੇ। ਅਮਲੀ ਵੀ ਦਿਖਾਊਗਾ ਆਪਣੀ, ਅਮਲ ਜਿਹੜਾ ਸਕਿਆ ਹੋਇਆ ਰਗਾਂ 'ਚ ਬੋਲਦੀ ਦਿਖਾਊ, ਘੋਟ ਘੋਟ ਕੇ ਬੋਲੂ, ਇਸ ਕਰਕੇ ਇਹ ਨਹੀਂ ਦਿਖਾਉਂਦੇ। ਇਹ ਪੀਂਦੇ ਨੇ ਜ਼ਰੂਰ ਪਿਆਰ ਦਾ ਪ੍ਰੇਮ ਦਾ ਪਿਆਲਾ, ਤ੍ਰਿਪਤ ਹੋ ਜਾਂਦੇ ਨੇ, ਮਸਤੀ ਚੜ੍ਹ ਜਾਂਦੀ ਹੈ, ਪਰ ਅਜਰ ਨੂੰ ਜਰ ਲੈਂਦੇ ਨੇ।
ਸਾਧ ਸ਼ਬਦ ਹੋ ਬਾਹਰ ਅਕਥ ਕਥਾ ਕਿਉਂ ਜਿਹ ਬਾ ਜਾਣ,
ਦੇਖਣਾ ਸਾਰੇ ਇੰਦਰਾਂ ਤੋਂ ਤਦੇ ਕਿਹਾ ਨਾ ਉਹ ਗੋਚਰ ਹੈ, ਪਹਿਲਾਂ ਇੰਦਰਾ ਆ ਗਿਆ ਸਾਧ ਹੋ, ਸਾਧ ਕਿਹੜਾ ਇੰਦਰਾ ਲੈਂਦਾ ਸਵਾਦ, ਜੀਵ, ਇਸ ਕਰਕੇ ਜੀਵ ਦੇ ਵੀ ਵਿਸ਼ੇ ਨਹੀਂ ਹੈ ਉਹਦੇ ਵਿਸ਼ੇ ਹੈ। ਸ਼ਬਦ ਹੋ, ਸ਼ਬਦ ਕਿਹੜੀ ਚੀਜ਼ ਸੁਣਦੀ ਹੈ, ਕੰਨ, ਅਤੇ ਕੰਨਾਂ ਦੇ ਵੀ ਵਿਸ਼ੇ ਨਹੀਂ, ਅਤੇ ਇਹਨਾਂ ਤੋਂ ਬਾਹਰ ਹੈ। ਤਦੇ ਉਹਨੂੰ ਕੀ ਕਿਹਾ, ਗੋਚਰ ਕਿਹਾ, ਤਾਂ ਹੀ ਉਹਨੂੰ ਕਹਿ ਦਿੱਤਾ ਤੇ ਕਥ ਕਥਾ, ਕਿਹੜੀ ਜੀਵ ਹੈ ਜਿਹੜੀ ਉਹਦੀ ਕਥਾ ਕਰੇਗੀ, ਹਾਂ, ਅਤੇ ਕਿਹੜਾ ਸ਼ਬਦ ਹੈ ਜਿਹੜਾ ਕੰਨਾਂ ਰਾਹੀਂ ਸੁਣ ਲਿਆ ਜਾਵੇਗਾ ਕਿ ਦੱਸ ਦੇਵੇ ਵੀ, ਕਿਉਂ ਜੇਬਾ ਜਾਣੇ, ਜਾਣ ਨਹੀਂ ਸਕਦੀ ਜੇਬਾ, ਬੋਲ ਕੇ ਦੱਸ ਨਹੀਂ ਸਕਦੀ, ਸ਼ਬਦਾਂ ਦੇ ਵਿਸ਼ੇ ਨਹੀਂ ਅਤੇ ਸਵਾਦਾਂ ਦੇ ਵਿਸ਼ੇ ਨਹੀਂ।
ਉਸਤਤ ਨਿੰਦਾ ਬਾਹਰ ਆ,
ਸੋ ਜੀਵ ਜਿਹੜੀ ਹੈ ਕਿੰਨੀ ਕੁਛ ਕਰੇਗੀ, ਕਿੰਨੀ ਕੁਛ ਨਿੰਦਿਆ ਕਰ ਲਵੇਗੀ, ਇਸ ਕਰਕੇ ਇਸ ਤੋਂ ਵੀ ਬਾਹਰ ਆ ਹੈ, ਸਮਗਰ ਨਹੀਂ ਕਹਿ ਸਕਦੇ। ਕਥਨੀ
ਕਥਨੀ ਬਦਨੀ ਵਿੱਚ ਨਾ ਆਉਣਾ,
ਬਦਨੀ ਹੁੰਦਾ ਮੁੱਖ, ਜਾਂ ਬਦਨੀ ਨਾਮ ਕਵਿਸਰੀਆਂ ਦਾ ਵੀ ਹੁੰਦਾ, ਕਥਨੀ ਕਥਾ ਕਰਨ ਵਾਲਿਆਂ ਤੋਂ ਵੀ ਭਾਈ ਉਹਨਾਂ ਦੇ ਅੰਦਰ ਨਹੀਂ ਆ ਸਕਿਆ, ਕਥਨ 'ਚ ਕਵਿਸਰੀ ਕਰਨ ਵਾਲਿਆਂ ਦੇ ਵੀ ਕਥਨ ਵਿੱਚ ਨਹੀਂ ਆ ਸਕਿਆ, ਕਵਿਸਰੀਆਂ ਦੇ ਕਵੀ ਲੋਕ ਬਹੁਤ ਕਥਨ ਕਰ ਗਏ ਨੇ ਉਹਦੀ ਮਹਿਮਾ ਨੂੰ, ਪਰ ਸਮਗਰ ਨਹੀਂ ਕਿਹਾ ਗਿਆ।
ਗੰਧ ਸਪਰਸ਼ ਅਗੋਚਰਾ,
ਹੁਣ ਦੇਖੋ ਹੋਰ ਇੰਦਰੇ ਆ ਗਏ ਗਿਆਨ ਇੰਦਰੇ, ਗੰਧ ਕਿਹੜਾ ਇੰਦਰਾ ਲੈਂਦਾ ਹੈ, ਨੱਕ, ਸੋ ਨੱਕ ਦੇ ਵੀ ਵਿਸ਼ੇ ਹੈ, ਵਾਸਨਾ ਨਾਲ ਦੱਸ ਨਹੀਂ ਸਕਦਾ ਲੈ ਕੇ ਵੀ ਇੱਦਾਂ ਦੀ ਉਹਦੀ ਸੁਗੰਧੀ ਹੈ ਜੀ, ਉਹਦੇ ਵਿਸ਼ੇ ਹੈ। ਸਪਰਸ਼ ਪੰਜਵਾਂ ਗਿਆਨ ਇੰਦਰਾ ਕਿਹੜਾ ਹੈ, ਸਪਰਸ਼ ਚਮੜੀ, ਅਤੇ ਚਮੜੀ ਵੀ ਸਪਰਸ਼ ਜਿਹੜੀ ਆ ਕਰਕੇ ਨਹੀਂ ਦੱਸ ਸਕਦੀ, ਉਹ ਤੱਤਾ ਕਿ ਠੰਡਾ ਹੈ, ਕਿਉਂ ਜਿਹਾ ਉਹ, ਇਸ ਲਈ ਤਾਂ ਉਹਨੂੰ ਕੀ ਕਿਹਾ, ਅਗੋਚਰਾ, ਤਾਂ ਅਗੋਚਰ ਹੈ ਉਹ। ਫਿਰ ਨਾਸ ਸਾਸ ਹੈਰਤ ਹੈਰਾਣਾ,
ਨਾਸ ਸਾਸ ਹੈਰਤ ਹੈਰਾਣਾ,
ਸਾਸਾਂ ਜਿਹੜਾ ਸੀ ਸਾਸ ਤੋਂ ਵੀ ਉਹ ਨਾਸ ਮੈਨੇ ਰਹਿਤ ਹੈ, ਉਹ ਸਾਹ ਵੀ ਨਹੀਂ ਲੈਂਦਾ, ਕਦੇ ਦੱਸਿਆ ਵੀ ਆਤਮਾ ਸਾਹ ਲੈਂਦੀ ਆ, ਉਹਦੇ ਕਰਕੇ ਤਾਂ ਜੀਵ ਤਾਂ ਸਾਹ ਲੈਂਦੇ ਨੇ, ਉਹ ਆਪ ਸਵਾਸ ਰਹਿਤ ਹੈ, ਜੇ ਸਵਾਸ ਲੈਂਦੀ ਹੁੰਦੀ ਪ੍ਰਾਣ ਤਾਂ ਖਤਮ ਹੁੰਦੇ ਨੇ, ਫਿਰ ਆਤਮਾ ਵੀ ਖਤਮ ਹੋ ਜਾਂਦੀ, ਫਿਰ ਆਤਮਾ ਨੂੰ ਅਮਰ ਕਿਵੇਂ ਕਹਾਂਗੇ ਜੇ ਸਵਾਸ ਲੈਣ ਵਾਲੀ ਹੁੰਦੀ, ਸਵਾਸ ਲੈਣ ਵਾਲੀ ਹਰ ਵਸਤੂ ਜਿਹੜੀ ਹੈ ਨਾਸ ਹੋਵੇਗੀ, ਇਸ ਕਰਕੇ ਉਹ ਸਵਾਸਾਂ ਤੋਂ ਵੀ ਰਹਿਤ ਹੈ। ਕਿੱਥੇ ਨਾਸ ਮਾਸ ਲਿਖਿਆ,
ਸਾਸ ਹੈ ਜੀ, ਸਾਡੇ ਕੋਲ ਸਾਸ ਹੈ ਜੀ,
ਨਹੀਂ ਇੱਕ ਮੈਂ
ਤੁਹਾਡੇ ਮਾਸ ਲਿਖਿਆ,
ਜਿਹਦੇ ਥੋਂ ਮਾਸ ਲਿਖਿਆ, ਅੱਛਾ ਉੱਥੇ ਸਾਸ ਕਰੋ, ਨਾਸ ਸਾਸ ਕਰੋ ਜੀ, ਹੈਰਤ ਪਾਠ ਕਰੋ, ਹੈਰਤ ਨਹੀਂ ਹੈਰਤ ਪੂਰਨ, ਹੈਰਤ ਹੁੰਦੀ ਹੈਰਾਨਗੀ ਅਸ਼ਚਰਜਤਾ, ਅਤੇ ਇਸ ਕਰਕੇ ਉਹਦੀ ਹਰ ਗੱਲ ਜਿਹੜੀ ਆ ਬਸ ਇਹੀ ਕਹਿਣੀ ਪਵੇਗੀ ਅਸ਼ਚਰਜ ਹੈ ਜੀ, ਅਸ਼ਚਰਜ ਉਹਨੂੰ ਕਹਿੰਦੇ ਜਿੱਥੇ ਕਥਨ ਨਾ ਹੋਵੇ, ਕੋਈ ਕਵਿਸਰੀ ਨਾ ਹੋ ਸਕੇ, ਕਥਨ ਨਾ ਹੋ ਸਕੇ, ਉਹਨੂੰ ਕਹਿੰਦੇ ਨੇ ਹੈਰਾਨਗੀ, ਹੈਰਤ, ਹੈਰਤ ਹੈਰਾਨ ਹੈ, ਅਸ਼ਚਰਜ ਤੋਂ ਅਸ਼ਚਰਜ ਹੈ। ਬੁੱਧੀ ਹੈਰਾਨ ਹੁੰਦੀ ਵੀ ਸਵਾਸ, ਇਹੋ ਜਿਹੀਆਂ ਚੀਜ਼ਾਂ ਵੇਖ ਹੈਰਾਨ ਤਾਂ ਹੋ ਰਹੇ ਨੇ, ਪਰ ਇਹਨਾਂ ਦੇ ਵਿਸ਼ੇ ਨਹੀਂ ਆਇਆ ਉਹ।
ਵਰਣ
ਜੇ ਕਹੋ ਹੈਰਾਨਗੀ ਕਿਸ ਗੱਲ ਦੀ ਹੈ, ਸਵਾਸਾਂ ਦੀ ਹੈਰਾਨਗੀ ਹੈ। ਲੈ ਜਾਓ ਪੈਸੇ ਕਰੋੜਾਂ ਰੁਪਈਆ ਇਕੱਠਾ ਕਰਕੇ, ਆ ਮੇਰੇ ਜੀ ਪਿਓ ਦੇ ਸਵਾਸ ਮੁੱਕਣ ਵਾਲੇ ਨੇ, ਇੱਥੋਂ ਦੇ ਦਿਓ ਜੀ, ਮਤਲਬ ਥੋੜ੍ਹੇ ਦੁਕਾਨਦਾਰ ਨੂੰ ਕਹਿ ਦਿਓ ਜਿਹੜਾ ਅਸੀਂ ਸੁਪਰ ਸਟੋਰ 'ਤੇ ਜਾ ਕੇ ਦੇਣ ਲੱਗਾ ਕੋਈ। ਇਸ ਕਰਕੇ ਇਹ ਗੱਲ ਹੈਰਾਨ ਕਰਨ ਵਾਲੀ ਹੈ। ਹਾਂਜੀ, ਇਹ ਨਹੀਂ ਮਿਲਦੇ।
ਵਰਣੋ ਚਿਹਣੋ ਬਾਹਰਾ ਦ੍ਰਿਸ਼ਟ ਅਦ੍ਰਿਸ਼ਟ ਨਾ ਧਿਆਨ ਧਿਆਣੇ,
ਪੈਰ ਚੜਾ ਰਹੇ ਨੇ ਦਦੇ ਦੇ ਅਤੇ ਦ੍ਰਿਸ਼ਟ ਅਦ੍ਰਿਸ਼ਟ ਹੋਣਾ। ਵਰਣੋ ਚਿਹਨੋ ਬਾਹਰਾ ਦ੍ਰਿਸ਼ਟ ਅਦ੍ਰਿਸ਼ਟ ਨਾ ਧਿਆਨ ਧਿਆਣੇ, ਨੰਨਾ ਇੱਥੇ ਦੇਹੜੀ ਦੀਪਕ ਹੈ ਅਤੇ ਬਾਈ ਉਹਦਾ ਵਰਨ ਕੋਈ ਨਹੀਂ। ਵਰਨ ਨਾਮ ਰੰਗ ਕਿ ਕਿਉਂ ਦਾ ਰੰਗ ਦੱਸਾਂਗੇ, ਜਾਂ ਕਿਹੜੇ ਵਰਨ ਦਾ ਕਹਾਂਗੇ, ਖੱਤਰੀ ਆ ਕਿ ਸ਼ੂਦਰ ਆ ਕਿ ਵੈਸਾ ਰੱਬ, ਜਾਂ ਜਿਹੜਾ ਆਤਮਾ ਵਾ ਉਹਦੀ ਕਿਹੜੀ ਜਾਤੀ ਵਰਨ ਕਹਾਂਗੇ। ਵਰਨਾ ਤੋਂ ਰਹਿਤ, ਰੰਗ ਤੋਂ ਵੀ ਰਹਿਤ, ਚਿਹਨ ਉਹਦਾ ਚਿਹਨ ਚੱਕਰ ਕੋਈ ਨਹੀਂ। ਹੱਥ ਦੀਆਂ ਲਿਖੀ ਨਾ ਆਪਣੇ ਚਿਹਨ ਚੱਕਰ ਨੇ। ਕਲਗੀਧਰ ਜੀ ਨੇ ਵੀ ਇਸ ਗੱਲ ਦੀ ਵਿਆਖਿਆ ਕੀਤੀ ਹੈ ਪਹਿਲੀ ਪੌੜੀ 'ਚ, ਜਾਪ ਸਾਹਿਬ ਦੀ, ਚੱਕਰ ਚਿਹਨਾਰ ਵਰਨ ਜਾਤ। ਸੋ ਉੱਥੇ ਕਹਿ ਦਾ ਕੋਈ ਚੱਕਰ ਨਹੀਂ, ਕੋਈ ਚਿਹਨ ਨਹੀਂ। ਚੱਕਰ ਚਿਹਨ ਬਣ ਜਾ ਤਰ ਪਾਤ ਨਹਿਨ ਜੇਹ, ਰੂਪ ਰੰਗ ਰੇਖ ਪੇਕੂ ਕਹਿ ਨਾ ਸਕਤ ਕੇਹ, ਅਚਲ ਮੂਰਤ ਅਨੁਪਾਉ ਪ੍ਰਕਾਸ਼ਮ ਤੋਜ ਕਹਿਜੈ, ਕੋਟ ਇੰਦਰਾਨ ਸਾਹਿਬ ਸਹਾਨ ਗਣਿਜੈ, ਤ੍ਰਿਪਾਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬੰਤਨ ਕਹਤ ਤੁਹ ਸਰਵਨਾਮ, ਕਥੈ ਕਵਨ ਕਰਮ ਨਾਮ ਵਰਣਤ ਸੁਮਾ। ਸੋ ਇਸ ਕਰਕੇ ਚਿਹਨ ਉਹਦਾ ਕੋਈ ਨਹੀਂ ਭਾਈ, ਬਾਹਰਾ ਇਹਨਾਂ ਤੋਂ ਚਿਹਨਾਂ ਤੋਂ ਫਿਰ ਦ੍ਰਿਸ਼ਟੀ ਨਹੀਂ ਆਉਂਦਾ। ਉਹ ਦ੍ਰਿਸ਼ਟ ਨਾਮ ਅੱਖਾਂ, ਅੱਖਾਂ ਉਹਨੂੰ ਦੇਖ ਨਹੀਂ ਸਕਦੀਆਂ ਕਿਉਂਕਿ ਉਹ ਅਦ੍ਰਿਸ਼ਟ ਹੈ। ਧਿਆਨ ਧਿੰਗਾਣਾ, ਧਿਆਨ ਦੇ ਧੱਕੇ 'ਚ ਨਹੀਂ ਚੜ੍ਹਦਾ, ਧਿਕਾਣਾ ਮੇਰੇ ਧੱਕਾ।
ਅੱਗੇ ਅਲੰਬ ਅਵਲੰਬ ਵਾਣ ਤਰ
ਵਿਣ ਵਿਣ
ਅਲੰਬ ਅਵਲੰਬ ਵਿਣ
ਹਾਂ
ਧਰਤ ਆਗਾਸ਼ ਨਿਵਾਸ ਵਡਾਣਾ।
ਹਾਂਜੀ ਪੜ੍ਹੋ ਸਾਰੇ।
ਅਵਲੰਬ ਵਿਣ
ਬਹੁਤ ਨਿਵਾਸ ਆਕਾਸ਼ ਆਈ ਹੈ, ਪਤਾ ਨਹੀਂ ਕਿਹੜੇ ਆਕਾਸ਼ ਚੋਂ ਬੋਲੇ।
ਆਕਾਸ਼
ਆਕਾਸ਼ ਹੈ, ਕੁਝ ਹੋਰ ਹੈ
ਆਕਾਸ਼,
ਫਿਰ ਕਾਹਨੂੰ ਆਕਾਸ਼ ਕਹਿਤਾ। ਨਿਰਾਲੰਬ ਅਲੰਬ ਵਿਣ ਧਰਤ ਆਕਾਸ਼ ਨਿਵਾਸ ਵਿਡਾਣੇ। ਹੋਰ ਪੜ੍ਹ ਲਓ ਇੱਕ ਵਾਰੀ। ਨਿਰਾਲੰਬ ਹੁੰਦਾ ਹੈ ਆਸਰੇ ਰਹਿਤ, ਅਵਲੰਬ ਵੀ ਇਹੋ ਹੀ ਅਰਥ ਹੈ, ਆਸਰੇ ਰਹਿਤ। ਦੋਏ ਕਿੱਥੋਂ ਕਿਉਂ ਆ ਗਏ, ਕਿਉਂ ਅੱਗੇ ਦੋ ਚੀਜ਼ਾਂ ਪਈਆਂ ਨੇ, ਇੱਕ ਧਰਤੀ ਹੈ ਇੱਕ ਆਕਾਸ਼ ਹੈ, ਉਹਨਾਂ ਨਾਲ ਲੱਗਣਗੇ ਇੱਕ ਇੱਕ ਕਰਕੇ। ਨਿਰਾਸਰੇ ਹੋ ਕੇ ਧਰਤੀ ਵਿਖੇ ਜਿਹੜਾ ਸੀ ਭਾਈ ਉਹਦੇ ਵਿੱਚ ਬੈਠਾ ਹੋਇਆ, ਅਤੇ ਆਕਾਸ਼ ਵਿਖੇ ਵੀ ਜਿਹੜਾ ਸੀ ਨਿਰੰਤਰ ਇੱਕ ਵਾਸਾ ਕਰ ਰਿਹਾ, ਉੱਥੇ ਵੀ ਅਲੰਬ ਆਸਰੇ ਰਹਿਤ ਦੋਏ ਚੀਜ਼ਾਂ। ਧਰਤੀ ਕਿਹਦੇ ਆਸਰੇ ਹੈ, ਆਕਾਸ਼ ਕਿਹਦੇ ਆਸਰੇ ਹੈ, ਨਿਰਾਲੰਬ ਨੇ ਨਾ। ਇਸ ਕਰਕੇ ਆਪ ਉਹਨਾਂ ਨੂੰ ਆਸਰਾ ਤਾਂ ਦਿੰਦਾ ਹੈ, ਧਰਤੀ ਨੂੰ ਵੀ ਆਕਾਸ਼ ਨੂੰ ਵੀ ਉਹਦੇ ਆਸਰੇ ਖੜ੍ਹੇ ਨੇ, ਅਤੇ ਆਪ ਜਿਹੜਾ ਨਿਰਾਲੰਬ ਬੇਆਸਰੇ ਆ, ਇਹ ਨਹੀਂ ਕਿ ਧਰਤੀ ਦੇ ਆਸਰੇ 'ਤੇ ਹੈ। ਸੋ ਇਸ ਕਰਕੇ ਉਹ ਇੱਕ ਰਸ ਵਸ ਰਿਹਾ ਸਾਰਿਆਂ ਵਿੱਚ, ਕਿਸੇ ਦੇ ਆਸਰੇ 'ਚ ਨਹੀਂ ਹੈਗਾ, ਨਿਰਾਸਰਤ ਹੈ, ਆਸਰੇ ਤੋਂ ਰਹਿਤ ਹੈ। ਅਤੇ ਇਹ ਗੱਲ ਜਿਹੜੀ ਹੈ ਫਿਰ ਵੇਖੋ, ਐਸੀ ਜਿਹੜੀ ਹੈ ਉਹਦਾ ਨਿਵਾਸ ਜਿਹੜਾ ਹੈ ਵਿਡਾਣਾ ਚਰਜ ਕਰ ਰਿਹਾ ਹੈ, ਕਿਸੇ ਦੇ ਆਸਰੇ ਤੋਂ ਰਹਿਤ ਹੈ, ਨਿਰਾਲੰਬ ਹੈ।
ਸਾਧ ਸੰਗਤ ਸੱਚ ਖੰਡ ਹੈ, ਨਿਰੰਕਾਰ ਗੁਰ ਸ਼ਬਦ ਸਿਆਣੇ।
ਉਹਦਾ ਵਸ ਹੈ ਇੱਥੇ ਤਾਂ ਮੰਨਿਆ ਬਾਈ, ਜਿਹੜੀ ਸਾਧ ਸੰਗਤ ਹੈ ਉਹ ਸੱਚਖੰਡ ਉਹਦਾ ਵਾ, ਸੱਚਖੰਡ ਵਸਾ ਹੈ ਨਿਰੰਕਾਰ। ਸੋ ਇਸ ਕਰਕੇ ਸਾਧ ਸੰਗਤ ਉਹਦੀ ਸੱਚਖੰਡ ਹੈ, ਨਿਰੰਕਾਰ ਗੁਰ ਸ਼ਬਦ ਸਿਆਣੇ। ਜਿਹੜਾ ਉਹਦਾ ਨਿਰਗੁਣ ਰੂਪ ਹੈ ਨਾ, ਉਹ ਗੁਰੂ ਦੇ ਸ਼ਬਦ ਦੁਆਰਾ ਹੀ ਸੁਝਾਣ ਲਿਆ ਜਾਂਦਾ, ਪਹਿਚਾਣ ਲਿਆ ਜਾਂਦਾ।
ਨਿਰੰਕਾਰ ਦਾ ਨਿਰਗੁਣ ਹੋ ਗਿਆ।
ਹਾਂਜੀ, ਨਿਰਗੁਣ ਬ੍ਰਹਮ ਗੁਰਸ਼ਬਦ ਨਾਲ ਪਛਾਣ ਲਵਾਂਗੇ। ਗੁਰਸ਼ਬਦ ਹੀ ਜਿਹੜਾ ਹੈ ਨਿਰਗੁਣ ਰੂਪ ਹੈ, ਨਿਰਗੁਣ ਦੁਆਰਾ ਨਿਰਗੁਣ ਦੀ ਜਿਹੜੀ ਪਹਿਚਾਣ ਹੋਵੇਗੀ, ਸਰਗੁਣ ਦੁਆਰਾ ਸਰਗੁਣ ਦੀ ਹੋਵੇਗੀ। ਹਾਂਜੀ ਚਲੋ।
ਕੁਦਰਤ ਕਾਦਰ ਨੌ ਕੁਰਬਾਣਾ,
ਕੁਦਰਤ ਜਾਂ ਨੌ 'ਤੇ ਵੀ ਵਿਸ਼ਰਾਮ ਠੀਕ ਆ ਜਾਂਦਾ। ਕੁਦਰਤ ਕਾਦਰ ਨੌ ਕੁਰਬਾਨ ਹੈ, ਕੁਦਰਤ ਤੋਂ ਵੀ ਕੁਰਬਾਨ ਜਾਈਏ, ਕਾਦਰ ਤੋਂ ਵੀ ਕੁਰਬਾਨ ਜਾਈਏ, ਕੁਰਬਾਨ ਹੋਈਆਂ ਕੁਰਬਾਨ। ਹੋੜਾ ਕਨੌੜਾ ਤੁਹਾਡੇ ਕੋਲ ਸਾਰਿਆਂ ਕੋਲ ਹੋੜਾ ਵੀ ਹੈਗਾ ਬਿੰਦ ਵੀ ਨਾਲ ਹੈ ਪਰ ਤੁਹਾਨੂੰ ਪਛਾਣ ਹੈਗੀ ਕਨੌੜੇ ਹੋੜੇ ਕਨੌੜੇ ਦੀ ਕਿਤੇ ਹੋੜੇ ਨੂੰ ਕਨੌੜਾ ਕਹੀ ਜਾਂਦੇ ਹੁੰਦੇ ਉਹ ਵੀ ਕਨੌੜੇ ਲੈ ਲੈ ਉਹਦੇ ਕਲੱਤ ਜੀ ਵੱਧ ਹੁੰਦੀ ਆ ਕਨੌੜੇ ਦੇ ਫਿਰ ਉਹ ਹੈਗੀ ਆ ਫਿਰ ਤਾਂ ਹੋੜਾ ਦੋ ਲੱਤਾਂ ਵਾਲਾ ਹੈਗਾ ਕਿਸੇ ਕੋਲ ਹੈਗਾ ਹੈਗਾ ਚੱਲ ਹੁਣ ਡੰਡਾ ਹੋ ਗਿਆ ਠੀਕ ਹੈ ਚੱਲ ਦੋਹਾਂ ਅੱਠ ਉੱਥੇ ਜਾਂਦਾ ਹੈ ਆਹੋ ਚਲੋ ਜੀ
ਗੁਰਮੁਖ ਪੰਥ ਅਗੰਮ ਹੈ ਜਿਉਂ ਜਲ ਅੰਦਰ ਮੀਨ ਚਲੰਦਾ
ਹੁਣ ਭਾਈ ਜਿਹੜਾ ਗੁਰਮੁਖਾਂ ਦਾ ਰਸਤਾ ਹੈ ਨਾ ਜਿਵੇਂ ਅਕਾਲ ਪੁਰਖ ਵੀ ਅਗੰਮ ਹੈ ਨਾ ਉਹਦਾ ਮਾਰਗ ਵੀ ਜਿਹੜਾ ਗੁਰਮੁਖ ਮਾਰਗ ਹੈ ਇਹ ਵੀ ਹਰੇਕ ਦੀ ਗਮਤਾ ਵਿੱਚ ਨਹੀਂ ਆਉਂਦਾ ਹਰੇਕ ਦੇ ਅਨੁਭਵ ਵਿੱਚ ਨਹੀਂ ਆਉਣ ਵਾਲਾ ਬੜਾ ਗੰਮ ਮਾਰਗ ਹੈ ਜਣਾ ਖਣਾ ਨਹੀਂ ਤੁਰ ਸਕਦਾ ਜਿਉਂ ਜਲ ਅੰਦਰ ਮੀਨ ਚਲੰਦਾ
ਜਿਉਂ ਜਲ ਅੰਦਰ ਮੀਨ ਚਲੰਦਾ
ਮੀਨ ਨਾਮ ਮੱਛ ਦਾ ਹੈ ਮੀਨ ਜੇ ਔਂਕੜਨਾ ਹੁੰਦਾ ਨਾ ਫਿਰ ਮੱਛੀ ਦਾ ਅਰਥ ਹੋ ਜਾਂਦਾ ਮੀਨ ਦੇ ਨੰਨੇ ਨੂੰ ਔਂਕੜੇਗਾ ਹਾਂ ਤਾਂ ਹੀ ਮੱਛ ਦੇ ਅਰਥ ਵਿੱਚ ਜਿਵੇਂ ਮੱਛ ਪਾਣੀ 'ਤੇ ਤੁਰਿਆ ਜਾਂਦਾ ਨਾ ਕੋਈ ਰਸਤਾ ਦੱਸ ਦੂ ਵੀ ਉਹਦਾ ਕਿਹੜਾ ਰਾਹ ਹੈ ਕਿੱਥੇ ਉਹਦੀ ਕੋਈ ਡੰਡੀ ਬਣੀ ਆ ਕੋਈ ਪਹੀ ਬਣੀ ਆ ਕਿ ਪਹਾ ਬਣਿਆ ਕੋਈ ਸੜਕ ਬਣੀ ਹੈ ਅਤੇ ਨਹੀਂ ਨਾ ਜਿੱਥੋਂ ਦੀ ਲੰਘਦਾ ਨਾਲ ਨਾਲ ਰਸਤਾ ਮਿਲਦਾ ਚਲਿਆ ਜਾਂਦਾ ਇੱਦਾਂ ਦੇ ਸ਼ਬਦ ਨੂੰ ਨਾਮਦੇਵ ਜੀ ਨੇ ਵੀ ਗੁਜਰੀ ਰਾਗ ਵਿੱਚ ਇੱਦਾਂ ਇਸੇ ਵਚਨ ਦਾ ਲਿਆਂਦਾ ਹੈ ਉੱਥੇ ਉਹ ਲਿਖਦੇ ਨੇ ਮਲਾ ਲਾ ਲਾਛਾ ਪਾਰਮਲੋ ਪਰਮਲੀਓ ਬੈਠੋ ਰੀ ਆਈ ਆਪ ਕਿਨਾਂ ਨੇ ਪੇਖਿਓ ਕਵਲ ਜਾਣਿਆ ਰੀ ਬਾਈ ਕੌਣ ਕਹੇ ਕਿਨ ਬੁਝੀ ਯਾਰ ਮਈਆ ਆਕਲੋ ਰੀ ਬਾਈ ਅੱਗੇ ਕਹਿੰਦੇ ਨੇ ਜਿਉਂ ਆਕਾਸ਼ ਹੈ ਪੰਖ ਪੰਖੀਓ ਪੰਖੀਓ ਲੋ ਖੋਜ ਨਿਰਖਿਓ ਨਾ ਜਾਈ ਜਿਵੇਂ ਆਕਾਸ਼ ਵਿੱਚ ਪੰਖੀ ਉੱਡਦਾ ਜਾਂਦਾ ਹੈ ਉਹਦਾ ਰਸਤੇ ਦਾ ਪਤਾ ਲੱਗਦਾ ਵੀ ਕਿੱਦਾਂ ਕਿਹੜਾ ਰਸਤਾ ਗਿਆ ਉਹ ਅਤੇ ਅੱਗੇ ਕਿਹਾ ਜਿਉਂ ਜਲ ਮਾਝੋ ਮਾਸਲੋ ਮਾਰਗ ਖੋਜ ਮਾਰਗ ਪੇਖਣੋ ਨਾ ਜਾਈ ਜਲ ਵਿੱਚ ਮੱਛ ਤੁਰਿਆ ਜਾਂਦਾ ਉਹਦਾ ਮਾਰਗ ਵੇਖਿਆ ਨਹੀਂ ਜਾਂਦਾ ਫਿਰ ਜਿਉਂ ਆਕਾਸ਼ ਹੈ ਘਰੂ ਵੱਲੋ ਮ੍ਰਿਗ ਤਿਸਨਾ ਭਰਿਆ ਨਾਮੇ 'ਚ ਸਵਾਮੀ ਬੀਠ ਲਓ ਜਨ ਤਿੰਨ ਤਿੰਨੇ ਜਰਿਆ ਇਹ ਇਹੀ ਵਜਨ 'ਚ ਇੱਥੇ ਕਹਿ ਰਹੇ ਨੇ ਜਿਹੜਾ ਮੱਛ ਹੈ ਪਾਣੀ 'ਚ ਚੱਲਿਆ ਤੁਰਿਆ ਫਿਰਦਾ ਉਹਦੇ ਰਸਤੇ ਦੀ ਜਿਵੇਂ ਪਹਿਚਾਣ ਨਹੀਂ ਨਾ ਹੁੰਦੀ ਇਉਂ ਗੁਰੂ ਮਾਰਗ ਐਸਾ ਹੀ ਹੈ ਭਾਈ ਹਾਂਜੀ ਪਹਿਚਾਣ ਤੋਂ ਪਰੇ ਆ ਅੱਗੇ
ਗੁਰਮੁਖ ਖੋਜ ਅਲੱਖ ਹੈ ਜਿਉਂ ਪੰਖੀ ਆਗਾਸ ਉੜੰਦਾ
ਪੰਛੀ ਦੀ ਵੀ ਆ ਗਈ ਗੱਲ ਉੱਥੇ ਨਾਮ ਦੇ ਜਿਉਂ ਆਕਾਸ਼ ਪੰਖੀ ਵੱਲੋ ਖੋਜ ਨਿਰਖਿਓ ਨਾ ਜਾਈ ਇੱਥੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜਿਉਂ ਪੰਖੀ ਆਗਾਸ ਉਡੰਦਾ ਗੁਰਮੁਖ ਖੋਜ ਅਲੱਖ ਹੈ ਇਵੇਂ ਗੁਰਮੁਖਾਂ ਦਾ ਖੋਜ ਜਿਹੜਾ ਨਾ ਮਾਰਗ ਦਾ ਜਿੱਦਾਂ ਗੁਰਮੁਖਾਂ ਦਾ ਜਿਹੜਾ ਅਨੁਭਵ ਹੈ ਉਹ ਲਿਖਿਆ ਨਹੀਂ ਜਾ ਸਕਦਾ ਜਿਵੇਂ ਪੰਖੀ ਆਕਾਸ਼ ਵਿੱਚ ਉੱਡਦਾ ਹੈ ਅਤੇ ਉਹ ਉੱਡਦੇ ਦੀ ਉਡਾਰੀ ਦਾ ਖੋਜ ਜਾਣਿਆ ਨਹੀਂ ਜਾ ਸਕਦਾ ਕਿਹੜੇ ਰਾਹ ਦੀ ਕੋਈ ਦੱਸ ਸਕਦਾ ਵੀ ਆਕਾਸ਼ ਵਿੱਚ ਉੱਡਦੇ ਦੀ ਆਪ ਰਸਤਾ ਜਿਹੜਾ ਦੇਖਿਆ ਜਾ ਸਕਦਾ ਅਦਿੱਖ ਹੈ ਸਿਉਂ ਗੁਰਮ ਮਾਰਗ ਵੀ ਪਾਈ ਇੱਦਾਂ ਲੱਖ ਹੀ ਹੈ
ਸਾਧ ਸੰਗਤ ਰਹਿਰਾਸ ਹੈ
ਸਾਧ ਸੰਗਤ ਇੱਕ ਸਿੱਧਾ ਰਸਤਾ ਬਣਾਇਆ ਮਹਾਰਾਜ ਜੀ ਨੇ ਰਹਿਰਾਸ ਇੱਥੇ ਰੌਰੀ ਤਾਂ ਦੇ ਅਰਥ 'ਚ ਨਹੀਂ ਸਿੱਧਾ ਰਸਤਾ ਹੈ
ਹਰ ਚੰਦੌਰੀ ਨਗਰ ਵਸੰਦਾ
ਹਰ ਚੰਦੌਰੀ ਨਗਰ ਵਸੰਦਾ ਸਾਧ ਸੰਗਤ ਰਸਤਾ ਸਿੱਧਾ ਹੈ ਜਿਹੜਾ ਸੰਸਾਰ ਹੈ ਉਹ ਹਰੀਚੰਦ ਦੀ ਨਗਰੀ ਜਿਵੇਂ ਕਲਪਤੇ ਮੰਨੀ ਹੈ ਆਕਾਸ਼ ਵਿੱਚ ਹੈ ਨਹੀਂ ਸੰਸਾਰ ਉੱਦਾਂ ਭਾਈ ਹੋਇਆ ਹੀ ਨਹੀਂ ਤਿੰਨੇ ਕਾਲ ਲੱਗਦਾ ਹੀ ਹੈ ਪ੍ਰਤੀਤ ਹੋ ਰਿਹਾ ਭਾਸਦਾ ਹੀ ਹੈ ਵਾਸਤੇ ਵਿੱਚ ਹੈ ਨਹੀਂ ਇਹ ਰਿਐਲਿਟੀ ਵਿੱਚ ਹੈ ਨਹੀਂ ਸੰਸਾਰ ਦ੍ਰਿਸ਼ਟੀ ਆਉਂਦਾ ਪ੍ਰਤੀਤ ਹੋ ਰਿਹਾ ਰੱਬ ਦੀ ਸਤਾ ਕਰਕੇ ਜਦੋਂ ਸਤਾ ਖਿੱਚ ਲਈ ਉਹਨੇ ਫਿਰ ਕਿੱਧਰ ਚੱਲ ਜਾਂਦਾ ਫਿਰ ਪ੍ਰਤੀਤੀ ਕਿੱਧਰ ਗਈ ਇਸ ਲਈ ਇਹ ਹਰੀਚੰਦ ਦੀ ਨਗਰੀ ਜਿਵੇਂ ਮੰਨੀ ਆਕਾਸ਼ ਵਿੱਚ ਹੈ ਨਹੀਂ ਐਵੇਂ ਮੰਨੀ ਹੋਈਆਂ ਮਨਾਉਤ ਹੈ ਸੰਸਾਰ ਵੀ ਭਾਈ ਮਨਾਉਤ ਹੀ ਹੈ ਆਪਾਂ ਮੰਨੀ ਜਾਂਦੇ ਵੀ ਹੈਗਾ ਕੋਈ ਸਾਰੀ ਜ਼ਿੰਦਗੀ ਇਸੇ ਚਲਾਤੀ ਚਲੋ ਜਿਹੜੀ ਹੋਈ ਉਹਨੀ ਚੀਜ਼
ਚਾਰ ਵਰਨ ਤੰਬੋਲ ਰਸ ਪਰਮ ਪਿਆਲਾ ਰੰਗ ਚੜੰਦਾ
ਫਿਰ ਗੁਰਮੁਖਾਂ ਦਾ ਸਾਧ ਸੰਗ 'ਚ ਭਾਈ ਇਹੋ ਜਿਹਾ ਚੋਹ ਚੂਹਾ ਲਾਲ ਰੰਗ ਚੜ ਜਾਂਦਾ ਹੈ ਜਿਵੇਂ ਚਾਰ ਚੀਜ਼ਾਂ ਇਕੱਠੀਆਂ ਹੋ ਕੇ ਰੰਗ ਗੂੜਾ ਰੰਗ ਬਣਾ ਦਿੰਦੀਆਂ ਨੇ ਇੱਕ ਤੰਬੋਲ ਪਾਨਾਂ ਦਾ ਪੱਤਾ ਇੱਕ ਪਾ ਦਿਓ ਕੱਥ ਅਤੇ ਇੱਕ ਪਾ ਦਿਓ ਚੂਨਾ ਸੁਪਾਰੀ ਜਦੋਂ ਚਾਰ ਚੀਜ਼ਾਂ ਪੈ ਕੇ ਕਿਹਾ ਜਿਹਾ ਰੰਗ ਬਣ ਜਾਂਦਾ ਰੰਗ ਫਿਰ ਲਾਲ ਚੂਹਾ, ਹਾਂਜੀ ਸੜਕਾਂ ਵੀ ਲਾਲ ਹੁੰਦੀਆਂ ਅਤੇ ਥੁੱਕ ਦਿੰਦੇ ਨੇ, ਇਹੋ ਜਿਹਾ ਲਾਲ ਰੰਗ ਬਣਾ ਦਿੰਦਾ। ਇਹ ਹੁਣ ਜਿਹੜਾ ਪ੍ਰੇਮ ਦਾ ਪਿਆਲਾ ਦਾ ਰੰਗ ਜਿਹੜਾ ਨਾ ਪਾਏ ਉੱਦਾਂ ਦਾ ਰੰਗ ਚੋ ਚੂਹਾ ਲਾਲ ਰੰਗ ਹੈ ਨਾਮ ਦਾ, ਹਾਂ ਪ੍ਰੇਮ ਦੇ ਪਿਆਲੇ ਦਾ।
ਸ਼ਬਦ ਸੁਰਤ ਲਿਵਲੀਨ ਹੋਏ ਚੰਦਨ ਵਾਸ ਨਿਵਾਸ ਕਰਨ ਦਾ,
ਜਦੋਂ ਸੁਰਤ ਸ਼ਬਦ ਵਿੱਚ ਲੱਗ ਗਈ, ਸ਼ਬਦ ਦੀ ਗਿਆਤ ਹੋਈ ਸੁਰਤ ਮੈਨੇ ਲਿਵ ਵਿੱਚ ਆਈ ਉਹਦੇ 'ਚ ਹੋ ਗਿਆ ਲੀਨ, ਫਿਰ ਚੰਦਨ ਵਾਸ ਨਿਵਾਸ ਕਰਨ ਦਾ,
ਚੰਦਨ ਵਾਸ ਨਿਵਾਸ ਕਰਨ ਦਾ,
ਫਿਰ ਚੰਦਨਾਂ ਦੀ ਚੰਦਨ ਦੀ ਵਾਸਨਾ ਦੇ ਨਿਵਾਸ ਆਪ ਵੀ ਕਰਦਾ ਕਰਨ ਦਾ ਕਰਦਾ, ਤਿੰਨ ਜੁਗਿਆਸ ਉਹਨੂੰ ਵੀ ਕਰਾ ਦਿੰਦਾ, ਉਹਨਾਂ ਨੂੰ ਵੀ ਚੰਦਨ ਬਣਾ ਦਿੰਦਾ, ਭਗਤੀ ਰੂਪੀ ਸੁਗੰਧੀ ਵਾਲਾ ਬਣਾ ਦਿੰਦਾ।
ਗਿਆਨ ਧਿਆਨ ਸਿਮਰਨ ਜੁਗਤ ਕੂੰਜ ਕੁਰਮ ਹੰਸ ਵੰਸ ਵਧੰਦਾ
ਵਧੰਦਾ
ਵਧਨ,
ਹਾਂ ਤਿੰਨ ਚੀਜ਼ਾਂ ਨੇ, ਇੱਕ ਗਿਆਨ ਹੈ, ਇੱਕ ਧਿਆਨ ਹੈ, ਇੱਕ ਸਿਮਰਨ ਹੈ, ਤਿੰਨ ਇਹਨਾਂ ਦੇ ਨਾਲ ਹੋ ਕੇ ਨੇ, ਇੱਕ ਕੂੰਜ ਹੈ, ਇੱਕ ਕੂਰਮ ਕੱਛੂ ਹੈ, ਇੱਕ ਹੰਸ ਹੈ, ਉਹਨਾਂ ਨਾਲ ਲੱਗ ਜਾਣਗੀਆਂ ਇਹ। ਹਾਂਜੀ ਧਿਆਨ ਕਿਹਦੇ ਵਰਗਾ, ਕੱਛੂ ਵਰਗਾ, ਕੱਛੂ ਧਿਆਨ ਨਾਲ ਆਂਡੇ ਪਾ ਆਂਡਿਆਂ 'ਚ ਧਿਆਨ ਰੱਖਦੀ ਹੈ, ਕੱਛੂ ਕੁੰਮੀ ਬੱਚੇ ਪਾਲ ਜਾਂਦੇ ਨੇ। ਸਿਮਰਨ ਕਿਹਦੇ ਵਰਗਾ, ਕੂੰਜ, ਹਾਂ ਸਕੂੰਜ ਸਿਮਰਨ ਕਰਦੀ ਹੈ ਬੱਚਿਆਂ ਦਾ ਪਾਲਣ ਪੋਸ਼ਣ, ਅਤੇ ਧਿਆਨ ਕਿਹਦੇ ਵਰਗਾ, ਹੰਸ ਵਰਗਾ। ਸੋ ਇਉਂ ਜਿਹੜਾ ਸੀ ਗਿਆਨ ਅਤੇ ਧਿਆਨ ਜਗਿਆਸੂ ਦਾ ਸਿਮਰਨ ਦੀ ਜੁਗਤੀ, ਕੂੰਜ ਅਤੇ ਕੱਛੂ ਅਤੇ ਹੰਸ ਵਰਗੀ, ਇਹਨਾਂ ਦੇ ਵਾਂਗ ਵਧਾਉਂਦੇ ਨੇ ਉਹ ਆਪਣੇ ਆਪ ਨੂੰ, ਜਿਵੇਂ ਆਪਣੇ ਮਨਸ ਨੂੰ ਵਧਾ ਦਿੰਦੇ ਨਾ ਧਿਆਨ ਕਰਕੇ, ਹੰਸ ਸਿਮਰਨ ਕਰਕੇ ਕੂੰਜ ਆਪਣੇ ਮਨਸ ਨੂੰ ਵਧਾ ਲੈਂਦੀ ਹੈ, ਇਵੇਂ ਜਿਹੜਾ ਸੀ ਅਤੇ ਧਿਆਨ ਕਰਕੇ ਕੱਛੂ ਜਿਹੜਾ ਆਪਣੇ ਆਂਡਿਆਂ ਵਿੱਚ ਧਿਆਨ ਕਰਕੇ ਆਪਣੇ ਵੰਸ਼ ਨੂੰ ਵਧਾ ਲੈਂਦਾ ਹੈ। ਇਹ ਗੁਰਮੁਖ ਪਿਆਰੇ ਵੀ ਭਾਈ ਸਿਮਰਨ ਕਰਕੇ ਧਿਆਨ ਕਰਕੇ ਵਾਹਿਗੁਰੂ ਦਾ ਅਤੇ ਗਿਆਨ ਦੀ ਪ੍ਰਾਪਤੀ ਕਰਕੇ ਆਪਣੀ ਵੰਸ਼ ਸਿੱਖਾਂ ਦੀ ਵਧਾਉਂਦੇ ਨੇ, ਹੋਰ ਸਿੱਖਾਂ ਨੂੰ ਪ੍ਰੇਰ ਲਿਆਉਂਦੇ ਨੇ, ਕਿੰਨੇ ਅੱਗੇ ਸਿੱਖ ਬਣਾਉਂਦੇ ਨੇ, ਇੱਕ ਸਿੱਖ ਪਰਿਵਾਰ ਇੱਕ ਸਿੱਖ ਸਮਾਜ ਬਣਾ ਲੈਂਦੇ ਨੇ, ਆਪਣੀ ਵੰਸ਼ ਨੂੰ ਵਧਾਉਂਦੇ ਨੇ। ਇਹਨਾਂ 'ਚ ਸਭ ਤੋਂ ਵੱਧ ਇਹਨਾਂ ਦੀ ਖੂਬੀ ਇਹ ਆ, ਜਿਹੜੇ ਈਸਾਈ ਲੋਕ ਨੇ ਦੁੱਖ ਕਿੰਨਾ ਘਰਾਂ ਘਰਾਂ 'ਚ ਜਾ ਕੇ ਆਪਣੇ ਮਨਸ ਵਧਾਉਣ ਦੀ ਗੱਲ ਕਰਦੇ ਨੇ, ਅਤੇ ਸਾਡਿਆਂ 'ਚ ਥੋੜ੍ਹੀ ਜਿਹੀ ਕਮੀ ਹੈਗੀ ਆ, ਬਣੇ ਹੋਇਆਂ ਵੀ ਡੇਗ ਦਿੰਦੇ ਨੇ, ਤੂੰ ਕਾਹਨੂੰ ਮਰ ਸਕ ਲਿਆ ਯਾਰ, ਚੰਗਾ ਚੰਗਾ ਭਲਾ ਪਿਆਲੇ ਦਾ ਸਾਂਝ ਸੀ, ਐਡਾ ਵੱਡਾ ਕਸ਼ਹਿਰਾ ਪਾ ਲਿਆ, ਕੀ ਕਰ ਲਿਆ ਤੂੰ, ਇਹ ਕਿਹੜੇ ਪੁੱਠੇ ਰਾਹ ਤੁਰ ਗਏ, ਹੈਂ ਹਾਂ ਪਰ ਆਪਣੇ ਨਾਲ ਵੱਧ ਫਿਰ ਹੋਇਆ ਨਾ, ਇਸ ਲਈ ਵਧਾਉਣਾ। ਮਹਾਂਪੁਰਖ ਕਿਆ ਕਹਿੰਦੇ, ਸੰਤ ਪੰਡਰਾਲੇ ਕਹਿੰਦੇ ਵੀ ਤੁਸੀਂ ਨਾ ਪ੍ਰੇਰਨਾ ਦੇ ਕੇ, ਕਿਸੇ ਨੂੰ ਚੰਗੀ ਪ੍ਰੇਰਨਾ ਦੇ ਕੇ ਨਾ ਇੱਕ ਨੂੰ ਅੰਮ੍ਰਿਤ ਛਕਾ ਦੇਵੋ, ਐਡਾ ਵੱਡਾ ਪੁੰਨ ਨਹੀਂ ਕੋਈ, ਇੱਕ ਸਿੱਖ ਬਣਾ ਦੇਵੋ ਬਹੁਤ ਵੱਡਾ ਪੁੰਨ ਹੈ, ਅਤੇ ਜੇ ਮਿੱਤਰ ਬਣ ਕੇ ਕਿਸੇ ਦੇ ਸਿੱਖ ਹੋਏ ਅੰਮ੍ਰਿਤ ਨੂੰ ਤੁਸੀਂ ਤੜਾ ਦੇਵੋ, ਐਡਾ ਵੱਡਾ ਪਾਪ ਵੀ ਕੋਈ ਨਹੀਂ, ਇਹ ਸਭ ਤੋਂ ਵੱਡਾ ਪਾਪ। ਇਸ ਕਰਕੇ ਇਹ ਚੀਜ਼ਾਂ ਆਪਣੇ ਵੰਸ ਨੂੰ ਬਣਾਉਂਦੀਆਂ ਨੇ, ਅਤੇ ਅਸੀਂ ਕਿਉਂ ਨਾ ਵਧਾਈਏ, ਪ੍ਰਚਾਰ ਕਰੋ ਵੱਧ ਚੜ ਕੇ। ਮੇਰਾ ਤਾਂ ਹੁਣ ਖਿਆਲ ਆਇਆ ਵੀ ਜਿਹੜਾ ਸਿੱਖੀ ਦਾ ਪ੍ਰਚਾਰ ਹੈ ਨਾ, ਬਹੁਤਾ ਇਹ ਕਥਾਵਾਚਕਾਂ ਰਾਹੀਂ ਜਾਂ ਕੀਰਤਨ ਰਾਹੀਂ ਉਨਾਨੀ ਨਾ, ਚਲੋ ਹੋ ਤੇ ਰਿਹਾ, ਪਰ ਬਹੁਤਾ ਪ੍ਰਚਾਰ ਜਿਹੜਾ ਨਾ, ਜੇ ਘਰਾਂ ਘਰਾਂ 'ਚ ਜਾ ਕੇ ਆਪਣੇ ਮਿੱਤਰ ਜੋਲੀਆਂ ਨੂੰ ਆਪ ਪ੍ਰਚਾਰ ਕਰੋ ਤੁਸੀਂ, ਜਿਵੇਂ ਸਕੂਲਾਂ 'ਚ ਬੱਚੇ ਪੜ੍ਹਦੇ ਨੇ, ਸਕੂਲਾਂ ਵਿੱਚ ਅੰਮ੍ਰਿਤਧਾਰੀ ਹੋਣ, ਅੱਗੇ ਹੋ ਦੂਜਿਆਂ ਨੂੰ ਜਿਹੜੇ ਨੇ ਉੱਥੇ ਪ੍ਰੇਰਨਾ ਦੇਣ, ਹੁਣ ਉੱਥੇ ਕਿਹੜੇ ਕਥਾਵਾਚਕ ਨੇ ਜਾਣੇ, ਉੱਥੇ ਉਹਨਾਂ ਦੀ ਸੇਠੀ ਨਾਲ ਉਹਨਾਂ ਨੇ ਬਦਲਣਾ। ਸੋ ਘਰਾਂ ਘਰਾਂ ਵਿੱਚ ਆਪ ਪ੍ਰਚਾਰ ਕਰੋ, ਅਤੇ ਹੋਰਾਂ ਪ੍ਰੇਮੀਆਂ ਨੂੰ ਮਿਲ ਜੁਲੀਆਂ ਨੂੰ ਇਸ ਪਾਸੇ ਦੀ ਪ੍ਰੇਰਣਾ ਦੇ ਕੇ ਸਿੱਖੀ ਵਾਲੇ ਪਾਸੇ ਲਿਆਓ, ਪ੍ਰੇਰੋ। ਠੀਕ ਹੈ, ਪ੍ਰਚਾਰਕ ਆਪਣੇ ਤੌਰ 'ਤੇ ਪ੍ਰਚਾਰ ਕਰ ਰਹੇ ਨੇ, ਕੁਝ ਉਹਨਾਂ ਦੀ ਪ੍ਰੇਰਣਾ ਨਾਲ ਬਣਦੇ ਨੇ, ਆਪਣਾ ਵੀ ਕੋਈ ਫਰਜ਼ ਆ, ਆਪਾਂ ਖੁਦ ਪ੍ਰਚਾਰਕ ਬਣੀਏ। ਘਰ 'ਚ ਮਾਂ ਪਹਿਲਾਂ ਜਿਹੜੀ ਹੈ ਸਭ ਤੋਂ ਪਹਿਲਾਂ ਪ੍ਰਚਾਰਕ ਉਹ ਹੈ, ਆਪਣੇ ਬੱਚੇ ਨੂੰ ਪ੍ਰੇਰਣਾ ਜਿਹੜੀ ਦਿੰਦੀ ਆ ਨਾ, ਸਭ ਤੋਂ ਪਹਿਲਾਂ ਮਾਸਟਰ ਉਹ ਹੈ, ਸਿੱਖੀ ਦੀ ਪ੍ਰਚਾਰਕ ਪਹਿਲਾਂ ਉਹ ਹੈ, ਜਦੋਂ ਆਪਣੇ ਸਿੱਖੀ ਵਾਲੇ ਸੰਸਕਾਰ ਹੋਣਗੇ ਅੱਗੇ ਬੱਚੇ ਨੂੰ ਉਸ ਪਾਸੇ ਲਿਆਵੇਗੀ, ਯਤਨ ਕਰੇਗੀ, ਮੁੜ ਤੋਂ ਉਸ ਪਾਸੇ ਉਹਦੇ ਸੰਸਕਾਰ ਬਣਾਵੇਗੀ। ਇਉਂ ਇਹ ਪ੍ਰਚਾਰ ਇਉਂ ਹੋਣਾ ਚਾਹੀਦਾ, ਵਧਾਈਏ ਜੀ, ਸਤਿਗੁਰਾਂ ਦੀ ਖੁਸ਼ੀ ਲਈਏ।
ਗੁਰਮੁਖ ਸੁੱਖ ਫਲ ਅਲੱਖ ਲਖੰਦਾ।
ਅੱਛਾ ਇਉਂ ਦੱਸੋ ਵੀ ਜਿੰਨੇ ਆਪਾਂ ਬੈਠੇ ਹਾਂ, ਕਿਸੇ ਨੇ ਆਪਣੀ ਪ੍ਰੇਰਣਾ ਦੁਆਰਾ ਕਿਸੇ ਨੂੰ ਬਣਾਇਆ ਸਿੱਖ? ਹਾਂ ਵੇਖੋ, ਇੱਕ ਬਾਬੇ ਨੇ ਹੱਥ ਖੜਾ ਕਰਿਆ, ਹੋਰ ਕੋਈ? ਸਵਾ ਲੱਖ ਹੀ ਰਹਿ ਗਿਆ ਕੰਮ। ਸਰ ਫਿਰ ਵੀ ਕੋਈ ਕਾਮਯਾਬੀ ਹੋਈ ਨਹੀਂ, ਹਾਂ। ਸੋ ਇਸ ਲਈ ਯਤਨ ਕਰੀਏ, ਫਿਰ ਤਾਂ ਆਪਾਂ ਬਹੁਤ ਵਿਸਲਿਆ, ਇੱਕ ਕੋਈ ਨਿਤਰਿਆ, ਡੇਢ ਕੁ ਨਿਤਰਿਆ, ਬਣਾਓ ਬਈ ਅੱਗੇ ਸਾਰਿਆਂ ਨੂੰ, ਅਤੇ ਅਗਲੀ ਵਾਰੀ ਆ ਕੇ ਦੱਸੋ ਵੀ ਮੈਂ ਲਿਆਂਦਾ ਜੀ ਬਣਾ ਕੇ ਇੱਕ ਸਿੱਖ। ਚਲੋ ਅੱਗੇ, ਹਾਂਜੀ।
ਬ੍ਰਹਮਾਦਿਕ ਵੇਦਾਂ
ਕਿੰਨੀਆਂ ਹੋ ਗਈਆਂ ਪੌੜੀਆਂ?
13।
ਚਲੋ ਖੋਰ ਕਰ ਲਓ ਫਿਰ, 14 ਸੀ ਸਵੇਰ।
ਬ੍ਰਹਮਾਦਿਕ ਵੇਦ
14 ਰਤਨ ਬਣਾਓ। ਚਲੋ,
ਬ੍ਰਹਮਾਦਿਕ ਵੇਦਾਂ ਸਣੈ ਨੇਤ ਨੇਤ ਕਰ ਭੇਦ ਨਾ ਪਾਇਆ।
ਅੱਛਾ, ਇੱਦਾਂ ਵੀ ਕੋਈ ਇਗਜ਼ਾਮਪਲ ਹੈਗੀ ਹੈ ਵੀ ਜਿਹੜਾ ਸੀ ਪਹਿਲਾਂ ਆਪ ਸਿੱਖ ਬਣਿਆ ਹੋਵੇ, ਘਰ ਵਾਲੇ ਦੇ ਕਹੇ 'ਤੇ ਘਰ ਵਾਲੀ ਜਿਹੜੀ ਹੈ ਮਨਮੁੱਖ ਹੋ ਗਈ ਹੋਵੇ, ਜਾਂ ਘਰ ਵਾਲੀ ਨੇ ਅਸੀਂ ਪ੍ਰੇਰਣਾ ਦਿੱਤੀ ਹੋਵੇ ਘਰ ਵਾਲੇ ਨੂੰ ਵੀ, ਜਿਹੜਾ ਸੀ ਇਹੋ ਜਿਹਾ ਕੁਛ ਬਣਾਤਾ ਹੋਵੇ, ਭੌਂਦੂ ਬਣਾਤਾ ਹੋਵੇ, ਇਹ ਜੀ ਕੋਈ ਮਿਸਾਲ ਵੀ ਹੈ? ਚਲੋ ਕਰੋ ਕਿਰਪਾ।
ਬ੍ਰਹਮਾਦਿਕ ਵੇਦਾਂ ਸਣੈ ਨੇਤ ਨੇਤ ਕਰ ਭੇਦ ਨਾ ਪਾਇਆ।
ਹਾਂ, ਬ੍ਰਹਮਾਦਿਕ ਵੇਦ ਬ੍ਰਹਮਾ ਵਰਗਿਆਂ ਨੇ, ਇਕੱਲੇ ਨਹੀਂ ਨਾਲ ਵੇਦਾਂ ਸਣੈ, ਵੇਦਾਂ ਦੇ ਸਮੇਤ ਭਾਈ ਕਹਿ ਬੈਠੇ, ਨਹੀਂ ਨਹੀਂ ਜੀ ਤੂੰ ਇੱਦਾਂ ਦਾ ਕਿਹਦੇ ਨਾਲ ਆਖੇ, ਤੂੰ ਕਿੱਦਾਂ ਦਾ ਕਿੱਦਾਂ ਦਾ, ਉਹਨਾਂ ਨੇ ਕਹਿ ਦਿੱਤਾ ਨੇਤ ਨੇਤ, ਤੈਨੂੰ ਕਿਹਦੇ ਨਾਲ ਕੰਪੇਅਰ ਕਰਕੇ ਦੱਸੀਏ, ਬਰਾਬਰ ਤੋਲ ਕੇ ਦੱਸੀਏ। ਵੇਦ ਵੀ ਹੱਥ ਖੜੇ ਕਰ ਗਏ, ਬ੍ਰਹਮਾ ਵੀ ਕਹਿ ਗਿਆ ਮੈਂ ਤੋਂ ਭੇਦ ਨਹੀਂ ਪਾਇਆ ਗਿਆ, ਲੱਗਿਆ ਸੀ ਥੋੜ੍ਹਾ ਜਿਹਾ ਭੇਦ ਪਾਉਣ, ਕਿੰਨਾ ਸਮਾਂ ਨਾਲੀ ਵਿੱਚ ਘੁੰਮਦਾ ਫਿਰੀ ਗਿਆ। ਚਲੋ,
ਮਹਾਦੇਵ ਅਵਧੂਤ ਹੋਏ
ਜੀ, ਸ਼ਿਵਜੀ ਨੇ ਪਾ ਲਿਆ ਹੋਊਗਾ ਭੇਤ, ਹਾਲਾਂਕਿ ਉਹ ਕਹਿੰਦੇ ਅਵਧੂਤ ਹੈ, ਸਵਾਹ ਮਰਦਾ ਪਿੰਡੇ 'ਤੇ ਉਹਨੂੰ ਅਵਧੂਤ ਕਹਿ ਦਿੰਦੇ ਨੇ, ਅਤੇ ਨਾਗਿਆਂ ਨੂੰ ਵੀ ਅਵਧੂਤ ਕਹਿ ਦਿੰਦੇ ਨੇ, ਸਵਾਹ ਕਿਉਂ ਮਰਦੇ ਨੇ ਜੀ? ਇਹ ਕਹਿੰਦੇ ਜੀ ਅਸੀਂ ਜਿਹੜੀ ਆ ਨਾ ਵਿਕਾਰਾਂ ਨੂੰ ਕਰਮਾਂ ਨੂੰ ਜਿਹੜਾ ਸਵਾਹ ਬਣਾ ਦਿੱਤਾ, ਜਿਵੇਂ ਸਵਾਹ ਝਾੜ ਦਿੰਦੇ ਹਾਂ ਇਉਂ ਝਾੜਦੇ ਅਸੀਂ, ਤਾਂ ਸਵਾਹ ਮਲ ਕੇ ਦਿਖਾਉਂਦੇ ਨੇ। ਇਸ ਲਈ ਮਹਾਂਦੇਵ ਜਿਹੜਾ ਸੀ ਆਪਣੇ ਆਪ ਨੂੰ ਅਵਧੂਤ ਸਦਾਉਂਦਾ ਹੈ, ਫਿਰ ਹੋਰ ਕੀ ਕਰਦਾ, ਨਮੋ ਨਮੋ ਨਮਸਕਾਰਾਂ ਉਹ ਵੀ ਕਰਦਾ ਰੱਬ ਨੂੰ, ਧਿਆਨ ਇੰਨਾ ਲਾਉਂਦਾ ਕਿ ਦੱਸਦੇ ਨੇ ਵੀ 88,000 ਵਜੇ ਧਿਆਨ 'ਚ ਰਹੇ, ਪਰ ਉਹਦੇ ਵੀ ਹੱਥ ਖੜੇ ਹੋਏ ਇੱਥੇ, ਉਹਨਾਂ ਦੇ ਵੀ ਧਿਆਨ ਨਾ ਆਇਆ, ਇੰਨੇ ਧਿਆਨ ਲਾਉਣ ਵਾਲੇ ਵਿੱਚ ਧਿਆਨ 'ਚ ਨਹੀਂ ਆਇਆ। ਸਵਈਆਂ 'ਚ ਪਾਠ ਆਉਂਦਾ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਪਲ ਉਹਨਾਂ ਹੈ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹ ਬਣਿਆ।
ਨਮੋ ਨਮੋ ਕਰ ਧਿਆਨ ਨਾ ਆਇਆ,
ਹਾਂ ਨਹੀਂ ਆਇਆ ਧਿਆਨ 'ਚ।
ਦਸ ਅਵਤਾਰ ਆਕਾਰ,
ਦਸ ਅਵਤਾਰ ਧਾਰ ਕੇ ਕਾਰ ਬਣ ਕੇ ਆਏ, ਹਾਂਜੀ। ਏਕ ਓਂਕਾਰ,
ਏਕ ਓਂਕਾਰ ਨਾ ਅਲੱਖ ਲਿਖਾਇਆ,
ਜਿਹੜਾ ਏਕ ਓਂਕਾਰ ਪਰਮੇਸ਼ਰ ਸੀ ਉਸ ਅਲੱਖ ਨੂੰ ਲਖਿਆ ਇਹਨਾਂ ਤੋਂ ਵੀ ਨਹੀਂ ਗਿਆ, ਦੱਸ ਹੋ ਵੀ ਨਹੀਂ ਸਕੇ ਵੀ ਅਸੀਂ ਲੱਖ ਲਿਆ ਇੱਦਾਂ ਦਾ ਵਾ।
ਰਿੱਧ ਸਿੱਧ ਨਿਧ ਨਾਥ ਨਾਉ, ਆਦਿ ਪੁਰਖ ਆਦੇਸ਼ ਕਰਾਇਆ।
ਗੁੱਡ, ਠੀਕ ਹੈ, ਵਿਸ਼ਰਾਮ ਠੀਕ ਹੋ ਗਿਆ। ਰਿਧੀਆਂ ਵਾਲੇ ਨੌ ਨਾਥ, ਸਿੱਧੀਆਂ ਵਾਲੇ ਨੌ ਨਾਥ, ਨਿਧੀਆਂ ਵਾਲੇ, ਨਿਧੀ ਕਿਹਨੂੰ ਕਹਿੰਦੇ ਹੋ ਬਾਈ? ਨਾ ਰਿਧੀ 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 ਕਿਹਨੂੰ ਕਹਿੰਦੇ? ਰਿਧੀ ਇੱਕ ਸਿਰ ਆਟਾ ਲੈ ਕੇ ਖਾ ਲੈਣਾ, ਹਾਂ ਮੁੱਕਣਾ ਦੇਣਾ, ਆਟਾ ਇੱਕ ਸਿਰ ਲੈ ਕੇ ਵਰਤਾਈ ਜਾਣਾ, ਮੁੱਕਣਾ ਦੇਣਾ ਉਹਨੂੰ ਰਿਧੀ ਕਹਿੰਦੇ ਨੇ, ਹਾਂਜੀ। ਚਲੋ ਉਹ ਵੀ ਲੱਗ ਜਾਂਦਾ ਹੁਣ ਅੰਨ ਦੀ ਪੂਰਤ ਜੀ, ਹਾਂ ਉਸ ਨੂੰ ਰਿਧੀ, ਹਾਂਜੀ। ਅਤੇ ਨੌ ਨਾਥਾਂ ਨੇ ਇਹ ਚੀਜ਼ਾਂ ਦਾ ਪ੍ਰਾਪਤ ਕਰ ਲਈਆਂ, ਰਿਧੀਆਂ ਵੀ ਲੈ ਲਈਆਂ, ਸਿੱਧੀਆਂ ਲੈ ਲਈਆਂ, ਰਿਧੀਆਂ ਲੈ ਲਈਆਂ, ਪਰ ਅਕਸਰ ਉਹਨਾਂ ਨੇ ਵੀ ਆਦਿ ਪੁਰਖ ਆਦੇਸ਼ ਕਰਾਇਆ, ਮੱਥਾ ਹੀ ਟੇਕਿਆ, ਮਰ ਸੱਚੇ ਪਾਤਸ਼ਾਹ ਤੈਨੂੰ ਅੰਤ ਨਹੀਂ ਪਾਇਆ, ਜਸਦਾ ਨਮਸਕਾਰ ਹੈ। ਚਲੋ,
ਸਹਿਸ ਨਾਮ ਲੈ ਸਹਿਸ ਮੁੱਖ,
ਠੀਕ
ਸਿਮਰਨ ਸੰਖ ਨਾ ਨਾਉ ਧਿਆਇਆ।
ਹਾਂ, ਜਿਹੜਾ ਸਹਿਸ ਮੁੱਖ ਸੀ, ਹਜ਼ਾਰ ਮੂੰਹ ਵਾਲਾ, ਕੌਣ ਸ਼ੇਸ ਨਾਗ, ਸਹਿਸ ਨਾਮ ਲੈ, ਹਜ਼ਾਰਾਂ ਨਾਮ ਰੋਜ਼ ਲੈਂਦਾ ਅਤੇ ਸਿਮਰਨ ਕਰਦਾ, ਅਤੇ ਇਸ ਕਰਕੇ ਸਿਮਰਨ ਸੰਖ ਨਾ ਨਾਉ ਧਿਆਇਆ ਧਿਆਇਆ, ਅਤੇ ਜਿਹੜਾ ਸੀ ਸੰਖ ਨਾਮ ਗਿਣਤੀ ਦਾ, ਉਹ ਹਜ਼ਾਰ ਤਾਂ ਹਜ਼ਾਰ ਰੋਜ਼ ਨਾਮ, ਹਜ਼ਾਰ ਮੂੰਹ ਹੈ, ਹਜ਼ਾਰ ਨਾਮ ਨਵਾਂ ਲੈਂਦਾ, ਪਰ ਸੰਖ ਜਿਹੜੀ ਸੀ ਗਿਣਤੀ ਨਹੀਂ ਦੱਸ ਸਕਿਆ, ਉਹ ਗਿਣਤੀ ਉਹਦੇ ਬਸ ਨਹੀਂ ਹੋਈ, ਹਾਂ ਗਿਣਤੇ ਕਿਹਾ ਉਹਨੇ ਵੀ।
ਲੋਮਸ ਤਪ ਕਰ ਸਾਧਨਾ,
ਆ ਲੋਮਸ ਰਿਸ਼ੀ ਜਿਹੜਾ ਸੀ, ਇਹਨੂੰ ਅਮਰ ਮੰਨਿਆ, ਸਭ ਤੋਂ ਵੱਡੀ ਉਮਰ ਵਾਲਾ ਮੰਨਿਆ ਇਹਨੂੰ, ਅਤੇ ਆਪਾਂ ਪਿੱਛੇ ਪੜ੍ਹਿਆ ਸੀ ਕਿ ਉਹੀ ਲੋਮਸ ਰਿਸ਼ੀ ਸੀ ਜਿਹਦੇ ਗਲ ਵਿੱਚ ਰਾਜੇ ਪ੍ਰੀਸ਼ਤ ਨੇ ਮਰਿਆ ਸੱਪ ਪਾਤਾ ਸੀ, ਅਤੇ ਉਹਦੇ ਚੇਲੇ ਸਿੰਘ ਨੇ ਸ਼ਰਾਬ ਦੇ ਦਿੱਤਾ ਜਾ ਕੇ ਤੈਨੂੰ ਸੱਪ ਨਾਲੇ ਮਰੇਗਾ 7 ਮਹੀਨੇ ਦੇ ਵਿੱਚ ਵਿੱਚ, ਉਹੀ ਲੋਮਸ ਰਿਸ਼ੀ ਹੈ। ਸੋ ਸਭ ਤੋਂ ਵੱਡੀ ਉਮਰ ਵਾਲਾ ਮੰਨਿਆ, ਪਿੱਛੇ ਆਪਾਂ ਮਾਰਚ ਪੜ੍ਹਿਆ ਸੀ ਨਾ, ਚੌਂਦਾ ਇੰਦਰ ਬਿਨਾਸ ਕਾਲ ਬ੍ਰਹਮੇ ਦਾ ਇੱਕ ਦਿਵਸ ਵਿਹਾਵੈ, ਧੰਦੇ ਹੀ ਬ੍ਰਹਮਾ ਮਰੈ, ਲੋਮਸ ਦਾ ਇੱਕ ਰੋਮ ਸਦਾਵੈ, ਉੱਥੇ ਆਇਆ ਸੀ ਲੋਮਸ, ਉਹ ਮਾਰਕਾ ਉਹ ਆਵੇਗਾ ਅੱਗੇ। ਹਾਂ ਇਉਂ ਇਹ ਵੱਡੇ ਵੱਡੇ ਜਿਹੜੇ ਨੇ ਆਪਣੇ ਆਪ ਨੂੰ ਅਮਰ ਕਹਾਉਣ ਵਾਲੇ ਲੋਮ ਸ੍ਰਿਸ਼ੀ ਵਰਗਿਆਂ ਨੇ ਤਪ ਸਾਧਨਾ ਕੀਤੀ, ਪਰ ਹਾਂ ਮੈਂ ਇਹਨਾਂ ਵਿੱਚ ਵੀ ਰਹਿ ਗਈ ਕਿ ਅਸੀਂ ਇੰਨੀ ਤਪੱਸਿਆ ਕੀਤੀ ਆ, ਅਸੀਂ ਐਡੀ ਵੱਡੀ ਉਮਰ ਵਾਲੇ, ਅਤੇ ਹਾਂ ਮੈਂ ਕਰਕੇ ਹਾਂ ਮੈਂ ਸਾਧਨਾ ਸਾਧ ਸਦਾਇਆ, ਹਾਂ ਮੈਨੂੰ ਸਾਧ ਕੇ ਸਾਧਨਾ ਬਣੇ ਜੀ, ਅਖਵਾਏ ਨਹੀਂ ਵੱਡੀ ਉਮਰ ਵਾਲੇ ਤੱਕ ਹਾਲੇ। ਹੋਰ ਚਰਨਜੀ ਵੀ ਕੌਣ ਪੜ੍ਹੋ ਜੀ।
ਚਿਰ ਜੀਵਨ ਬਹੁ ਹੰਡਣਾ,
ਹਾਂ
ਗੁਰਮੁਖ ਸੁੱਖ ਫਲ ਪਾਲਣਾ ਚਖਾਇਆ।
ਹਾਂ ਚਰਨਜੀ ਵੀ ਹੋਰ ਜਿਹੜਾ ਸੀ ਮਾਰਕੰਡੇ ਦੀ ਸੀ, ਅਤੇ ਪੁੱਛਿਆ ਸੀ ਕਿਸੇ ਨੇ ਛਤਰੀ ਬਣਾ ਕੇ ਰੱਖੀ ਹੈ ਨਾ ਸਿਰ 'ਤੇ, ਕੱਖਾਂ ਦੀ, ਕੱਖਾਂ ਜੀ ਦੀ ਛਤਰੀ ਸਿਰ 'ਤੇ ਰੱਖਦਾ ਸੀ। ਪੁੱਛਿਆ ਲੋਕਾਂ ਨੇ ਜੀ ਘਰ ਬਣਾ ਲਓ ਕੋਈ, ਪੁੱਤਰ ਸੀ ਕਹਿੰਦਾ ਕਿਹੜਾ ਬਹੁਤਾ ਚਿਰ ਜੀਣਾ, ਅਤੇ ਆਪਾਂ ਤਾਂ 50 ਸਾਲ ਵਾਲੇ ਹਾਂ, ਪੰਜ ਪੰਜ ਬਣਾ ਹੀ ਬੈਠੇ ਹਾਂ। ਅਤੇ ਇਉਂ ਅਤੇ ਉਹ ਕਹਿੰਦਾ ਜੀ ਚਿਰ ਜੀਵਨ ਬਹੁਤ ਹੰਢਣਾ, ਚਿਰਨਜੀਵੀ ਬਹੁਤੀ ਉਮਰ ਵਿੱਚ ਹੰਢਿਆ, ਕਿੰਨੀ ਉਮਰ ਭੋਗੇ, ਪਰ ਭਾਈ ਵੱਡੀ ਉਮਰ ਦਾ ਮਾਣ ਰਿਹਾ। ਗੁਰਮੁਖ ਸੁੱਖ ਫਲ ਪਾਲਣਾ ਚਖਾਇਆ,
ਗੁਰਮੁਖ ਸੁੱਖ ਫਲ ਪਾਲਣਾ ਚਖਾਇਆ,
ਹਾਂ ਗੁਰਮੁਖਾਂ ਦੀ ਸੰਗਤ ਵਾਲਾ ਸੁੱਖ ਫਲ ਜਿਹੜਾ ਸੀ ਨਾ, ਪਲ ਮਾਤਰ ਵੀ ਚੱਖਿਆ ਨਾ। ਹੋਰ
ਕੁਦਰਤ ਅੰਦਰ ਭਰਮ ਭੁਲਾਇਆ,
ਇਉਂ ਭਾਈ ਪਿੱਛੇ ਸਾਰੇ ਜਣੇ ਕਹਿ ਦਿੱਤੇ ਨਾ ਉੱਪਰ ਵਾਲੇ, ਕੁਦਰਤ ਦੇ ਅੰਦਰ ਹੀ ਭਰਮ ਵਿਖੇ ਭੁੱਲੇ ਰਹਿ ਗਏ ਨੇ, ਗੁਰਮੁਖਾਂ ਦਾ ਆਨੰਦ ਨਾ ਲਿੱਤਾ, ਗੁਰਮੁਖਤਾਈ ਵਾਲਾ ਸੁੱਖ ਫਲ ਦੀ ਪ੍ਰਾਪਤੀ ਨਾ ਹੋ ਸਕੇ। ਇੱਥੋਂ ਤੱਕ ਸੀ, ਪੜ੍ਹ ਲਓ ਸਾਰੇ ਇਸ ਪੌੜੀ ਦੁਆਰੇ।
ਮਾਦਕ ਵੇਦਾਂ ਸੁਣੈ ਨੇਤ ਨੇਤ ਕਰ ਭੇਦ ਨਾ ਪਾਇਆ।
ਹੁਣ ਤੁਹਾਡੇ ਕੋਲ ਸਣੇ ਪਾਠਕ ਸਣੈ
ਸਣੈ
ਅਤੇ ਬੋਲੀ ਜਾਂਦੇ ਵਿੱਚ ਸਣੇ, ਹਾਂ ਸਣੇ ਨੱਕ 'ਚ ਰਹਿ ਗਈ। ਬ੍ਰਹਮਾਦਿਕ ਵੇਦਾਂ ਸੁਣੈ,
ਬ੍ਰਹਮਾਦਿਕ ਵੇਦਾਂ ਸੁਣੈ
ਨੇਤ ਨੇਤ ਕਰ ਭੇਦ ਨਾ ਪਾਇਆ। ਮਹਾਂਦੇਵ ਅਵਧੂਤ ਹੋਏ, ਨਮੋ ਨਮੋ ਕਰ ਧਿਆਨ ਨਾ ਆਇਆ। ਦਸ ਅਵਤਾਰ ਅਕਾਰ ਕਰ, ਏਕ ਅੰਕਾਰ ਨਾ ਲਖ ਲਖਾਇਆ। ਰਿੱਧ ਸਿੱਧ ਨਿਧ ਨਾਥ ਨਾਮ, ਆਦਿ ਪੁਰਖ ਆਦੇਸ਼ ਕਰਾਇਆ। ਸਹਿਸ ਨਾਵਲੈ ਸਹਿਸ ਮੁਖ, ਸਿਮਰਨ ਸੰਖ ਨਾਉ ਧਿਆਇਆ। ਲੋਮ ਸਤਪ ਕਰ ਸਾਧਨਾ, ਹਉ ਮੈਂ ਸਾਧਨਾ ਸਾਧ ਸਦਾਇਆ। ਚਿਰ ਜੀਵਨ ਬਹੁ ਹੰਢਣਾ, ਗੁਰਮੁਖ ਸੁਖ ਫਲ ਪਾਲਣਾ ਚਖਾਇਆ। ਕੁਦਰਤ ਅੰਦਰ ਭਰਮ ਭੁਲਾਇਆ, ਕੁਦਰਤ ਅੰਦਰ ਭਰਮ ਭੁਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।